And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬੜਾ ਮੀਂਹ ਪਵਾਇਆ।
ਯਾ ਇੱਦਾਂ ਹੀ ਆ ਫਿਰ।
ਹਾਂ, ਅੱਜ ਸਾਰਾ ਦਿਨ ਮੀਂਹ ਪੈਂਦਾ ਰਹਿਣਾ।
ਪਵਾਂਗੇ
ਹੈਂ,
ਅੱਗੇ ਅੱਗੇ ਦੇਖੀਏ,
ਅਜੇ ਹੋਰ ਪਏਗਾ। ਕੱਲ੍ਹ ਨੂੰ ਵੀ ਬਾਰਿਸ਼ ਹੁੰਦੀ ਰਹਿਣੀ ਹੈ ਵੈਸੇ, ਪਰ ਚਲੋ ਖੈਰ ਜ਼ਰੂਰੀ ਵੀ ਹੈਗਾ ਯਾਰ। ਜਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਵਾਈਲਡ ਫਾਇਰ ਦਾ ਖਤਰਾ ਬਣਿਆ, ਕੱਲ੍ਹ ਆਹ ਅਟਲਾਂਟਿਕ ਕੈਨੇਡਾ ਵਾਲੇ ਪਾਸੇ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਉੱਥੇ ਫੈਲੀ ਵਾਈਲਡ ਫਾਇਰ ਨੂੰ ਕੋਈ ਸ਼ੈ ਕਾਬੂ ਕਰ ਸਕਦੀ ਹੈ ਤਾਂ ਉਹ ਬਾਰਿਸ਼ ਹੀ ਆ। ਵੀ ਜੇ ਮੀਂਹ ਪੈ ਗਿਆ ਤਾਂ ਠੀਕ ਆ, ਨਹੀਂ ਤਾਂ ਅਦਰਵਾਈਜ਼ ਜਿਹੜੇ ਵੀ ਕੋਈ ਮਨੁੱਖੀ ਐਫਰਟਸ ਕੀਤੇ ਜਾ ਰਹੇ ਨੇ ਵਾਈਲਡ ਫਾਇਰ ਨੂੰ ਕਾਬੂ ਕਰਨ ਲਈ, ਉਹ ਨਾ ਕਾਫੀ ਨੇ। ਇੱਥੇ ਆਪਣੇ ਵੈਨਕੂਵਰ ਆਈਲੈਂਡ 'ਤੇ ਵੀ ਤੇ ਪੋਰਟ ਐਲਬਰਨੀ ਦੇ ਲਾਗੇ ਜੋ ਹਾਲ ਬਣੇ ਹੋਏ ਨੇ, ਆਹ ਜਿਹੜੀ ਬਾਰਿਸ਼ ਵਗੈਰਾ ਹੋ ਰਹੀ ਹੈ, ਐਟਲੀਸਟ ਉਹਦੇ ਵਾਸਤੇ ਵੀ ਇੱਕ ਰਾਹਤ ਦਾ ਸੰਕੇਤ ਆ ਇਹ।
ਤੇ ਮੌਸਮ ਇਸੇ ਤਰ੍ਹਾਂ ਬਦਲਦਾ ਰਹੇ, ਇੱਕੋ ਜਿਹਾ ਮੌਸਮ ਜ਼ਿਆਦਾ ਸਮਾਂ ਨਾ ਰਹੇ
ਜੀ,
ਇਹੀ ਖੂਬਸੂਰਤੀ ਆਪਣੇ ਇਲਾਕੇ
ਦੀ। ਸਹੀ ਗੱਲ ਆ, ਦੈਟ ਇਜ਼ ਵੈਰੀ ਰਾਈਟ। ਅਤੇ ਵਾਸੂ ਜੀ, ਇੱਕ ਜਿਹੜੀ ਹੋਰ ਚੀਜ਼ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ, ਜਾਂ ਇਹ ਕਹਿ ਲਓ ਕਿ ਲੋਕ ਚਾਹੁਣਗੇ ਕਿ ਤੇਜ਼ੀ ਨਾਲ ਉਸ ਹਾਲਾਤ ਦੇ ਵਿੱਚ ਵੀ, ਸਥਿਤੀ ਦੇ ਵਿੱਚ ਵੀ ਤਬਦੀਲੀ ਆਵੇ, ਉਹ ਹੈ ਏਅਰ ਕੈਨੇਡਾ ਦੀ ਇੰਪੈਂਡਿੰਗ ਸਟ੍ਰਾਈਕ। ਕਿਉਂਕਿ ਜਿਹੜੀ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨੇ ਪਹਿਲਾਂ ਇਹ ਸਾਨੂੰ ਪਤਾ ਵੀ ਕੱਲ੍ਹ ਉਹਨਾਂ ਨੇ ਦੇ ਦਿੱਤਾ ਸੀਗਾ 72 ਆਵਰ ਦਾ ਨੋਟਿਸ, ਉਹਨਾਂ ਦੀ ਹੜਤਾਲ ਅੱਜ ਰਾਤ ਦੇ 1 ਵਜੇ ਤੋਂ ਈਸਟਰਨ ਸਮੇਂ ਮੁਤਾਬਕ ਸ਼ੁਰੂ ਹੋ ਸਕਦੀ ਆ। ਜੇ ਮਤਲਬ ਜੇ ਅੱਜ ਨਿਪਟਾਰਾ ਕੋਈ ਦਿਨੇ ਨਹੀਂ ਹੁੰਦਾ, ਕੋਈ ਰੈਜ਼ੋਲਿਊਸ਼ਨ ਨਹੀਂ ਹੁੰਦਾ, ਸਾਡੇ ਸਮੇਂ ਮੁਤਾਬਕ ਅੱਜ 10 ਵਜੇ ਤੋਂ ਹੜਤਾਲ ਸ਼ੁਰੂ ਹੋ ਜਾਣੀ ਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਜੇ ਮੰਨ ਲਓ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਅੱਜ ਇਹ ਕਹਿ ਦਿੰਦੀ ਆ ਵੀ ਚਲੋ ਠੀਕ ਆ ਜੀ, ਅਸੀਂ 4 ਕੁ ਦਿਨ ਹੋਰ ਵੇਟ ਕਰ ਲੈਂਦੇ ਹਾਂ, ਦੂਜੇ ਪਾਸਿਓਂ ਪਲਟਵਾਂ ਲੋਕਆਊਟ ਨੋਟਿਸ ਏਅਰ ਕੈਨੇਡਾ ਨੇ ਵੀ ਜਾਰੀ ਕਰ ਦਿੱਤਾ ਹੋਇਆ।
ਹਾਂਜੀ,
ਸੋ ਬੇਸਿਕਲੀ ਦੋਹਾਂ ਨੇ ਇਹ ਡੈਡਲਾਈਨ ਮਹਿਸੂਸ ਕਰਤੀ ਵੀ ਜੇ ਅੱਜ ਈਸਟਰਨ ਸਮੇਂ ਮੁਤਾਬਕ ਰਾਤ ਦੇ 1 ਵਜੇ ਤੱਕ, ਪੈਸੀਫਿਕ ਸਮੇਂ ਮੁਤਾਬਕ ਰਾਤ ਦੇ 10 ਵਜੇ ਤੱਕ ਜੇ ਕੋਈ ਰੈਜ਼ੋਲਿਊਸ਼ਨ ਨਹੀਂ ਹੁੰਦਾ ਤਾਂ ਕੋਈ ਵੀ ਇੱਕ ਧਿਰ ਇਹ ਕਹਿ ਕੇ ਬੈਕਆਊਟ ਨਹੀਂ ਕਰ ਸਕਦੀ, ਚਲੋ 4 ਕੁ ਦਿਨ ਹੋਰ ਉਡੀਕ ਲੈਂਦੇ ਹਾਂ। ਇਨਫੈਕਟ ਏਅਰ ਕੈਨੇਡਾ ਨੇ ਵਾਸੂ ਜੀ ਆਲਰੇਡੀ ਕਈ ਫਲਾਈਟਾਂ ਕੈਂਸਲ ਉਹਨਾਂ ਨੂੰ ਕਰਨੀਆਂ ਪੈ ਗਈਆਂ ਸੀ। ਤਕਰੀਬਨ ਹੁਣ ਤੱਕ ਉਹਨਾਂ ਨੇ ਦੱਸਿਆ ਵੀ 34 ਫਲਾਈਟਸ ਕੈਂਸਲ ਕੀਤੀਆਂ ਗਈਆਂ ਨੇ,
ਤੇ ਅੱਜ ਡੇ ਐਂਡ ਤੱਕ 500 ਫਲਾਈਟਸ ਹੋ ਸਕਦਾ ਟੋਟਲ ਕੈਂਸਲ ਹੋ ਜਾਣ।
34 ਆਲਰੇਡੀ ਕੈਂਸਲ ਕੀਤੀਆਂ ਗਈਆਂ ਕਿਉਂਕਿ ਉਹ ਲੌਂਗ ਹਾਲ ਫਲਾਈਟਸ ਸੀਗੀਆਂ, ਜਿਵੇਂ ਆਸਟ੍ਰੇਲੀਆ ਜਾਣ ਦੀਆਂ ਉਡਾਨਾਂ, ਹਾਂਗਕਾਂਗ ਦੀਆਂ ਉਡਾਨਾਂ ਅਤੇ ਹੋਰ ਕੁਝ ਜਿਹੜੀਆਂ ਲੌਂਗ ਡਿਸਟੈਂਸ ਅਮਰੀਕਾ ਦੇ ਵੱਲ ਜਾਣ ਦੀਆਂ ਕੋਈ ਉਡਾਨਾਂ, ਉਹ ਕੈਂਸਲ ਕੀਤੀਆਂ। 19 ਫਲਾਈਟਾਂ ਇਸ ਕਰਕੇ ਕੈਂਸਲ ਕਰਨੀਆਂ ਪਈਆਂ ਕਿਉਂਕਿ ਏਅਰ ਕੈਨੇਡਾ ਦੇ ਕੁਝ ਸਟਾਫ ਮੈਂਬਰਸ ਨੇ ਕਹਿ ਤਾ ਜੀ ਅਸੀਂ ਕੰਮ ਤਿਆਰ ਨਹੀਂ ਸਕਦੇ, ਕਿਸੇ ਨੇ ਸਿੱਖ ਕਾਲ ਇਨ ਕਰਤਾ, ਸੋ ਉਹ ਵੀ ਇੱਕ ਰੀਜ਼ਨ ਬਣਿਆ। ਬਟ ਯੂ ਆਰ ਰਾਈਟ, ਅੱਜ ਬਾਏ ਦੀ ਐਂਡ ਆਫ ਦ ਡੇ 500 ਉਡਾਨਾਂ ਕੈਂਸਲ ਹੋ ਸਕਦੀਆਂ ਨੇ, ਅਤੇ ਫਿਰ ਅੱਜ ਸਾਡੇ ਸਮੇਂ ਮੁਤਾਬਕ ਰਾਤ ਦੇ 10 ਵਜੇ ਤੋਂ ਮੁਕੰਮਲ ਵਰਕ ਸਟੋਪੇਜ ਹੋ ਸਕਦੀ ਹੈ
ਕਿ ਸਾਰੀਆਂ ਹੀ ਫਲਾਈਟਸ ਖੜ ਜਾਣਗੀਆਂ
ਜੀ।
ਹੁਣ ਸਾਰਿਆਂ ਨੂੰ ਉਮੀਦ ਇਹ ਹੈ ਵੀ ਸਰਕਾਰ ਇਹਦੇ ਵਿੱਚ ਕੋਈ ਲਾਸਟ ਮਿੰਟ ਇੰਟਰਫੇਅਰ ਕਰੇ, ਕੋਈ ਇੰਟਰਵੀਨ ਕਰੇ ਅਤੇ ਕਿਸੇ ਤਰ੍ਹਾਂ ਦਾ ਕੋਈ ਰਾਜ਼ੀਨਾਮਾ ਥੋਪ ਦੇਵੇ ਦੋਨੋਂ ਧਿਰਾਂ ਦੇ ਉੱਤੇ, ਜਾਂ ਕੋਈ ਰੈਜ਼ੋਲਿਊਸ਼ਨ ਹੋ ਜਾਏ। ਹੁੰਦਾ ਨਜ਼ਰ ਆ ਨਹੀਂ ਰਿਹਾ, ਕਿਉਂਕਿ ਲਾਸਟ ਜਿਹੜੀ ਗੱਲ ਹੋਈ ਸੀ, ਯੂਨੀਅਨ ਨੇ ਕਿਹਾ ਸੀ ਕਿ ਏਅਰ ਕੈਨੇਡਾ ਨੇ ਸਾਨੂੰ ਆਫਰ ਦਿੱਤਾ ਕਿ ਬਾਈਂਡਿੰਗ ਆਰਬਿਟ੍ਰੇਸ਼ਨ ਵਾਸਤੇ ਰਾਜ਼ੀ ਹੋ ਜਾਓ, ਕਿ ਆਪਾਂ ਕੋਈ ਵਿਚੋਲਾ ਲੱਭ ਲੈਂਦੇ ਹਾਂ, ਜਿਹੜੀ ਗੱਲ ਉਹ ਕਹੇਗਾ ਅਸੀਂ ਉਹਦੇ ਵਾਸਤੇ ਐਗਰੀ ਕਰ ਜਾਂਗੇ। ਪਰ ਯੂਨੀਅਨ ਨੇ ਉਹ ਆਫਰ ਠੁਕਰਾ ਦਿੱਤਾ ਸੀ। ਉਸ ਤੋਂ ਬਾਅਦ ਲੇਬਰ ਮਿਨਿਸਟਰ ਪੈਟੀ ਹਾਈਡੂ ਨੇ ਵੀ ਕੱਲ੍ਹ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸਵੇਰੇ ਲਿਖਿਆ, ਉਹਨਾਂ ਨੇ ਕਿਹਾ ਵੀ ਮੈਂ ਵੀ ਹੁਣ ਯੂਨੀਅਨ ਨੂੰ ਕਿਹਾ ਵੀ ਜੋ ਏਅਰ ਕੈਨੇਡਾ ਵੱਲੋਂ ਆਫਰ ਆਇਆ ਬਾਈਂਡਿੰਗ ਆਰਬਿਟ੍ਰੇਸ਼ਨ ਦਾ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਲੇਬਰ ਕੋਡ ਦਾ ਇੱਕ ਸੈਕਸ਼ਨ ਇਸਤੇਮਾਲ ਕਰਕੇ ਵੀ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰੋ, ਵੀ ਮੈਂ ਹੁਣ ਯੂਨੀਅਨ ਨੂੰ ਪੁੱਛਿਆ ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ, ਪਰ ਯੂਨੀਅਨ ਤਾਂ ਪਹਿਲਾਂ ਹੀ ਆਪਣਾ ਵਿਚਾਰ ਵਿਅਕਤ ਕਰ ਚੁੱਕੀ ਆ, ਉਹ ਇਨਕਾਰ ਕਰ ਚੁੱਕੀ ਉਸ ਤੋਂ। ਉਹਨਾਂ ਨੇ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਹੋਇਆ ਕਿ ਯੂਨੀਅਨ ਰਿਵਰਟ ਬੈਕ ਕਰੇ,
ਮਤਲਬ 12 ਵਜੇ ਵੀ ਈਸਟਰਨ ਸਮਾਂ ਹੋਏਗਾ, ਹੁਣ 9 ਵਜੇ ਤੱਕ ਇਹ ਗੱਲ ਕਲੀਅਰ ਹੋ ਜਾਣੀ ਆ ਕਿ ਕੀ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਮੀਡੀਏਸ਼ਨ ਵਾਸਤੇ,
ਫੈਡਰਲ
ਬਾਈਂਡਿੰਗ ਆਰਬਿਟ੍ਰੇਸ਼ਨ ਵਾਸਤੇ ਕੀ ਰਾਜ਼ੀ ਹੈ ਜਾਂ ਨਹੀਂ।
ਮੀਡੀਏਸ਼ਨ ਤਾਂ ਚੱਲ ਰਹੀ, ਮੀਡੀਏਟਰ ਆਲਰੇਡੀ ਹੈਗੇ
ਨੇ,
ਬਾਈਂਡਿੰਗ ਆਰਬਿਟ੍ਰੇਸ਼ਨ
ਜਿਹੜਾ ਫੈਸਲਾ ਆਰਬਿਟ੍ਰੇਟਰ ਨੇ ਦਿੱਤਾ ਉਹ ਮੰਨਣਾ ਪਏਗਾ ਦੋਹਾਂ ਧਿਰਾਂ।
ਇੱਕ ਆਰਬਿਟ੍ਰੇਟਰ ਤੇ ਪਹਿਲਾਂ ਰਜ਼ਾਮੰਦੀ ਹੋਵੇ ਵੀ ਆਰਬਿਟ੍ਰੇਟਰ ਕੌਣ ਹੋਏਗਾ, ਤੇ ਫਿਰ ਜਿਹੜਾ ਕੋਈ ਉਹ ਦੋਨੋਂ ਧਿਰਾਂ ਦੀ ਉਹ ਗੱਲਬਾਤ ਸੁਣੇਗਾ, ਦੋਨਾਂ ਧਿਰਾਂ ਦੇ ਕੰਸਰਨ ਸੁਣੇਗਾ ਅੱਡ ਅੱਡ, ਤੇ ਫਿਰ ਉਸ ਤੋਂ ਬਾਅਦ ਜੋ ਆਰਬਿਟ੍ਰੇਟਰ ਨੇ ਜੋ ਫੈਸਲਾ ਕਰਦਾ ਦੈਟ ਵਿਲ ਬੀ ਬਾਈਂਡਿੰਗ, ਦੋਨਾਂ ਨੂੰ ਮੰਨਣਾ ਹੀ ਪਏਗਾ। ਇਹਦੇ ਨਾਲ ਹੁੰਦਾ ਕੀ ਹੈ ਕਿ ਹੜਤਾਲ ਟਲ ਜਾਂਦੀ ਹੈ, ਕਿ ਇੰਪਲੋਇਰਸ ਹਮੇਸ਼ਾ ਤਰਜੀਹ ਦਿੰਦੇ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਨੂੰ, ਪਰ ਯੂਨੀਅਨ ਹਮੇਸ਼ਾ ਇਸ ਤੋਂ ਕਤਰਾਉਂਦੀਆਂ ਨੇ, ਕਿਉਂਕਿ ਫਿਰ ਉਹ ਹੜਤਾਲ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਆਰਬਿਟ੍ਰੇਸ਼ਨ ਚੱਲ ਰਹੀ ਹੈ, ਤੇ ਜਿੰਨੀ ਦੇਰ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਪਤਾ ਕਿ ਜੋ ਵੀ ਫੈਸਲਾ ਹੋਏਗਾ ਉਹ ਬਾਈਂਡਿੰਗ ਹੋਏਗਾ, ਸੋ ਹੜਤਾਲ ਦਾ ਸਕੋਪ ਹੀ ਖਤਮ ਹੋ ਜਾਂਦਾ।
ਪਰ ਵਾਸੂ ਜੀ, ਇਸ ਵੇਲੇ ਹੁਣ ਆਲਰੇਡੀ ਜਿੰਨਾ ਇੰਪੈਕਟ ਪੈ ਚੁੱਕਾ ਕਿ ਤਕਰੀਬਨ ਮਤਲਬ ਕਈ ਦਰਜਨਾਂ ਫਲਾਈਟਸ ਦੇਖੋ ਆਲਰੇਡੀ ਕੈਂਸਲ ਹੋ ਚੁੱਕੀਆਂ ਨੇ, ਬਾਏ ਦੀ ਐਂਡ ਆਫ ਦ ਡੇ ਟੂ ਡੇ 500 ਉਡਾਨਾਂ ਜਦੋਂ ਕੈਂਸਲ ਹੋ ਜਾਣੀਆਂ, ਫਿਰ ਜੇ ਮੁਕੰਮਲ ਵਰਕ ਸਟੋਪੇਜ ਹੋ ਜਾਂਦੀ ਆ, ਫਿਰ ਸਮੱਸਿਆ ਆਇਆ ਜਿਨ੍ਹਾਂ ਲੋਕਾਂ ਨੇ ਆਪਣੀਆਂ ਬੁਕਿੰਗਸ ਵਗੈਰਾ ਕੀਤੀਆਂ ਹੋਈਆਂ ਨੇ, ਉਹਨਾਂ ਨੇ ਜੇ ਕੋਈ ਅਲਟਰਨੇਟਿਵ ਅਰੇਂਜਮੈਂਟ ਕਰਨਾ ਉਹਨੂੰ ਲੈ ਕੇ। ਦੇਖੋ ਏਅਰ ਕੈਨੇਡਾ ਨੇ ਇਹ ਕਿਹਾ ਕਿ ਯਾਤਰੀਆਂ ਨੂੰ ਈਮੇਲ ਰਾਹੀਂ ਜਾਂ ਟੈਕਸਟ ਮੈਸੇਜ ਰਾਹੀਂ ਸੰਪਰਕ ਕੀਤਾ ਜਾਏਗਾ। ਕਈਆਂ ਨੂੰ ਸੰਪਰਕ ਕੀਤਾ ਜਾਣਾ ਸ਼ੁਰੂ ਹੋ ਵੀ ਚੁੱਕਿਆ ਜਿਨ੍ਹਾਂ ਦੀਆਂ ਫਲਾਈਟਾਂ ਕੈਂਸਲ ਕੀਤੀਆਂ ਗਈਆਂ। ਕਈ ਜਿਹੜੇ ਟਰੈਵਲ ਐਕਸਪਰਟਸ ਨੇ, ਟਰੈਵਲ ਜਾਂ ਯਾਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਜਿਹੜੇ ਗਰੁੱਪ ਨੇ, ਉਹਨਾਂ ਦਾ ਇਹ ਕਹਿਣਾ ਵੀ ਜੇ ਏਅਰ ਕੈਨੇਡਾ ਤੁਹਾਨੂੰ ਮੈਸੇਜ ਕਰਦੀ ਹੈ ਕਿ ਜੇ ਤੁਹਾਨੂੰ ਅਸੀਂ ਰੀਫੰਡ ਦੇ ਦਿੰਦੇ ਹਾਂ ਤੁਹਾਡੀ ਫਲਾਈਟ ਦਾ, ਤੁਹਾਡੀ ਟਿਕਟ ਦਾ, ਤਾਂ ਰੀਫੰਡ ਕਬੂਲ ਨਾ ਕਰਿਓ। ਕਿਉਂਕਿ ਜੇ ਤੁਸੀਂ ਰੀਫੰਡ ਕਬੂਲ ਕਰ ਲਿਆ, ਉਹ ਏਅਰ ਕੈਨੇਡਾ ਵਾਸਤੇ ਸਭ ਤੋਂ ਸੌਖਾ ਤਰੀਕਾ ਆਪਣਾ ਪੱਲਾ ਝਾੜਨ ਦਾ ਕਿ ਤੁਸੀਂ ਬੁਕਿੰਗ ਕੀਤੀ ਸੀ, ਤੁਸੀਂ ਪੈਸੇ ਦਿੱਤੇ ਸੀ, ਅਸੀਂ ਤੁਹਾਨੂੰ ਪੈਸੇ ਮੋੜਤੇ, ਪਰ ਤੁਹਾਨੂੰ ਹੁਣ ਜਿਹੜਾ ਕੋਈ ਅਲਟਰਨੇਟਿਵ ਅਰੇਂਜਮੈਂਟ ਖੜ੍ਹੇ ਪੈਰ ਕਰਨਾ ਪੈਣਾ, ਉਹ ਟਿਕਟ ਬੜੀ ਮਹਿੰਗੀ ਮਿਲੇਗੀ। ਬਜਾਏ ਇਸ ਦੇ ਕਿ ਰੀਫੰਡ ਕਬੂਲ ਕੀਤਾ ਜਾਵੇ, ਤੁਸੀਂ ਨਵੀਂ ਫਲਾਈਟ ਬੁੱਕ ਕਰੋ ਅਤੇ ਕੋਸ਼ਿਸ਼ ਕਰੋ ਕਿ ਏਅਰ ਕੈਨੇਡਾ ਉਸ ਨਵੀਂ ਬੁੱਕ ਕੀਤੀ ਫਲਾਈਟ ਦੇ ਪੈਸੇ ਪੇ ਕਰੇ, ਵੀ ਤੁਹਾਨੂੰ ਇਹਦੇ ਵੱਲ ਤਰਜੀਹ ਦੇਣੀ ਚਾਹੀਦੀ ਆ। ਸੋ ਇੱਦਾਂ ਦੀਆਂ ਵੀ ਜਿਹੜੀਆਂ ਗੱਲਾਂ ਉਹ ਚੱਲ ਰਹੀਆਂ ਨੇ।
ਯਾ ਇਹ ਸਾਰੀਆਂ ਗੱਲਾਂ ਇਸ ਵੇਲੇ ਖੜ੍ਹੇ ਪੈਰ ਕਰਨੀਆਂ ਸੌਖੀਆਂ ਨੇ, ਪਰ ਇਹਨਾਂ ਨੂੰ ਇੰਪਲੀਮੈਂਟ ਕਰਨਾ ਕਿ ਤੁਹਾਨੂੰ ਆਲਟਰਨੇਟਿਵ ਕੋਈ ਅਰੇਂਜਮੈਂਟ ਮਿਲ ਵੀ ਜਾਵੇ ਖੜ੍ਹੇ ਪੈਰ, ਕੋਈ ਟਿਕਟ ਤੁਹਾਡੀ ਬੁੱਕ ਹੋ ਵੀ ਜਾਵੇ, ਅਵੇਲੇਬਿਲਿਟੀ ਵੀ ਹੋਵੇ, ਉਹਦੇ ਚਾਂਸਿਸ ਘੱਟ ਹੁੰਦੇ ਨੇ। ਖੱਜਲ ਖੁਆਰੀ ਬਹੁਤ ਜ਼ਿਆਦਾ ਹੋ ਰਹੀ ਆ ਕਮਿਊਨੀਕੇਸ਼ਨ ਨੂੰ ਲੈ ਕੇ, ਖਾਸ ਤੌਰ 'ਤੇ ਬੜੀ ਦਿੱਕਤਾਂ ਹੋ ਰਹੀਆਂ ਨੇ। ਏਅਰ ਕੈਨੇਡਾ ਵੱਲੋਂ ਬਹੁਤ ਸਾਰੇ ਜਿਹੜੇ ਪੈਸੇਂਜਰਸ ਨੇ ਜਿਨ੍ਹਾਂ ਦੀਆਂ ਅੱਜ ਕੱਲ੍ਹ ਫਲਾਈਟਸ ਨੇ, ਉਹਨਾਂ ਨੂੰ ਅਜੇ ਤੱਕ ਨੋਟੀਫਾਈ ਵੀ ਕੋਈ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਸੀ ਅਸੀਂ ਈਮੇਲਸ ਭੇਜਾਂਗੇ, ਕੰਟੈਕਟ ਕਰਾਂਗੇ, ਪਰ ਬਹੁਤ ਸਾਰੇ ਪੈਸੇਂਜਰਸ ਦੱਸ ਰਹੇ ਨੇ ਕਿ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਈ। ਇਨਫੈਕਟ ਏਅਰ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਵੀ ਕਿਹਾ ਜਾ ਰਿਹਾ ਵੀ ਕੋਈ ਜਿਹੜੀ ਟਾਈਮਲੀ ਅਪਡੇਟਸ ਕੋਈ ਦਿੱਤੀਆਂ ਨਹੀਂ ਜਾ ਰਹੀਆਂ। ਲਾਸਟ ਅਪਡੇਟ ਅਪੈਰੈਂਟਲੀ ਉਹਨਾਂ ਦੀ 2 ਦਿਨ ਪੁਰਾਣੀ ਹੈ।
ਅਤੇ ਜਿਹੜੀ ਵਸੂਰੀ ਕੱਲ੍ਹ ਏਅਰ ਕੈਨੇਡਾ ਦੀ ਮੈਨੇਜਮੈਂਟ ਵੱਲੋਂ, ਏਅਰਲਾਈਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸਵੇਰੇ, ਕਿਉਂਕਿ ਕਈਆਂ ਨੂੰ ਨਾ ਉਮੀਦੇ ਹੁੰਦੀ ਆ ਵੀ ਚਲੋ ਆ ਜੀ ਗੱਲਬਾਤ ਇੰਨੀ ਜ਼ਿਆਦਾ ਹੁਣ ਵਾਰ ਫੁਟਿੰਗ 'ਤੇ ਚੱਲਦੀ ਪਈ ਆ, ਅਤੇ ਇਹ 'ਤੇ ਕੋਈ ਨਾ ਕੋਈ ਨਤੀਜਾ ਨਿਕਲ ਆਏਗਾ ਅਤੇ ਯਾਤਰੀਆਂ ਵਾਸਤੇ ਕੋਈ ਸੁੱਖ ਦੇ ਸਾਹ ਵਾਲੀ ਗੱਲ ਹੋਏਗੀ। ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਹੋ ਰਹੀ ਸੀ ਉਹਦੇ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਜਾ ਕੇ ਯੂਨੀਅਨ ਦੇ ਮੈਂਬਰ ਪ੍ਰੋਟੈਸਟ ਵਜੋਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਉਹਨਾਂ ਨੇ ਖਲਲ ਪਾ ਦਿੱਤਾ। ਸੋ ਉਹ ਇਸ ਗੱਲ ਦਾ ਵੀ ਸੰਕੇਤ ਆ ਵੀ ਕੜੱਤਣ ਬਹੁਤ ਜ਼ਿਆਦਾ, ਕਿਉਂਕਿ ਜੇ ਦੋਹਾਂ ਧਿਰਾਂ ਦੇ ਵਿੱਚ ਇੱਕ ਕਹਿ ਲਓ ਇੱਕ ਮਤਭੇਦ ਦੇ ਵਿੱਚ ਵੀ ਨਾ ਇੱਕ ਦਾਇਰਾ ਹੁੰਦਾ ਸਤਿਕਾਰ ਦਾ, ਉਹ ਮਤਭੇਦ ਦੇ ਵਿੱਚ ਸਤਿਕਾਰ ਦਾ ਦਾਇਰਾ ਵੀ ਕੱਲ੍ਹ ਉਸ ਪ੍ਰੋਟੈਸਟ ਕਰਕੇ ਲੱਗਿਆ ਹੋਇਆ ਵੀ ਜਿਵੇਂ ਕੋਈ ਉਹਨੂੰ ਪਾਰ ਕਰ ਦਿੱਤਾ ਗਿਆ ਹੋਵੇ। ਜਿਹੜੀ ਗੱਲ ਇਹ ਹੈਗੀ ਹੈ ਨਾ ਵੀ ਕਈ ਜਿਹੜੇ ਨਵੇਂ ਫਲਾਈਟ ਅਟੈਂਡੈਂਟਸ ਨੇ ਯਾਰ, ਉਹਨਾਂ ਦੀ ਤਨਖਾਹ ਜੇ ਤੁਸੀਂ ਵੇਖੋ ਵਾਸੂ ਜੀ, ਕਈਆਂ ਨੂੰ ਮਹੀਨੇ ਦੇ ਨਵਿਆਂ ਨੂੰ ਮਹੀਨੇ ਦੇ $2,000 ਤੋਂ ਵੀ ਘੱਟ ਬਣਦੇ ਨੇ,
ਜਾਂ ਉਹਨਾਂ ਦੀ ਸਟਾਰਟਿੰਗ ਵੇਜ $25-26 ਪਰ ਆਵਰ ਬਣਦੀ ਹੈ, ਬਟ ਕੰਸਿਡਰਿੰਗ ਦ ਨੰਬਰ ਆਫ ਆਵਰਸ ਦੇ ਵਰਕ ਟੋਟਲ ਜੇ ਦੇਖਿਆ ਜਾਵੇ ਤੇ ਕਿੰਨੇ ਘੰਟਿਆਂ ਵਾਸਤੇ ਉਹਨਾਂ ਨੂੰ ਤਨਖਾਹ ਮਿਲਦੀ ਆ, ਤੇ ਫਿਰ ਉਹ ਯਾ ਯੂ ਮਾਈਟ ਬੀ ਰਾਈਟ ਕਿ ਜਿਹੜਾ ਟੋਟਲ ਆ ਫਿਰ ਉਹ ਸ਼ਾਇਦ ਇਫੈਕਟਿਵਲੀ ਉਹ $2,000 ਤੋਂ ਘੱਟ।
ਕਰੈਕਟ। ਸੋ ਜਿਹੜੀ ਉਹ ਗੱਲ ਕਰਦੇ ਨੇ ਨਾ ਕਿ ਉਹ ਜੀ ਪਾਵਰਟੀ ਲੈਵਲ ਵੇਜਿਸ 'ਤੇ ਕੰਮ ਕਰ ਰਹੇ ਨੇ, ਜਿੰਨੀ ਫੈਡਰਲ ਮਿਨੀਮਮ ਵੇਜ ਆ, ਜੇ ਤੁਸੀਂ ਟੋਟਲ ਨੰਬਰ ਆਫ ਆਵਰ ਜੇ ਵੇਖੋ ਨਵੇਂ ਫਲਾਈਟ ਅਟੈਂਡੈਂਟਸ ਦੇ ਕਿੰਨੇ ਲੱਗਦੇ ਨੇ, ਤਾਂ ਉਹਨਾਂ ਨੂੰ ਜਿਹੜੀ ਟੋਟਲ ਪੇਮੈਂਟ ਮਿਲਦੀ ਆ, ਤਨਖਾਹ ਮਿਲਦੀ ਆ ਏਅਰ ਕੈਨੇਡਾ ਵੱਲੋਂ, ਉਹ ਫੋਰ ਦ ਨੰਬਰ ਆਫ ਆਵਰਸ ਔਨ ਦਾ ਜੋਬ, ਉਹ ਫੈਡਰਲ ਮਿਨੀਮਮ ਵੇਜ ਤੋਂ ਵੀ ਘੱਟ ਪੈਸੇ ਪੈਂਦੇ ਨੇ। ਸੋ ਹੁਣ ਜਿਹੜੇ ਇੱਕ ਉਹ ਗੱਲ ਹੈ ਨਾ ਕਿ ਫੋਰ ਦੀ ਕੰਪਲੀਟ ਟਾਈਮ ਔਨ ਦਾ ਜੋਬ ਉਹਦੇ ਪੈਸੇ ਮਿਲਣੇ ਚਾਹੀਦੇ ਨੇ, ਉਹਨੂੰ ਲੈ ਕੇ ਇੱਕ ਸੁਝਾਅ ਪਿਛਲੇ ਦਿਨਾਂ 'ਚ ਇਹ ਵੀ ਆਇਆ ਸੀ, ਅਸੀਂ ਗੱਲ ਇਹ ਵੀ ਕਰ ਰਹੇ ਸੀ, ਪੀਅਰ ਪੋਲੀਐਵ ਨੇ ਵੀ ਚਿੱਠੀ ਜਦੋਂ ਲਿਖੀ ਸੀ ਪੈਟੀ ਹਾਈਡੂ ਨੂੰ ਕਿ ਜੀ ਤੁਸੀਂ ਲੇਬਰ ਕੋਡ ਦੇ ਵਿੱਚ ਤਰਮੀਮ ਕਰੋ, ਜਿਹੜੀਆਂ ਫੈਡਰਲੀ ਰੈਗੂਲੇਟਡ ਇੱਥੇ ਏਅਰਲਾਈਨਸ ਨੇ ਉਹਨਾਂ ਵਾਸਤੇ ਲਾਜ਼ਮੀ ਕਰ ਦਿਓ ਕਿ ਤੁਸੀਂ ਆਪਣੇ ਫਲਾਈਟ ਅਟੈਂਡੈਂਟਸ ਨੂੰ ਫੋਰ ਦੀ ਐਂਟਾਇਰ ਟਾਈਮ ਆਫ ਦੇਅਰ ਵਰਕ ਉਹਦੇ ਤੁਹਾਨੂੰ ਪੈਸੇ ਦੇਣੇ ਨੇ, ਸਿਰਫ ਜਦੋਂ ਜਹਾਜ਼ ਹਵਾ ਦੇ ਵਿੱਚ ਹੈ, ਜਦੋਂ ਕਹਿ ਲਓ ਉਹਦੇ ਦਰਵਾਜ਼ੇ ਬੰਦ ਹੋ ਗਏ ਅਤੇ ਫਲਾਈਟ ਤੁਰ ਪਈ, ਉਦੋਂ ਹੀ ਨਹੀਂ ਉਹਦੇ ਪੈਸੇ ਹੋਣੇ ਚਾਹੀਦੇ। ਉਹਦੇ 'ਚ ਇੱਕ ਸਮੱਸਿਆ ਹੋਰ ਆ, ਇੱਕ ਐਕਸਪਰਟ ਦਾ ਮੈਂ ਕਮੈਂਟ ਦੇਖਦਾ ਸੀ, ਉਹਨਾਂ ਕਿਹਾ ਵੀ ਜੇ ਫੈਡਰਲ ਸਰਕਾਰ, ਕਹਿੰਦੇ ਕੰਪਲੈਕਸ ਹੋਣਾ, ਇੰਨਾ ਸਿੱਧਾ ਪੱਧਰਾ ਕੰਮ ਹੈ ਕੋਈ ਨਹੀਂ, ਜੇ ਫੈਡਰਲ ਸਰਕਾਰ ਇਹ ਕਰਦੀ ਹੈ ਕਿ ਫੈਡਰਲੀ ਰੈਗੂਲੇਟਡ ਏਅਰਲਾਈਨਸ ਵਾਸਤੇ ਆ ਤਬਦੀਲੀ ਕਰ ਦਿੱਤੀ ਜਾਂਦੀ ਆ, ਉਹਨੇ ਸਿਰਫ ਜਿਹੜੀਆਂ ਕੈਨੇਡੀਅਨ ਏਅਰਲਾਈਨਸ ਨੇ ਉਹਨਾਂ ਨੂੰ ਇੰਪੈਕਟ ਕਰਨਾ। ਜਿਹੜਾ ਇੰਡਸਟਰੀ ਸਟੈਂਡਰਡ ਆ ਉਹ ਇਹੀ ਆ ਕਿ ਪੂਰੇ ਸਮੇਂ ਦੇ ਔਨ ਦਾ ਜੋਬ ਉਹਦੇ ਪੈਸੇ ਨਹੀਂ ਮਿਲਦੇ, ਜਦੋਂ ਜਹਾਜ਼ ਚੱਲ ਰਿਹਾ ਉਹਦੇ ਪੈਸੇ ਮਿਲਣਗੇ। ਫਿਰ ਜਿਹੜੇ ਕੁਝ ਫੋਰਨ ਕੈਰੀਅਰਸ ਨੇ ਉਹਨਾਂ ਵਾਸਤੇ ਇੱਕ ਐਡਵਾਂਟੇਜ ਬਣ ਸਕਦਾ ਕਿ ਮੰਨ ਲਓ ਜੇ ਕੋਈ ਉਡਾਣ ਇੱਥੋਂ ਆਪਣਾ ਫਿਰ ਰੂਟ ਇਹੋ ਜਿਹਾ ਬਣਾ ਲਵੇ ਕਿ ਜੀ ਅਸੀਂ ਪਹਿਲਾਂ ਵੈਨਕੂਵਰ ਤੋਂ ਜਾ ਕੇ ਟੋਰੋਂਟੋ ਉਤਰਾਂਗੇ, ਫਿਰ ਟੋਰੋਂਟੋ ਤੋਂ ਅਸੀਂ ਅੱਗੇ ਜਿੱਥੇ ਵੀ ਸਾਡੀ ਡੈਸਟੀਨੇਸ਼ਨ ਆ ਅਸੀਂ ਉੱਧਰ ਨੂੰ ਚਲੇ ਜਾਵਾਂਗੇ। ਜਿਹੜੇ ਫਿਰ ਉਹ ਫੋਰਨ ਕੈਰੀਅਰਸ ਨੇ ਉਹਨਾਂ ਵਾਸਤੇ ਐਡਵਾਂਟੇਜਸ ਹੋ ਜਾਣਾ, ਕਿਉਂਕਿ ਇੰਡਸਟਰੀ ਸਟੈਂਡਰਡ ਇਹੋ ਆ ਕਿ ਫਲਾਈਟ ਅਟੈਂਡੈਂਟਸ ਨੂੰ ਪੈਸੇ ਉਸੇ ਸਮੇਂ ਦੇ ਮਿਲਦੇ ਨੇ ਜਦੋਂ ਜਹਾਜ਼ ਦੇ ਬੂਹੇ ਬੰਦ ਨੇ।
ਉਹੀ ਨਾ ਆਪੋਜੀਸ਼ਨ ਵਿੱਚ ਰਹਿ ਕੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਜੀ।
ਅੱਛਾ ਇੱਕ ਹੁਣ ਅੱਜ ਹੋਇਆ ਕੀ ਆ, ਬਿਕੋਜ਼ ਆਫ ਦਿਸ ਏਅਰ ਕੈਨੇਡਾ ਸਟ੍ਰਾਈਕ ਦੇ ਵਿੱਚ, ਕਿਉਂਕਿ ਫੈਡਰਲ ਮੀਡੀਏਟਰ ਬਿਜ਼ੀ ਨੇ, ਕੈਨੇਡਾ ਪੋਸਟ ਤੇ ਇੰਪਲੋਇਰ ਤੇ ਯੂਨੀਅਨ ਵਿਚਕਾਰ ਵੀ ਫੈਡਰਲ ਮੀਡੀਏਟਰਸ ਨੇ ਵਾਸੂ ਜੀ ਗੱਲ ਬਾਤ ਕਰਵਾਉਣੀ ਸੀ ਅੱਜ। ਅਸੀਂ ਕੱਲ੍ਹ ਕਿ ਪਰਸੋਂ ਹੀ ਖ਼ਬਰ ਸਾਂਝੀ ਕੀਤੀ ਹੈ
ਅਗਲੇ ਹਫ਼ਤੇ ਬੁੱਧਵਾਰ ਸੋ 20 ਅਗਸਤ ਨੂੰ ਹੁਣ ਉਹਨਾਂ ਦੀ ਮੀਟਿੰਗ ਹੋਣੀ ਹੈ। ਇੱਕੋ ਹੀ ਦਿਨ ਹੁਣ ਜਿਹੜੀ ਖ਼ਬਰ ਆ ਰਹੀ ਹੈ ਕਿ ਇਹਨੂੰ ਪੋਸਟਪੋਨ ਕੀਤਾ ਗਿਆ, ਪੋਸਟਪੋਨ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਫੈਡਰਲ ਮੀਡੀਏਟਰਸ ਨੇ ਉਹ ਬਿਜ਼ੀ ਨੇ ਏਅਰ ਕੈਨੇਡਾ ਦੀ ਸਟ੍ਰਾਈਕ ਟਾਲਣ ਦੇ ਵਿੱਚ, ਕਿ ਉੱਧਰ ਕੋਈ ਗੱਲ ਬਣ ਜਾਏ
ਕਿਉਂਕਿ ਉੱਥੇ ਵਰਕ ਸਟੋਪੇਜ ਦਾ ਖ਼ਤਰਾ ਮੰਡਰਾ ਰਿਹਾ। ਕੈਨੇਡਾ ਪੋਸਟ ਦੇ ਪਾਸੇ ਤਾਂ ਅਜੇ ਸਿਰਫ ਓਵਰ ਟਾਈਮ ਹੀ ਬਣਦਾ, ਐਟਲੀਸਟ ਕੰਮ ਤਾਂ ਚੱਲਦਾ ਪਿਆ ਨਾ। ਸੋ ਇੱਕ ਇਹ ਵੀ ਪਹਿਲੂ ਹੈਗਾ, ਸੋ ਦੇਖਦੇ ਹਾਂ ਕੀ ਬਣਦਾ। ਅੱਜ ਫੈਡਰਲ ਮੀਡੀਏਟਰ ਖਾਸੇ ਬਿਜ਼ੀ ਰਹਿਣ ਵਾਲੇ ਨੇ, ਖ਼ਬਰਾਂ ਵੀ ਕਾਫ਼ੀ ਉਸ ਪਾਸਿਓਂ ਬਿਜ਼ੀ ਰਹਿਣਗੀਆਂ।
ਫੈਡਰਲ ਮੀਡੀਏਟਰਸ ਵੀ ਇੱਕ ਤਰੀਕੇ ਨਾਲ ਫਾਇਰ ਫਾਈਟਿੰਗ ਹੀ ਕਰ ਰਹੇ ਨੇ।
ਹਾਂ ਸਹੀ ਗੱਲ ਆ।
ਤੇ ਮੈਸੇਜ ਫੋਨ ਆ ਰਿਹਾ ਵਟਸਐਪ ਵਾਲੇ ਨੰਬਰ ਤੇ, ਰੋਬੀ ਮਾਨ ਜੀ ਦਾ।
ਅੱਛਾ,
ਰੋਬੀ ਮਾਨ ਜੀ ਤੁਸੀਂ ਫਰੰਟ ਡੈਸਕ ਤੇ ਫੋਨ ਕਰ ਲਓ ਨਾ, ਇਹ ਵਟਸਐਪ ਦਾ ਨੰਬਰ ਹੈ, ਇੱਥੇ ਅਸੀਂ ਫੋਨ ਕਾਲਸ ਨਹੀਂ ਰਿਸੀਵ ਕਰ ਸਕਦੇ, ਜਾਂ ਤੁਸੀਂ ਇੱਥੇ ਆਪਣਾ ਮੈਸੇਜ ਭੇਜ ਦਿਓ ਤੇ ਜਾਂ ਫਿਰ ਫਰੰਟ ਡੈਸਕ ਤੇ ਫੋਨ ਕਰ ਲਓ 604-961-0915।
ਹਾਂ ਨਹੀਂ, ਇੱਥੇ ਫੋਨ ਦੇਖੋ ਰਿਸੀਵ ਤਾਂ ਹੋ ਜਾਂਦਾ, ਪਰ ਜੇ ਫੋਨ ਚੱਕ ਲਿਆ ਫਿਰ ਪ੍ਰੋਗਰਾਮ ਨਹੀਂ ਕਰ ਹੋਣਾ। ਇਹ ਸਾਡਾ ਵੀ ਉਹੀ ਹਿਸਾਬ ਹੈ ਵੀ ਜਿਵੇਂ ਹੁੰਦਾ ਨਾ, ਗੱਡੀ ਚਲਾਉਂਦੇ ਹੋਏ ਫੋਨ ਨਾ ਚਲਾਓ, ਸਾਡਾ ਕੁਛ ਕੁਛ ਉਹੀ ਹਿਸਾਬ ਹੈ। ਜੋ ਜੇ ਜੇ ਗੱਲਬਾਤ ਮਾਈਕਰੋਫੋਨ ਤੇ ਹੋ ਰਹੀ ਹੈ ਤਾਂ ਫਿਰ ਉਹ ਟੈਲੀਫੋਨ ਤੇ ਨਹੀਂ ਹੋ ਸਕੇਗੀ, ਉਹ ਵੀ ਵਟਸਐਪ ਵਾਲੇ ਨੰਬਰ ਤੇ,
ਜਾਂ ਫਿਰ ਟੈਲੀਫੋਨ ਵੀ ਔਨ ਏਅਰ ਪਾਉਣਾ ਪਏਗਾ।
ਹਾਂ ਯੈਸ, ਫਿਰ ਤੁਹਾਡੀ ਗੱਲ ਸਾਰਿਆਂ ਨੂੰ ਸੁਣੇਗੀ।
ਤੇ ਉਹਦੇ ਵਿੱਚ ਵੀ ਇਹਦੀ ਹੋਈ ਹੁੰਦਾ, ਸਾਵਧਾਨੀ ਹਟੀ ਦੁਰਘਟਨਾ ਘਟੀ। ਔਨ ਏਅਰ ਫੋਨ ਕਾਲ ਵਾਲਾ ਕੰਮ ਵੀ ਉਹੀ।
ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਓਪਨ ਲਾਈਨ ਸੈਗਮੈਂਟ ਵੇਲੇ ਇੱਕ ਇੱਕ ਵਰਡ ਤੁਹਾਨੂੰ ਬਹੁਤ ਧਿਆਨ ਨਾਲ ਸੁਣਨਾ ਪੈਂਦਾ। ਵੈਸੇ ਸਾਰੇ ਕਾਲਰਸ ਬੜੇ ਵਧੀਆ ਜ਼ਿੰਮੇਵਾਰ ਹੁੰਦੇ ਨੇ, ਬਟ ਯੂ ਨੈਵਰ ਨੋ ਕਦੋਂ ਕਿੱਥੋਂ ਕਿਹੜਾ ਸ਼ਬਦ ਤਿਲਕ ਕੇ ਆ ਜਾਵੇ, ਤੇ ਫਿਰ ਵਾਸੂ ਜੀ ਮੁਸਤੈਦੀ ਬੜੀ ਜ਼ਰੂਰੀ ਆ। ਵਾਸੂ ਜੀ, ਡੋਨਲਡ ਟਰੰਪ ਅੱਜ ਗਏ ਹੋਏ ਨੇ ਅਲਾਸਕਾ। ਅਲਾਸਕਾ ਦੇ ਵਿੱਚ ਜਿਹੜਾ ਇੱਕ ਮਿਲਟਰੀ ਬੇਸ ਹੈ ਅਮਰੀਕਾ ਦਾ, ਉੱਥੇ ਅੱਜ ਉਹਨਾਂ ਨੇ ਮੁਲਾਕਾਤ ਕਰਨੀ ਹੈ ਵਲਾਦੀਮਿਰ ਪੁਤਿਨ ਦੇ ਨਾਲ। ਬੜੀ ਹਾਈਲੀ ਐਂਟੀਸੀਪੇਟਿਡ ਇਹ ਮੀਟਿੰਗ ਆ, ਪਰ ਯੂਰੋਪੀਅਨ ਯੂਨੀਅਨ ਵਾਲੇ ਹੋਣ ਜਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਹੋਣ, ਉਹਨਾਂ ਨੂੰ ਇਸ ਮੀਟਿੰਗ ਤੋਂ ਇਸ ਕਰਕੇ ਖਦਸ਼ੇ ਬੜੇ ਨੇ, ਉਹਨਾਂ ਨੂੰ ਭੈ ਬੜਾ ਇਸ ਗੱਲ ਦਾ ਵੀ ਕਿਤੇ ਡੋਨਲਡ ਟਰੰਪ ਰਸ਼ੀਆ ਦੀਆਂ ਪੁਤਿਨ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਕੋਈ ਅਜਿਹਾ ਕੰਮ ਨਾ ਕਰ ਦੇਣ ਜਿਹਦੇ ਨਾਲ ਯੂਕਰੇਨ ਦੇ ਵਿੱਚ ਆਲਰੇਡੀ ਜਿਹੜੀ ਸਮੱਸਿਆ ਬਣੀ ਹੋਈ ਹੈ ਉਹ ਐਂਡ ਬਾਈ ਐਕਸਟੈਂਸ਼ਨ ਯੂਰੋਪੀਅਨ ਯੂਨੀਅਨ ਦੀ ਭਵਿੱਖ ਦੇ ਵਿੱਚ ਸੁਰੱਖਿਆ ਕਿਤੇ ਉਹ ਦਾਅ 'ਤੇ ਨਾ ਲੱਗ ਜਾਵੇ।
ਜਾਂ ਸੋ ਇਹਦੇ ਵਿੱਚ, ਸੋ ਇਹ ਜਿਹੜੀ ਮੀਟਿੰਗ ਹੈ ਇਹ ਅਲਾਸਕਾ ਟਾਈਮ ਮੁਤਾਬਕ 11 ਵਜੇ, ਜੋ ਪੈਸੀਫਿਕ ਟਾਈਮ ਸਾਡੇ ਇੱਥੇ 12 ਵਜੇ 12 ਨੂਨ, ਸੋ ਅਲਾਸਕਾ ਵਾਲੇ ਸਾਡੇ ਤੋਂ ਵੀ 1 ਘੰਟੇ ਪਿੱਛੇ ਨੇ।
ਜੀ ਜੀ ਜੀ।
ਤੇ ਸੋ ਸਾਡੇ ਸਮੇਂ ਮੁਤਾਬਕ 12 ਵਜੇ ਦੁਪਹਿਰੇ ਇਹ ਮੀਟਿੰਗ ਜਿਹੜੀ ਸਮਿਟ ਹੈ ਇਹ ਸ਼ੁਰੂ ਹੋਣੀ ਹੈ, ਕਿਉਂਕਿ ਇਹਨਾਂ ਦੀ ਡਿਫੈਂਸ ਸੈਕਰਟਰੀ ਤੇ ਹੋਰ ਵੀ ਡੈਲੀਗੇਸ਼ਨ ਦੇ ਵਿੱਚ 2-4 ਜਣੇ ਉਧਰੋਂ ਵੀ ਆ ਰਹੇ ਨੇ
ਤੇ
ਇਧਰੋਂ ਵੀ ਜਾ ਰਹੇ ਨੇ। ਸੋ ਇਹ ਜਿਹੜੀ ਮੀਟਿੰਗ ਹੈ ਵਿਜੇ ਜੀ, ਇਹਦੇ ਵਿੱਚ ਕੰਸਰਨ ਸਭ ਤੋਂ ਪਹਿਲਾਂ ਇਹ ਬਣਿਆ ਹੋਇਆ ਸੀ ਕਿ ਜਿਹੜੀ ਵਲਾਦੀਮਿਰ ਪੁਤਿਨ ਦੀਆਂ ਮੰਗਾਂ ਨੇ, ਦੋ ਪ੍ਰਮੁੱਖ ਮੰਗਾਂ, ਕਿ ਇੱਕ ਤਾਂ ਯੂਕਰੇਨ ਆਫੀਸ਼ੀਅਲੀ ਕ੍ਰੈਮਲਿਨ ਨੂੰ ਸੂਚਿਤ ਕਰੇ, ਨੋਟੀਫਿਕੇਸ਼ਨ ਦੇਵੇ ਕਿ ਅਸੀਂ ਨੇਟੋ ਜੁਆਇਨ ਕਰਨ ਦੇ ਆਪਣਾ ਪ੍ਰੋਗਰਾਮ ਬੰਦ ਕਰਤਾ, ਕਿ ਸਾਡੀ ਇੱਦਾਂ ਦੀ ਕੋਈ ਮਨਸ਼ਾ ਹੀ ਨਹੀਂ, ਅਸੀਂ ਫਿਊਚਰ ਦੇ ਵਿੱਚ ਵੀ ਨੇਟੋ ਜੁਆਇਨ ਨਹੀਂ ਕਰਾਂਗੇ, ਲਿਖਤ ਦੇ ਵਿੱਚ ਸਾਨੂੰ ਸਬਮਿਟ ਕਰੇ। ਦੂਜੀ ਮੰਗ ਉਹਨਾਂ ਦੀ ਇਹ ਹੈ ਕਿ ਜਿਹੜੇ ਇਲਾਕੇ ਅਸੀਂ ਇਸ ਜੰਗ ਦੇ ਵਿੱਚ ਜਿਹੜੀ 2022 ਤੋਂ ਸ਼ੁਰੂ ਹੋਈ ਹੈ ਇਹਦੇ ਵਿੱਚ ਜਿਹੜੇ ਇਲਾਕਿਆਂ 'ਤੇ ਅਸੀਂ ਕਬਜ਼ਾ ਕਰ ਲਿਆ, ਪ੍ਰਮੁੱਖ ਤੌਰ 'ਤੇ 4 ਇਲਾਕੇ ਨੇ, ਉਹ ਇੱਕ ਜਿਹੜਾ ਉਹਨਾਂ ਦਾ ਲੁਹਾਂਸਕ, ਖੈਰਸਨ, ਹਾਂ, ਤੇ ਇੱਕ ਜਿਹੜਾ ਜ਼ੈਪੋਰੀਜ਼ੀਆ। ਸੋ ਇਹ ਜਿਹੜੇ 4 ਇਲਾਕੇ ਨੇ ਇਹਨਾਂ ਦੇ ਉੱਤੇ ਕਾਫ਼ੀ ਹੱਦ ਤੱਕ ਰਸ਼ੀਆ ਨੇ ਕਬਜ਼ਾ ਕੀਤਾ ਹੋਇਆ। ਉਹ ਕਹਿ ਰਹੇ ਨੇ ਵੀ ਜਿਹੜੇ ਬਾਕੀ ਇਲਾਕੇ ਵੀ ਇਹਨਾਂ ਦੇ ਥੋੜ੍ਹੇ ਬਹੁਤ 30% ਰਹਿ ਗਿਆ ਜਿਹੜਾ, ਉਹ ਸਾਰਾ ਜਿਹੜਾ ਇਹ ਰੀਜਨ ਜਿੱਥੇ ਜਿੱਥੇ ਅਸੀਂ ਕਬਜ਼ਾ ਕਰ ਲਿਆ ਸਾਨੂੰ ਦੇ ਦਿਓ, ਇਹ ਸਾਡਾ ਹੋ ਗਿਆ, ਇਹਨੂੰ ਤੁਸੀਂ ਮਾਨਤਾ ਦੇ ਦਿਓ, ਜਿੱਥੇ ਅਸੀਂ ਕਬਜ਼ਾ ਕਰ ਲਿਆ ਉਹ ਸਾਡਾ। ਇਹ 2 ਪ੍ਰਮੁੱਖ ਤੌਰ 'ਤੇ ਮੰਗਾਂ ਨੇ, ਤੇ ਡੋਨਲਡ ਟਰੰਪ ਹੁਣ ਜਿਸ ਤਰੀਕੇ ਨਾਲ ਡੈਸਪਰੇਟ ਹੋਏ ਹੋਏ ਨੇ ਕਿ ਵੀ ਕੋਈ ਸੀਜ਼ ਫਾਇਰ ਉਹ ਕਰਾਰ, ਕਿਉਂਕਿ ਉਹਨਾਂ ਨੇ ਦਾਅਵਾ ਕੀਤਾ ਸੀ ਵੀ ਉਹ 24 ਘੰਟਿਆਂ ਦੇ ਵਿੱਚ ਜੇ ਜੰਗ ਰੁਕਵਾ ਕੇ ਦਿਖਾਣਗੇ, ਪਰ ਉਹ ਜੰਗ ਤਾਂ ਰੁਕੀ ਨਹੀਂ, ਤੇ ਹੁਣ ਡੋਨਲਡ ਟਰੰਪ ਦਾ ਸਾਰੇ ਮਖੌਲ ਉਡਾਉਣ ਲੱਗ ਪਏ ਕਿ ਤੁਹਾਡੀ ਨਾ ਤਾਂ ਉੱਧਰ ਹੁਣ ਮਿਡਲ ਈਸਟ ਦੇ ਵਿੱਚ ਕੋਈ ਸੁਣ ਰਿਹਾ ਤੇ ਨਾ ਹੀ ਤੁਹਾਡੀ ਪੁਤਿਨ ਨੇ ਕੋਈ ਸੁਣੀ।
ਤਾਂ ਹੀ ਟਰੰਪ ਨੇ ਛੋਟੇ ਛੋਟੇ ਮੁਲਕਾਂ ਨੂੰ ਇਕੱਠੇ ਕਰਾ ਕੇ ਦੇਖੋ ਜੀ ਮੈਂ ਇਹਦਾ ਵੀ ਫੈਸਲਾ ਕਰਾਤਾ, ਮੈਂ ਇਹਦਾ ਵੀ ਫੈਸਲਾ ਕਰਾਤਾ,
ਮੈਂ ਤਾਂ ਕਿੰਨੀਆਂ ਜੰਗਾਂ ਰੁਕੀ ਬੈਠਾ।
ਜੀ ਜੀ ਜੀ।
ਸੋ ਇਸ ਕਰਕੇ ਹੁਣ ਡੋਨਲਡ ਟਰੰਪ ਥੋੜੇ ਜਿਹੇ ਡੈਸਪਰੇਟ ਨੇ ਕਿ ਵੀ ਪੁਤਿਨ ਉਹਨਾਂ ਦੀ ਗੱਲ ਸੁਣੇ ਤੇ ਉਹ ਕੋਈ ਡੀਲ ਹੋ ਜਾਏ, ਕੋਈ ਸੀਜ਼ ਫਾਇਰ ਹੋ ਜਾਏ ਕਿਸੇ ਤਰੀਕੇ, ਤੇ ਡੋਨਲਡ ਟਰੰਪ ਫਿਰ ਕਹਿ ਸਕਣ ਨਾਰਵੇ ਵਾਲਿਆਂ ਨੂੰ ਕਿ ਸੁਣ ਰਹੇ ਹੋ ਵੀ ਮੇਰਾ ਨੋਬੈਲ ਪੀਸ ਪ੍ਰਾਈਜ਼ ਜਿਹੜਾ ਪੱਕਾ ਕਰ ਦਿਓ।
ਹੁਣ ਦੇਖੋ ਟਰੰਪ ਨੇ ਪਹਿਲਾਂ ਤਾਂ ਇਹ ਗੱਲ ਆਖੀ ਕਿ ਜਿਹੜੀ ਅੱਜ ਮੀਟਿੰਗ ਹੋਣੀ ਆ ਵੀ ਉਹਨੂੰ ਇੱਕ ਉਹ ਲਿਸਨਿੰਗ ਸੈਸ਼ਨ ਦੇ ਤੌਰ 'ਤੇ ਵੇਖਣਾ ਚਾਹੁੰਦੇ ਨੇ ਵੀ ਹਰੇ ਕਹਿੰਦੇ ਮੈਂ ਜਾ ਕੇ ਸਿਰਫ ਗੱਲ ਸੁਣਨੀ ਆ ਕਿ ਵਲਾਦੀਮਿਰ ਪੁਤਿਨ ਕੀ ਕਹਿੰਦੇ ਨੇ, ਤੇ ਕਹਿੰਦੇ ਮੈਨੂੰ ਆਲਰੇਡੀ ਦੂਜੇ ਪਾਸਿਓਂ ਤਾਂ ਪਤਾ ਹੀ ਹੈ ਕਿ ਯੂਕਰੇਨ ਦਾ ਅਤੇ ਯੂਰੋਪੀਅਨ ਯੂਨੀਅਨ ਦਾ ਇਸ ਵੇਲੇ ਕਿਹੜੇ ਕਿਹੜੇ ਕੰਸਰਨਸ ਨੇ। ਫਿਰ ਉਹਨੇ ਅੱਜ ਇਹ ਵੀ ਗੱਲ ਆਖੀ ਆ ਜਾਣ ਤੋਂ ਪਹਿਲਾਂ, ਕਹਿੰਦੇ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਇੱਥੇ ਜਦੋਂ ਅਸੀਂ ਇੱਥੇ ਹੈਗੇ ਹੀ ਹਾਂ ਯੂਕਰੇਨ ਵਾਲਿਆਂ ਨੂੰ ਵੀ ਸੱਦ ਲਈਏ, ਯੂਰੋਪੀਅਨ ਯੂਨੀਅਨ ਵਾਲਿਆਂ ਨੂੰ ਵੀ ਸੱਦ ਲਈਏ।
ਸੋ ਉਹਨਾਂ ਨੇ ਕੱਲ ਵਾਈਟ ਹਾਊਸ ਦੇ ਵਿੱਚ ਇਹ ਗੱਲਾਂ ਕੀਤੀਆਂ ਸਾਰੀਆਂ, ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜੀ ਆਹ ਮੀਟਿੰਗ ਆ ਜਿਹੜੀ ਮੀਟਿੰਗ ਦੇ ਵਿੱਚ ਮੈਂ ਜਾ ਰਿਹਾ, ਕਹਿੰਦੇ ਪੁਤਿਨ ਦੇ ਨਾਲ ਮੁਲਾਕਾਤ ਕਰਨ ਲੱਗਿਆ, ਇਸ ਮੀਟਿੰਗ ਦੇ ਵਿੱਚ ਕਹਿੰਦੇ ਮੈਂ ਸਿਰਫ ਸੀਜ਼ ਫਾਇਰ ਬਾਰੇ ਗੱਲ ਕਰਨੀ ਆ, ਤੇ ਮੈਂ ਦੇਖਣਾ ਵੀ ਪੁਤਿਨ ਕੀ ਕਹਿੰਦਾ, ਕਹਿੰਦੇ ਵੀ ਮੈਂ ਸਮਝੋ ਵੀ ਦੋਨੋਂ ਧਿਰਾਂ ਨੂੰ ਮੈਂ ਮਾਹੌਲ ਤਿਆਰ ਕਰਨ ਵਾਸਤੇ ਜਾ ਰਿਹਾ ਬੇਸਿਕਲੀ ਕਿ ਇੱਕ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਨਾ ਇੱਕ ਫੀਲ ਆਊਟ ਸੈਸ਼ਨ ਹੋਏਗਾ ਪਹਿਲੀ ਮੀਟਿੰਗ ਆ ਅਤੇ ਕੰਸਰਨ ਇਹ ਸੀ ਵੀ ਕਿਤੇ ਉੱਥੇ ਕੋਈ ਮੰਗਾਂ ਵਗੈਰਾ ਮੰਨ ਕੇ ਨਾ ਆ ਜਾਣ ਕਿਉਂਕਿ ਇਹਨਾਂ ਨੇ ਜਿਹੜਾ ਕਿਹਾ ਸੀ ਨਾ ਸਵਾਪਿੰਗ ਆਫ ਟੈਰੀਟੋਰੀਜ਼
ਹੋਏਗੀ
ਉਸ ਫਰੇਜ਼ ਨੇ ਬਹੁਤ ਐਂਗਜ਼ਾਇਟੀ ਦੇ ਦਿੱਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਯੂਰੋਪੀਅਨ ਲੀਡਰਸ ਨੂੰ ਉਸ ਤੋਂ ਬਾਅਦ ਜਿਹੜਾ ਸਮਿਟ ਹੋਇਆ ਵਰਚੁਅਲ ਕਾਲ ਕੀਤੀ ਸਾਰਿਆਂ ਨੇ ਉਸ ਤੋਂ ਬਾਅਦ ਫਿਰ ਕੱਲ੍ਹ ਲੰਘੇ ਕੱਲ੍ਹ ਡੋਨਲਡ ਟਰੰਪ ਨੇ ਸਪਸ਼ਟ ਕੀਤੀਆਂ ਦੋ ਗੱਲਾਂ ਜਿਹਦੇ ਨਾਲ ਹੁਣ ਥੋੜ੍ਹਾ ਜਿਹਾ ਚੈਨ ਆਇਆ
ਐਕਸਪੈਕਟੇਸ਼ਨ ਮੈਨੇਜ ਕੀਤੀਆਂ ਥੋੜ੍ਹੀਆਂ
ਹਾਂ ਉਹਨਾਂ ਨੇ ਕਿਹਾ ਪਹਿਲੀ ਮੀਟਿੰਗ ਦੇ ਵਿੱਚ ਮੈਂ ਸਿਰਫ ਗੱਲਬਾਤ ਕਰਨੀ ਮਾਹੌਲ ਤਿਆਰ ਕਰਨਾ ਫਿਰ ਕਹਿੰਦੇ ਜਿਹੜੀ ਇਹ ਮੀਟਿੰਗ ਬੜੀ ਇੰਪੋਰਟੈਂਟ ਹੋਣੀ ਵੈਸੇ ਅਤੇ ਕਹਿੰਦੇ ਮੈਨੂੰ ਲੱਗਦਾ ਬੜੀ ਵਧੀਆ ਮੀਟਿੰਗ ਰਹੇਗੀ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਮੀਟਿੰਗ ਹੋਏਗੀ ਦੂਜੀ ਮੀਟਿੰਗ ਸੈਕਿੰਡ ਮੀਟਿੰਗ ਉਹਨਾਂ ਨੇ ਹੁਣ ਕੈਟੇਗੋਰੀਕਲੀ ਮਤਲਬ ਗੱਲ ਸਪਸ਼ਟ ਕੀਤੀ ਦੂਜੀ ਮੀਟਿੰਗ ਹੋਏਗੀ ਫੋਰ ਸ਼ੋਰ ਉਸ ਮੀਟਿੰਗ ਦੇ ਵਿੱਚ ਕਹਿੰਦੇ ਮੈਂ ਹੋਵਾਂਗਾ ਉਹਦੇ ਵਿੱਚ ਪੁਤਿਨ ਹੋਣਗੇ ਪ੍ਰੈਜ਼ੀਡੈਂਟ ਪੁਤਿਨ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੁਣ ਪੂਰਾ ਸਨਮਾਨ ਦੇ ਰਹੇ ਜ਼ੇਲੈਂਸਕੀ ਨੂੰ ਵੀ ਅਤੇ ਪਲੱਸ ਕਹਿੰਦੇ ਕੁਝ ਯੂਰੋਪੀਅਨ ਲੀਡਰਸ ਸ਼ਾਇਦ ਹੋਣ ਕਹਿੰਦੇ ਉਹਦੇ ਬਾਰੇ ਮੈਂ ਸ਼ੋਰ ਨਹੀਂ ਪਰ ਦੂਜੀ ਮੀਟਿੰਗ ਹੋਏਗੀ ਅਤੇ ਟੈਰੀਟੋਰੀਜ਼ ਬਾਰੇ ਕਹਿੰਦੇ ਜਿਹੜੀ ਵੀ ਕੋਈ ਗੱਲਬਾਤ ਹੋਣੀ ਆ ਵੀ ਟੈਰੀਟੋਰੀਅਲ ਕਹਿੰਦੇ ਕੋਈ ਆਪਸ ਦੇ ਵਿੱਚ ਲੈਣ ਦੇਣ ਕਰਨਾ ਕੋਈ ਐਗਰੀਮੈਂਟ ਕਰਨਾ ਕਿ ਨਹੀਂ ਇਹ ਕਹਿੰਦੇ ਯੂਕਰੇਨ ਵਾਲੇ ਡਿਸਾਈਡ ਕਰਨਗੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਡਿਸਾਈਡ ਕਰਨਗੇ ਆਈ ਵਿਲ ਨਾਟ ਮੇਕ ਐਨੀ ਡਿਸੀਜਨਸ ਫੋਰ ਹਿਮ
ਜਿਹੜੀ ਇਹ ਗੱਲ ਉਹਨਾਂ ਨੇ ਕੀਤੀ ਆ ਵੀ ਦੂਜੀ ਮੀਟਿੰਗ ਹੋਣੀ ਆ ਇੱਕ ਬਿਆਨ ਉਹਨਾਂ ਦਾ ਇਹ ਵੀ ਸੁਣਿਆ ਡੋਨਲਡ ਟਰੰਪ ਦਾ ਉਹ ਕਹਿੰਦੇ ਵੀ ਉਹਦੇ ਵਿੱਚ ਰਸ਼ੀਆ ਵਾਲੇ ਹੋਣਗੇ ਯੂਕਰੇਨ ਵਾਲੇ ਹੋਣਗੇ ਜੇ ਉਹ ਮੈਨੂੰ ਬੁਲਾਉਣਾ ਚਾਹੁੰਗੇ ਮੈਂ ਵੀ ਆ ਜਾਊਂਗਾ ਕਹਿੰਦੇ ਉਹਨਾਂ ਦੀ ਮਰਜ਼ੀ ਆ ਸੋ ਇੱਦਾਂ ਦੀ ਗੱਲ ਵੀ ਪਰ ਐਕਸਪੈਕਟੇਸ਼ਨ ਕਾਫੀ ਇਸ ਮੀਟਿੰਗ ਤੋਂ ਪਹਿਲਾਂ ਮੈਨੇਜ ਜ਼ਰੂਰ ਕੀਤੀ ਗਈ ਆ ਅੱਛਾ ਇੱਕ ਵਸ ਰਸ਼ੀਆ ਵਾਲਿਆਂ ਨੇ ਕੱਲ੍ਹ ਵਲਾਦੀਮੀਰ ਪੁਤਿਨ ਨੇ ਬੜੀ ਰੱਜ ਕੇ ਸਿਫਤਾਂ ਕੀਤੀਆਂ ਅਮੈਰੀਕਨ ਐਡਮਿਨਿਸਟ੍ਰੇਸ਼ਨ ਦੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਉਹ ਕਹਿੰਦੇ ਉੱਥੇ ਪੂਰੀ ਤਨਦੇਹੀ ਨਾਲ ਲੱਗੇ ਹੋਏ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਕੋਈ ਸ਼ਾਂਤੀ ਬਹਾਲ ਹੋ ਸਕੇ ਅਤੇ ਜੰਗ ਰੁਕ ਸਕੇ ਸੋ ਉਹਨਾਂ ਨੇ ਬੜੀਆਂ ਤਰੀਫਾਂ ਕੱਲ੍ਹ ਕੀਤੀਆਂ ਸੋ ਇੱਕ ਤਰੀਕੇ ਉਹ ਵਧੀਆ ਸੰਕੇਤ ਆ ਅੱਜ ਦੀ ਇਸ ਮੀਟਿੰਗ ਤੋਂ ਪਹਿਲਾਂ ਰਸ਼ੀਆ ਵੱਲੋਂ ਟਰੰਪ ਦੀ ਸਿਫਤ ਕਰਨਾ ਕਿ ਇਹ ਵੀ ਇੱਕ ਸਿਆਸੀ ਪੈਂਤੜਾ ਹੈ ਇੱਕ ਉਹਨਾਂ ਨੂੰ ਟਰੰਪ ਨੂੰ ਕਹਿ ਲਓ ਕਿ ਚਾਰਮ ਕਰਨ ਦਾ ਪੈਂਤੜਾ ਹੈ ਜਾਂ ਫਿਰ ਇਹ ਇੱਕ ਸੰਕੇਤ ਹੈ ਕਿ ਕੋਈ ਸਾਰਥਕ ਗੱਲਬਾਤ ਅੱਜ ਹੋ ਸਕਦੀ ਹੈ
ਜਾਂ ਦੇਖੋ ਜਿਹੜੇ ਤਾਂ ਬਹੁਤ ਆਸ਼ਾਵਾਦੀ ਲੋਕ ਨੇ ਉਹ ਤਾਂ ਹੁਣ ਇਹ ਕਹਿ ਰਹੇ ਨੇ ਕਿ ਰਸ਼ੀਆ ਦੀ ਇਕਨੋਮੀ ਕਿਉਂਕਿ ਕਾਫੀ ਡਾਵਾਡੋਲ ਹੋਈ ਹੈ ਸੈਂਕਸ਼ਨਸ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀਆਂ ਨੇ ਕੋਈ ਜੋ ਮਰਜ਼ੀ ਕਵੇ ਪ੍ਰਭਾਵਿਤ ਹੈ ਸੈਂਕਸ਼ਨਸ ਉਹਨਾਂ ਨੂੰ ਕਰ ਰਹੀਆਂ ਨੇ ਜੰਗ ਕਿਸੇ ਵੀ ਮੁਲਕ ਵਾਸਤੇ ਕਦੇ ਵੈਲ ਨਹੀਂ ਇਹ ਸਟੇਟਮੈਂਟ ਗਲਤ ਹੋ ਜਾਣੀ ਕਈ ਮੁਲਕਾਂ ਵਾਸਤੇ ਲਾਹੇਵੰਦ ਹੁੰਦੀ ਵੀ ਹੈ ਬਟ ਇਨ ਦਿਸ ਕੇਸ ਰਸ਼ੀਆ ਨੂੰ ਕਲੀਅਰਲੀ ਇੰਪੈਕਟ ਕਰ ਰਹੀ ਹੈ
ਪਰ ਲੋਕਾਂ ਵਾਸਤੇ ਕਦੀ ਲਾਹੇਵੰਦ ਨਹੀਂ
ਲੋਕਾਂ ਵਾਸਤੇ
ਸਰਕਾਰਾਂ ਮੁਲਕ ਦੀ ਸਿਆਸਤ ਵਾਸਤੇ ਲਾਹੇਵੰਦ ਹੋ ਸਕਦੀ ਆ ਪਰ ਆਮ ਲੋਕਾਂ ਵਾਸਤੇ ਜੰਗ ਕਦੇ ਵੀ ਲਾਹੇਵੰਦ ਨਹੀਂ ਹੋ ਰਿਹਾ
ਤੇ ਰਸ਼ੀਆ ਦੇ ਵਿੱਚ ਹੁਣ ਇਕਨੋਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਸੋ ਜਿਹੜੇ ਤਾਂ ਆਸ਼ਾਵਾਦੀ ਨੇ ਉਹ ਤਾਂ ਕਹਿ ਰਹੇ ਨੇ ਕਿ ਜੀ ਪੁਤਿਨ ਹੁਣ ਇਸ ਵਿਚਾਰ ਇਸ ਮਾਈਂਡਸੈਟ ਦੇ ਨਾਲ ਇੱਥੇ ਆ ਰਹੇ ਨੇ ਵੀ ਕੋਈ ਡੀਲ ਕਰ ਲਈਏ ਵੀ ਖਤਮ ਹੋਵੇ ਕੰਮ ਪਰ ਦੂਜੇ ਪਾਸੇ ਜਿਹੜੇ ਐਨਾਲਿਸਟ ਨੇ ਉਹ ਇਹ ਕਹਿ ਰਹੇ ਨੇ ਕਿ ਵੀ ਇਹ ਤਾਂ ਹੁਣ ਪੁਤਿਨ ਨੂੰ ਪਤਾ ਕਿ ਡੋਨਲਡ ਟਰੰਪ ਆਪਣੀ ਸਿਫਤ ਸੁਣ ਕੇ ਬਹੁਤ ਖੁਸ਼ ਹੁੰਦੇ ਆ ਕਿ ਉਹਨਾਂ ਦੀ ਤਾਰੀਫ ਕਰੋ ਕਿਸੇ ਚੀਜ਼ ਤੇ ਵੀ ਸਾਈਨ ਕਰ ਸਕਦੇ
ਜੀ ਜੀ
ਸੋ ਕੱਲ ਪੁਤਿਨ ਨੇ ਜਿਹੜੀਆਂ ਤਾਰੀਫਾਂ ਕੀਤੀਆਂ ਨੇ ਉਹਦੇ ਵਿੱਚ ਕਿਹਾ ਬੜੀ ਸਿੰਸੈਰਿਟੀ ਦੇ ਨਾਲ ਬੜਾ ਇੱਕ ਸਿੰਸੇਅਰ ਤੇ ਬੜਾ ਐਨਰਜੈਟਿਕ ਉਹਨਾਂ ਵੱਲੋਂ ਐਫਰਟ ਹੈਗਾ ਤੇ ਬੜੀ ਕੋਸ਼ਿਸ਼ ਕਰ ਰਹੇ ਨੇ ਨਾਲ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਵੀ ਜਿਹੜਾ ਵੀ ਕੋਈ ਜਿਹੜੇ ਆਬਜੈਕਟਿਵ ਨਹੀਂ ਉਹਨਾਂ ਨੇ ਸ਼ਬਦ ਇਸਤੇਮਾਲ ਹੋਰ ਕੁਛ ਕੀਤਾ ਸੀ ਉਹਨਾਂ ਨੇ ਕਿਹਾ ਸਟ੍ਰੈਟੇਜਿਕ ਓਫੈਂਸਿਵ ਵੈਪਨਸ ਮਤਲਬ ਜਿਹੜੇ ਨਿਊਕਲੀਅਰ ਵੈਪਨਸ ਵੀ ਉਹਨਾਂ ਦੇ ਉੱਤੇ ਵੀ ਕੋਈ ਜਿਹੜਾ ਇੱਕ ਇਹਨਾਂ ਦਾ ਆਪਸ ਦੇ ਵਿੱਚ ਅਗਰੀਮੈਂਟਸ ਵਗੈਰਾ ਚੱਲਦੇ ਨੇ ਕੰਟਰੋਲ ਅਗਰੀਮੈਂਟਸ ਨਿਊਕਲੀਅਰ ਆਰਮਸ ਕੰਟਰੋਲ ਅਗਰੀਮੈਂਟਸ ਵੀ ਜਿਹੜੇ ਕਿ ਲਾਸਟ ਅਗਰੀਮੈਂਟ ਵੀ ਅਗਲੇ ਸਾਲ ਫਰਵਰੀ ਦੇ ਵਿੱਚ ਐਕਸਪਾਇਰ ਹੋ ਰਿਹਾ ਵੀ ਉਹਨੂੰ ਰਿਨਿਊ ਕਰਨ ਬਾਰੇ ਕੋਈ ਅਗਰੀਮੈਂਟ ਜੇ ਹੋ ਜਾਏ ਵੀ ਸ਼ਾਇਦ ਇਹਦੇ ਨਾਲ ਡੋਨਲਡ ਟਰੰਪ ਖੁਸ਼ ਹੋਣਗੇ ਉਹਨਾਂ ਨੇ ਇਹ ਇਨਸਿਨੂਏਟ ਕੀਤਾ ਕਿ ਅਮਰੀਕਾ ਚਾਹੁੰਦਾ ਕਿ ਇਸ ਤਰ੍ਹਾਂ ਨਿਊਕਲੀਅਰ ਆਰਮਸ ਕੰਟਰੋਲ ਅਗਰੀਮੈਂਟ ਜਿਹੜਾ ਹੈਗਾ ਵੀ ਉਹਨੂੰ ਐਕਸਟੈਂਡ ਕੀਤਾ ਜਾਵੇ ਜਾਂ ਉਹਨੂੰ ਕੋਈ ਰਿਵਾਈਵ ਕੀਤਾ ਜਾਵੇ ਵੀ ਇਹ ਡੋਨਲਡ ਟਰੰਪ ਚਾਹੁੰਦੇ ਨੇ ਇਸ ਤਰ੍ਹਾਂ ਦਾ ਕੋਈ ਅਗਰੀਮੈਂਟ ਹੋ ਸਕਦਾ ਕਈ ਐਨਾਲਿਸਟ ਇਹ ਕਹਿ ਰਹੇ ਨੇ ਕਿ ਜੀ ਕ੍ਰਿਟੀਕਲ ਮਿਨਰਲਸ ਬਾਰੇ ਕੋਈ ਡੀਲ ਹੋ ਸਕਦੀ ਹੈ ਕਿ ਯੂਕਰੇਨ ਦੇ ਵਿੱਚ ਕ੍ਰਿਟੀਕਲ ਮਿਨਰਲ ਐਕਸੈਸ ਅਲਾਸਕਾ ਵਿੱਚ ਕ੍ਰਿਟੀਕਲ ਮਿਨਰਲ ਐਕਸੈਸ
ਰਸ਼ੀਆ ਨੂੰ ਦਿੱਤਾ ਜਾ ਸਕਦਾ
ਜਾਂ ਅਲਾਸਕਾ ਵਿੱਚੋਂ ਕ੍ਰਿਟੀਕਲ ਮਿਨਰਲਸ ਕੱਢ ਕੇ ਰਸ਼ੀਆ ਨੂੰ ਭੇਜੇ ਜਾ ਸਕਦੇ ਨੇ ਜਾਂ ਵਾਈਸ ਵਰਸਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਵੀ ਡੋਨਲਡ ਟਰੰਪ ਨੇ ਜਿਹੜੀ ਗੱਲਬਾਤ ਕਰਨੀ ਹੈ ਇਟ ਵਿਲ ਬੀ ਟਰੂ ਟੂ ਹਿਸ ਨੇਚਰ ਬੇਸਡ ਔਨ ਟ੍ਰੇਡ
ਦੇਖੋ
ਉਹ ਟ੍ਰੇਡ ਬਾਰੇ ਜ਼ਿਆਦਾ ਕੋਈ ਚੀਜ਼ ਵੇਚਣ ਦੀ ਕੋਸ਼ਿਸ਼ ਕਰਨਗੇ ਰਸ਼ੀਆ ਨੂੰ ਕਿ ਰਸ਼ੀਆ ਤੇ US ਦੇ ਵਿਚਕਾਰ ਟ੍ਰੇਡ ਦੀ ਪੋਟੈਂਸ਼ੀਅਲ ਬਹੁਤ ਜ਼ਿਆਦਾ ਕਿ ਆਪਾਂ ਆਪਸ ਦੇ ਵਿੱਚ ਵਪਾਰ ਕਰਦੇ ਹਾਂ ਤੁਹਾਡੀ ਇਕਨੋਮੀ ਨੂੰ ਅਸੀਂ ਕੋਈ ਗੱਲ ਨਹੀਂ ਪੈਰਾਂ ਤੇ ਦੁਆਰਾ ਕਰਾਂਗੇ ਬਸ ਤੁਸੀਂ ਸੀਜ਼ ਫਾਇਰ ਵਾਸਤੇ ਤਿਆਰ ਹੋ ਜਾਓ ਮੇਰਾ ਨੋਬੈਲ ਪੀਸ ਪ੍ਰਾਈਜ਼ ਪੱਕਾ ਕਰਾ
ਟਰੰਪ ਆਪਣੇ ਆਪ ਨੂੰ ਦੇਖੋ ਡੀਲ ਮੇਕਰ ਕਹਿਣਾ ਤੇ ਡੀਲ ਮੇਕਰ ਦਾ ਆਪਣਾ ਪ੍ਰਭਾਵ ਦੇਣਾ ਬੜਾ ਉਹਨੂੰ ਚੰਗਾ ਲੱਗਦਾ ਤੇ ਜਿਹੜੀ ਹੁਣ ਆਹ ਅੱਜ ਰਸ਼ੀਆ ਦੇ ਨਾਲ ਮੀਟਿੰਗ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਹੋਣੀ ਇਹ ਟਰੰਪ ਦੀ ਡੀਲ ਮੇਕਿੰਗ ਐਬਿਲਿਟੀ ਦਾ ਇੱਕ ਸਭ ਤੋਂ ਵੱਡਾ ਇੱਕ ਸ਼ਾਈਨਿੰਗ ਸਪੋਟਲਾਈਟ ਵੀ ਹੋ ਸਕਦੀ ਹੈ ਤੇ ਇੱਕ ਬਹੁਤ ਵੱਡੀ ਨਮੋਸ਼ੀ ਦਾ ਕਾਰਨ ਵੀ ਬਣ ਸਕਦਾ। ਕਿ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਿਹੜੇ ਰੌਂ ਦੇ ਵਿੱਚ ਹੁੰਦੀ ਆ, ਕਿਹੜੀਆਂ ਗੱਲਾਂ ਹੁੰਦੀਆਂ ਨੇ। ਮੈਨੂੰ ਇਸ ਗੱਲ ਨੂੰ ਲੈ ਕੇ ਕੋਈ ਵੈਸੇ ਡਾਊਟ ਨਹੀਂ ਹੈ ਬਹੁਤਾ ਕਿ ਸਾਂਝੀ ਪ੍ਰੈਸ ਕਾਨਫਰੰਸ ਇਹਨਾਂ ਨੇ ਕਰ ਦੇਣੀ ਆ।
ਯਾ ਸੋ ਮੈਂ ਕੱਲ ਇਹ ਸਾਰੀ ਜਿਹੜੀ ਗੱਲਬਾਤ ਹੈ, ਕਿਉਂਕਿ ਅਸੀਂ ਇੱਥੇ ਬੈਠੇ ਵੈਸਟਰਨ ਮੀਡੀਆ ਕੰਜ਼ਿਊਮ ਕਰ ਰਹੇ ਹਾਂ ਕਿ ਸਾਨੂੰ ਬੀਬੀਸੀ ਕੀ ਦੱਸ ਰਿਹਾ, ਸਾਨੂੰ ਐਲ ਜਜ਼ੀਰਾ ਕੀ ਦੱਸ ਰਿਹਾ। ਐਲ ਜਜ਼ੀਰਾ ਵੀ ਇੱਕ ਸੋਰਟ ਆਫ ਵੈਸਟਰਨ ਹੀ ਆ ਤੇ ਉਹਦੇ ਵਿੱਚ ਸਾਨੂੰ CNN ਵਾਲੇ ਕੀ ਦੱਸ ਰਹੇ ਨੇ ਜਾਂ CBC ਵਾਲੇ ਕੀ ਕਹਿ ਰਹੇ ਨੇ। ਸੋ ਦੈਟਸ ਵਾਟ ਵੀ ਕੰਜ਼ਿਊਮ। ਮੈਂ ਕੱਲ
RT
ਸੋ ਮੈਂ ਉਹਨਾਂ ਲਗਾਇਆ ਵੀ ਰਸ਼ੀਅਨ ਟੈਲੀਵਿਜ਼ਨ ਕੀ ਕਹਿ ਰਿਹਾ। ਸੋ ਰਸ਼ੀਅਨ ਟੈਲੀਵਿਜ਼ਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਡੈਫੀਨੇਟਲੀ ਕਹਿੰਦੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਇਸ ਸਮਿਟ ਤੋਂ ਬਾਅਦ ਹੋਏਗੀ ਕਿ ਦੋਨੋਂ ਆਗੂ ਇਕੱਠੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਐਂਡ ਦੇ ਆਰ ਵੈਰੀ ਵੈਰੀ ਆਪਟੀਮਿਸਟਿਕ ਅਬਾਊਟ ਇਟ। ਉੱਥੇ ਹੈਡਲਾਈਨਸ ਇਹ ਚੱਲ ਰਹੀਆਂ ਨੇ ਕਿ ਰਸ਼ੀਅਨ ਪ੍ਰੈਜ਼ੀਡੈਂਟ ਕਹਿ ਰਹੇ ਨੇ ਕਿ ਹੀ ਵਾਂਟਸ ਪੀਸ, ਲੌਂਗ ਲਾਸਟਿੰਗ ਪੀਸ। ਸੋ ਇਸ ਤਰ੍ਹਾਂ ਦਾ ਨੈਰੇਟਿਵ, ਇਸ ਤਰ੍ਹਾਂ ਦਾ ਇੱਕ ਜਿਹੜਾ ਕਹਿ ਲਓ ਮੈਸੇਜਿੰਗ ਜਿਹੜੀ ਉਹ ਬਿਲਡ ਕੀਤੀ ਜਾ ਰਹੀ ਆ ਵਿਦ ਇਨ ਰਸ਼ੀਆ ਅਬਾਊਟ ਦਿਸ ਸਮਿਟ। ਸੋ ਉਹ ਵੀ ਕਾਫੀ ਆਸ਼ਾਵਾਦੀ
ਕਾਫੀ ਉਮੀਦ। ਹਾਂ ਦੇਖ ਲਓ, ਹੈ ਅਲਾਸਕਾ ਦੇ ਵਿੱਚ ਹੋ ਰਿਹਾ ਇਹ ਸਮਿਟ। ਟਰੰਪ ਨੇ ਕਿਹਾ ਵੀ ਇੱਥੇ ਸਬਮਿਟ ਕਰਨਾ ਸਭ ਤੋਂ ਸੌਖਾ, ਕਹਿੰਦੇ ਯੂਕਰੇਨ ਨਾਲੋਂ ਵੀ ਅਸੀਂ ਉੱਥੇ ਹੀ ਸੱਦ ਲਾਂਗੇ ਜੇ ਕੋਈ ਗੱਲ ਇੱਥੇ ਬਣਦੀ ਹੋਈ। 1867 ਦੇ ਵਿੱਚ ਅਲਾਸਕਾ ਰਸ਼ੀਆ ਤੋਂ ਹੀ ਅਮਰੀਕਾ ਨੇ ਖਰੀਦਿਆ ਸੀ। ਆਈ ਬਿਲੀਵ ਉਦੋਂ $5 million ਦੀ ਇਹ ਡੀਲ ਹੋਈ ਸੀ ਬੈਕ ਇਨ ਦ ਡੇ। ਅਤੇ ਪ੍ਰੋਗਰਾਮ 'ਚ ਨਾ ਅਸੀਂ ਬੀਤੇ ਸਮੇਂ 'ਚ ਕਈ ਵਾਰੀ ਗੱਲ ਕਰ ਚੁੱਕੇ ਹਾਂ ਵੀ 1867 ਦੀ ਉਹ ਡੀਲ ਜਦੋਂ ਅਮਰੀਕਾ ਅਲਾਸਕਾ ਖਰੀਦ ਲੈਂਦਾ ਰਸ਼ੀਆ ਤੋਂ, ਉਹ ਇੱਕ ਬਹੁਤ ਵੱਡਾ ਕੈਟਲਿਸਟ ਬਣਿਆ ਸੀ ਕੈਨੇਡਾ ਨੂੰ ਵੀ ਕਨਫੈਡਰੇਟ ਕਰਨ ਦਾ ਕਿ ਭਾਈ ਕੈਨੇਡਾ ਅਸੀਂ ਇੱਕ ਤੰਦ ਦੇ ਵਿੱਚ ਪਰੋ ਕੇ ਮੁਲਕ ਬਣਾ ਲਈਏ, ਨਹੀਂ ਤਾਂ ਕਿਤੇ ਇੱਦਾਂ ਨਾ ਹੋਵੇ ਅਮਰੀਕਾ ਜਿਵੇਂ ਉੱਧਰ ਮੈਕਸੀਕੋ ਵਾਲੇ ਪਾਸੇ ਦੀ ਜ਼ਮੀਨ ਖਰੀਦ ਰਿਹਾ, ਇੱਧਰ ਆਣੇ ਅਲਾਸਕਾ ਖਰੀਦ ਲਿਆ। ਇਹਨਾਂ ਨੇ ਜਿਹੜੀ ਇਸ ਵੇਲੇ ਆ ਬ੍ਰਿਟਿਸ਼ ਕਾਲੋਨੀਜ਼ ਦਾ ਬਾਕੀ ਦਾ ਹਿੱਸਾ, ਇਹ ਵੀ ਕਿਤੇ ਆਪਣੇ ਕਬਜ਼ੇ ਦੇ ਵਿੱਚ ਨਾ ਲੈ ਲੈਣ ਜਾਂ ਕਿਸੇ ਤਰੀਕੇ ਕੋਈ ਇਹੋ ਜਿਹੀ ਔਫਰ ਨਾ ਦੇਣ ਜਿਹੜੀ ਫਿਰ ਮਨਾ ਕਰਨੀ ਔਖੀ ਹੋ ਜਾਵੇ। ਸੋ ਚਲੋ ਅੱਗੇ ਚੱਲ ਕੇ ਉਹਦੇ ਬਾਰੇ ਕਿਸੇ ਦਿਨ ਫੇਰ ਗੱਲ ਕਰਾਂਗੇ। ਪਰ ਅੱਜ ਅਲਾਸਕਾ ਦੇ ਵਿੱਚ ਅੱਛਾ ਐਨਕਰੇਜ ਦੇ ਵਿੱਚ ਇਹਨੂੰ ਲੈ ਕੇ ਪ੍ਰੋਟੈਸਟ ਵਗੈਰਾ ਵੀ ਹੋ ਰਹੇ ਨੇ। ਕੁਝ ਲੋਕ ਉੱਥੇ ਨਾ ਖੁਸ਼ ਨੇ ਕਿ ਅਮਰੀਕਨ ਸੋਇਲ 'ਤੇ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਇੰਝ ਬੁਲਾ ਕੇ ਡੋਨਲਡ ਟਰੰਪ ਵੱਲੋਂ ਉਹਨਾਂ ਦਾ ਸਵਾਗਤ ਕਰਕੇ ਮੁਲਾਕਾਤ ਕੀਤੀ ਜਾ ਰਹੀ ਹੈ, ਉਹ ਵੀ ਐਟ ਅ ਮਿਲੀਟਰੀ ਬੇਸ। ਸੋ ਉਹਨੂੰ ਲੈ ਕੇ ਵੀ ਪ੍ਰੋਟੈਸਟ ਵਗੈਰਾ ਉੱਥੇ ਚੱਲ ਰਹੇ ਆ।
ਡੋਨਲਡ ਟਰੰਪ ਨੇ ਕੱਲ੍ਹ ਕਿਹਾ, ਕਹਿੰਦੇ ਪੁਤਿਨ ਇਜ਼ ਅ ਸਮਾਰਟ ਗਾਏ, ਹੀ ਇਜ਼ ਬੀਨ ਡੂਇੰਗ ਇਟ ਫਾਰ ਅ ਲੌਂਗ ਟਾਈਮ, ਬਟ ਸੋ ਹੈਵ ਆਈ। ਮੈਂ ਵੀ ਸਮਾਰਟ ਹਾਂ, ਮੈਂ ਵੀ ਬੜੇ ਸਮੇਂ ਤੋਂ ਕਹਿੰਦੇ ਕੰਮ ਕਰਦਾ। ਸੋ ਕਹਿੰਦੇ ਵੀ ਗੈਟ ਅਲੌਂਗ। ਸੋ ਵਿਜੇ ਜੀ, ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਨਾ ਇੱਦਾਂ ਲੱਗਦਾ ਵੀ ਇਹਨਾਂ ਆਲ ਹੀ ਵਾਂਟਸ ਇਜ਼ ਕਿ ਪੁਤਿਨ ਮੇਰੇ ਦੋਸਤ ਬਣ
ਜਾਏ,
ਕਿ ਕਲਾਸ ਦਾ ਜਿਹੜਾ ਬੁਲੀ ਹੈ ਨਾ ਉਹ ਮੇਰਾ ਦੋਸਤ ਹੋਵੇ। ਕਿ ਸਾਰੇ ਦੇਖੋ, ਇਹਨਾਂ ਨੂੰ ਬੁਲੀਜ਼ ਪਸੰਦ ਨੇ। ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਤਰਲੋ ਮੱਛੀ ਨੇ, ਉਧਰੋਂ ਤੁਹਾਨੂੰ ਪਤਾ ਕਿ ਕਿਮ ਜੋਂਗ ਉਨ ਨੂੰ ਵੀ ਇਹ ਮਿਲਣ ਤੋਂ ਕੋਈ ਗੁਰੇਜ਼ ਨਹੀਂ। ਇਹਨਾਂ ਨੂੰ ਪਿਛਲੀ ਵਾਰ ਮਿਲੇ ਵੀ ਸੀ ਜਾ, ਹੀ ਬਿਕੇਮ ਦ ਫਸਟ US ਪ੍ਰੈਜ਼ੀਡੈਂਟ ਟੂ ਵਿਜ਼ਿਟ ਨਾਰਥ ਕੋਰੀਆ। ਤੇ ਫਿਰ ਮਿਡਲ ਈਸਟ ਵਿੱਚ ਜਾਂਦੇ ਨੇ, ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਜਾ ਕੇ ਕਿਵੇਂ ਜੱਫੀਆਂ ਪਾਉਂਦੇ ਨੇ।
ਮੁਹੰਮਦ ਬਿਨ ਸਲਮਾਨ ਨੂੰ ਤਾਂ ਚਲੋ ਬਾਈਡਨ ਵੀ ਮਿਲਿਆ,
ਮਿਲਦੇ ਸੀਗੇ, ਇਹਨਾਂ ਦਾ ਜਿਹੜਾ ਮਿਲਣ ਦਾ ਤਰੀਕਾ ਹੈ, ਤਾਰੀਫ ਕਿੰਨੀ ਕਰਦੇ ਨੇ ਕਿ ਹੀ ਸੱਚ ਅ ਨਾਈਸ ਗਾਏ, ਹੈਂਡਸਮ ਗਾਏ, ਇਜ਼ ਅ ਗੁੱਡ ਲੁਕਿੰਗ ਗਾਏ। ਸੋ ਜਿਹੜਾ ਉਹਨਾਂ ਦਾ ਤਰੀਕਾ ਹੈ, ਜਿਹੜੇ ਸਾਰੇ ਇਸ ਤਰ੍ਹਾਂ ਦੇ ਥੋੜੇ ਜਿਹੇ ਡਿਕਟੇਟੋਰੀਅਲ ਜਿਹੜੇ ਕਹਿ ਲਓ ਕਿ ਬੈਂਟ ਵਾਲੇ ਲੀਡਰਸ ਨੇ, ਥੋੜੇ ਤਾਨਾਸ਼ਾਹ ਜਿਹੜੇ ਨੇ,
ਉਹ ਟਰੰਪ ਨੂੰ ਪਸੰਦ,
ਲੈਸ ਡੈਮੋਕ੍ਰੈਟਿਕ ਉਹਨਾਂ ਨੂੰ ਪਸੰਦ, ਬੁਲੀਜ਼ ਇਹਨਾਂ ਨੂੰ ਪਸੰਦ।
ਅੱਛਾ, ਇੱਕ ਵਾਸੂ ਜੀ ਗੱਲ ਇੱਥੇ ਨਾਲ ਇਹ ਵੀ ਜੋੜ ਲਈਏ ਕੁਇਕਲੀ ਕਿ ਕੱਲ ਸਕੌਟ ਬੈਸੈਂਟ ਨੇ, ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਨੇ, ਉਹਨਾਂ ਨੇ ਇਹ ਗੱਲ ਵੀ ਬੜੀ ਕਲੀਅਰ ਕੀਤੀ,
ਟ੍ਰੈਜਰੀ
ਸੈਕਟਰੀ ਸੋਰੀ ਆ, ਮਤਲਬ ਉਹਨਾਂ ਦੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਜੇ ਕਿਤੇ ਅੱਜ ਅਮਰੀਕਾ ਤੇ ਰਸ਼ੀਆ ਦੀ ਗੱਲਬਾਤ ਦੇ ਵਿੱਚੋਂ ਕੋਈ ਸਾਰਥਕ ਸਿੱਟਾ ਨਹੀਂ ਨਿਕਲਦਾ ਤੇ ਅਮਰੀਕਾ ਵੱਲੋਂ ਇੰਡੀਆ ਉੱਪਰ ਲਗਾਏ ਜਾਣ ਵਾਲੇ ਸੈਕੰਡਰੀ ਟੈਰਿਫ ਜਿਹੜੇ 27 August ਤੋਂ ਲਾਗੂ ਹੋਣੇ ਨੇ, ਅਸੀਂ ਉਹਨਾਂ ਦੇ ਵਿੱਚ ਹੋਰ ਵਾਧਾ ਕਰ ਦਿਆਂਗੇ। ਕਿਉਂਕਿ ਉਹਨਾਂ ਟੈਰਿਫ ਦਾ ਆਧਾਰ ਹੈ ਕਿ ਉਹ ਪੈਨਲਟੀਜ਼ ਨੇ ਬੇਸਿਕਲੀ ਵੀ ਭਾਰਤ ਤੇ ਜੀ ਰਸ਼ੀਆ ਤੋਂ ਤੇਲ ਖਰੀਦਦਾ। ਸੋ ਰਸ਼ੀਆ ਦੇ ਉੱਪਰ ਦਬਾਅ ਪਾਉਣ ਦੇ ਵਾਸਤੇ ਜੇ ਅੱਜ ਦੀ ਗੱਲਬਾਤ ਬੇਸਿੱਟਾ ਹੁੰਦੀ ਆ ਤਾਂ ਅਮਰੀਕਾ ਦੀ ਧਮਕੀ ਇਹ ਆ ਕਿ ਅਸੀਂ ਇੰਡੀਆ ਦੇ ਉੱਪਰ ਲੱਗਣ ਵਾਲੇ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਦਿਆਂਗੇ।
ਉਹਨਾਂ ਨੇ ਤਾਂ ਇਹ ਕਿਹਾ, ਕਹਿੰਦੇ ਕਿ ਪੁਤਿਨ ਸ਼ਾਇਦ ਟਰੰਪ ਨੂੰ ਮਿਲਣ ਲਈ ਤਿਆਰ ਹੀ ਇਸ ਕਰਕੇ ਹੋਏ ਨੇ
ਕਿਉਂਕਿ
ਅਸੀਂ ਇੰਡੀਆ ਦੇ ਉੱਤੇ ਟੈਰਿਫ ਲਾਤਾ, ਕਿਉਂਕਿ ਇੰਡੀਆ ਉਹਨਾਂ ਦਾ ਵਨ ਆਫ ਦਾ ਬਿਗੈਸਟ ਕਸਟਮਰਸ ਹੈ, ਬਹੁਤ ਪੁਰਾਣਾ ਐਲਾਈ ਹੈ, ਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਹੈ, ਵੀ ਸ਼ਾਇਦ ਇੰਡੀਆ ਨੇ ਦਬਾਅ ਪਾਇਆ ਹੋਏਗਾ ਪੁਤਿਨ ਦੇ ਉੱਤੇ। ਤੇ ਇਸ ਗੱਲ ਬਾਰੇ ਟਰੰਪ ਨੇ ਵੀ ਕਿਹਾ, ਕਹਿੰਦੇ ਮੇ ਬੀ ਦੈਟਸ ਟਰੂ, ਵੀ ਹੋ ਸਕਦਾ ਵੀ ਸ਼ਾਇਦ ਇਸੇ ਕਰਕੇ ਪੁਤਿਨ ਮੈਨੂੰ ਮਿਲਣ ਆ ਰਹੇ ਨੇ।
ਅੱਜ ਵਾਸੂ ਜੀ ਸਾਰਾ ਦਿਨ ਨੇ ਕਿਹਾ ਏਅਰ ਕੈਨੇਡਾ ਦੀ ਸਟ੍ਰਾਈਕ ਨਾਲ ਸੰਬੰਧਿਤ ਖਬਰਾਂ, ਦੂਜਾ ਡੋਨਲਡ ਟਰੰਪ ਤੇ ਵਲੈਦਮਿਰ ਪੁਤਿਨ ਦੀ ਹੋ ਰਹੀ ਅਲਾਸਕਾ ਵਿੱਚ ਮੀਟਿੰਗ ਨਾਲ ਸੰਬੰਧਿਤ ਖਬਰਾਂ, ਇਹ ਲੇਟਰ ਔਨ ਇਨ ਦਾ ਡੇ ਛਾਈਆਂ ਰਹਿਣਗੀਆਂ। ਸੋ ਅੱਜ ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ ਕੀ ਕੁਝ ਨਿਕਲਦਾ ਉਹ ਪੂਰਾ ਨਿਚੋੜ 7-9 ਦੇ ਵਿੱਚ ਆ ਖਬਰਾਂ ਤਾਂ ਤਿਆਰ ਨੇ।
ਕਹਿਣ ਨੂੰ ਸਾਡਾ ਫਰਾਈਡੇ,
ਕਹਿਣ ਨੂੰ ਤੁਹਾਡਾ ਫਰਾਈਡੇ। ਅੱਛਾ, ਇਹ ਖਬਰਾਂ ਵੀ ਨਾ ਇਹੋ ਜਿਹੀਆਂ, ਸਮੱਸਿਆ ਇਹ ਆ ਇਹਦੇ ਵਿੱਚ ਨਾ ਕੁਝ ਤਬਦੀਲੀ ਆਉਂਦੀ ਰਹਿਣੀ ਆ ਕਿ ਆਹ ਹੋ ਗਿਆ, ਫਲਾਣੇ ਨੇ ਆਹ ਕਹਿ ਤਾ, ਉਹਦਾ ਆਹ ਰਿਐਕਸ਼ਨ ਆਇਆ, ਜਾਂ
ਕਿਉਂਕਿ ਇਹ ਮੀਟਿੰਗ ਡੋਨਲਡ ਟਰੰਪ ਨੇ ਕਰਨੀ ਹੈ, ਫਿਰ ਉਹ ਬੰਦਾ ਕਹਿ ਕੇ ਮੁੱਕਰ ਵੀ ਸਕਦਾ ਬਾਹਰ।
ਹਾਂ ਕਰੈਕਟ,
ਉਹਨੇ ਆਹ ਕਹਿ ਤਾ, ਉਹਨੇ ਆਹ ਕਹਿ ਤਾ, ਉਸ ਤੋਂ ਬਾਅਦ ਇਹ ਮੁੱਕਰ ਗਿਆ।
ਅੱਛਾ, ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੋਣੀ ਆ, ਮੰਨ ਲਓ ਮੀਟਿੰਗ ਖਤਮ ਹੋ ਗਈ, ਮੀਟਿੰਗ ਤੋਂ ਬਾਅਦ ਅਗਲੇ ਜਹਾਜ਼ ਬਹਿ ਕੇ ਆਪਣੇ ਵਾਪਸ ਚਲੇ ਗਏ ਇੱਧਰ ਨੂੰ ਆ ਗਏ, ਜਿਹੜੀ ਉੱਥੇ ਗੱਲ ਕੋਈ ਜੇ ਪ੍ਰੈਸ ਕਾਨਫਰੰਸ ਹੁੰਦੀ ਆ, ਜਿਹੜੀ ਉੱਥੇ ਹੋ ਗਈ ਉਹ ਮੁਕੰਮਲ ਗੱਲ ਨਹੀਂ ਆ। ਬੰਦਾ ਉਹ ਪੜ੍ਹ ਕੇ ਦੇਖਦਾ, ਠੀਕ ਆ ਦੇਖ ਲਈ ਪ੍ਰੈਸ ਕਾਨਫਰੰਸ, ਸਭ ਕੁਝ ਪਤਾ, ਬਾਅਦ ਚ ਹੋ ਸਕਦਾ ਕੋਈ ਟਰੁੱਥ ਸੋਸ਼ਲ ਦੀ ਇੱਕ ਪੋਸਟ ਜਾਂ ਕਿਤੇ ਉਹ ਜਹਾਜ਼ 'ਚ ਬਹਿ ਕੇ ਟਰੰਪ ਫਿਰ ਬਿਆਨ ਬਦਲ ਦਿੰਦੇ ਨੇ ਆਪਣਾ,
ਇਹਨੂੰ ਉਸ ਤੋਂ ਬਾਅਦ ਰਿਐਕਸ਼ਨ
ਰਿਐਕਸ਼ਨ
ਮਾਰਕ ਕਾਰਨੀ ਨੇ ਕਹਿਤਾ ਕੀ ਸਟਾਰਮਰ ਨੇ ਕਹਿਤਾ, ਉਹਨੇ ਸ਼ੈਂਪੇਨ ਨੇ, ਸ਼ੈਂਪੇਨ ਨਹੀਂ ਆਪਣੇ ਮੈਨੂੰ ਹਮੇਸ਼ਾ ਦਿਮਾਗ ਦੇ ਵਿੱਚ ਆ ਜਾਂਦਾ, ਪਤਾ ਨਹੀਂ ਵਾਸੂ ਜੀ।
ਇੱਕ ਫਰੀਡਮ ਆਫ ਇਨਫੋਰਮੇਸ਼ਨ ਦੇ ਆਧਾਰ 'ਤੇ ਜਾਣਕਾਰੀ ਗਲੋਬਲ ਵਾਲਿਆਂ ਨੇ ਕਢਾਈ ਆ, ਇਹ ਆਪਣੇ ਆਪ ਦੇ ਵਿੱਚ ਇਹ ਇੱਕ ਹੋਰ ਐਗਜ਼ਾਮਪਲ ਆ ਵੀ ਕੈਨੇਡਾ ਦੇ ਵਿੱਚ ਸਰਕਾਰ ਦੀਆਂ ਪ੍ਰਾਇਓਰਟੀਜ਼ ਕੀ ਨੇ, ਉਹਨੂੰ ਲੈ ਕੇ ਆਮ ਲੋਕਾਂ ਦੇ ਮਨ ਵਿੱਚ ਕਈ ਵਾਰੀ ਸਵਾਲ ਆਉਂਦੇ ਨੇ ਕਿ ਯਾਰ ਇੱਥੇ ਸਾਡੇ ਸਿਸਟਮ ਚੱਲ ਕਿਵੇਂ ਰਿਹਾ, ਵੀ ਜਿਹੜਾ ਕੋਈ ਵਿਅਕਤੀ, ਜਿਹੜਾ ਕੋਈ ਵਿਕਟਮ ਹੈ, ਕਿ ਉਹਦੇ ਵੀ ਕੋਈ ਹੱਕ ਹੈਗੇ ਨੇ, ਜਾਂ ਫਿਰ ਗਲਤੀਆਂ ਕਰਨ ਵਾਲਿਆਂ ਵਾਸਤੇ ਹੀ ਸਰਕਾਰ ਉਹਨਾਂ 'ਤੇ ਦਿਆਲ ਹੋਣਾ ਜਾਣਦੀ ਆ। ਇਹਨਾਂ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਖਬਰਾਂ ਕਈਆਂ ਨੇ ਸੁਣੀਆਂ ਹੋਣਗੀਆਂ ਕਿ ਕੁਝ ਕੈਨੇਡੀਅਨ ਔਰਤਾਂ ਸੀਗੀਆਂ ਜਿਹੜੀਆਂ ਕਿ ਆਈਸਿਸ ਨੂੰ ਜੁਆਇਨ ਕਰਨ ਦੇ ਵਾਸਤੇ ਉੱਧਰ ਚਲੀਆਂ ਗਈਆਂ ਸੀਗੀਆਂ, ਸੀਰੀਆ ਦੇ ਵਿੱਚ ਅਤੇ ਇਰਾਕ ਦੇ ਇਲਾਕੇ ਦੇ ਵਿੱਚ। 8 ਇਹੋ ਜਿਹੀਆਂ ਔਰਤਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਵਾਸਤੇ ਕੈਨੇਡੀਅਨ ਸਰਕਾਰ ਨੇ ਘੱਟੋ ਘੱਟ $170,000 ਖਰਚੇ ਨੇ। ਇਹ 3 ਵੱਖੋ ਵੱਖਰੀਆਂ ਕਿਸ਼ਤਾਂ ਦੇ ਵਿੱਚ ਜਾਂ 3 ਵੱਖੋ ਵੱਖਰੇ ਆਪਰੇਸ਼ਨ ਦੇ ਤਹਿਤ ਨਾ ਔਰਤਾਂ ਨੂੰ ਵਾਪਸ ਲਿਆਉਂਦਾ ਗਿਆ। 3 ਆਪਰੇਸ਼ਨ ਵੀ ਤਾਂ ਕਰਨਾ ਪੈ ਗਿਆ ਕਿ ਜਿਨ੍ਹਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਸੀ ਵਾਪਸ ਲਿਆਉਣ ਦੇ ਵਾਸਤੇ, ਉਹ ਸਾਰੀਆਂ ਦੀਆਂ ਸਾਰੀਆਂ ਔਰਤਾਂ ਦੂਜੇ ਆਪਰੇਸ਼ਨ ਦੇ ਸਮੇਂ ਤੱਕ ਉੱਥੇ ਪਹੁੰਚ ਨਹੀਂ ਸਨ ਸਕੀਆਂ। ਇਹ ਆਪਰੇਸ਼ਨ ਵੀ ਤਾਂ ਵਿੱਢੇ ਗਏ ਕਿਉਂਕਿ ਇਹਨਾਂ ਔਰਤਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਅਦਾਲਤੀ ਕਾਰਵਾਈ ਲਾਂਚ ਕਰਤੀ ਸੀ ਕਿ ਕੈਨੇਡਾ ਦੀ ਸਰਕਾਰ ਆਪਣੀ ਮਰਜ਼ੀ ਨਾਲ ਕੈਨੇਡਾ ਛੱਡ ਕੇ ਆਈਸਿਸ ਜੁਆਇਨ ਕਰਨ ਗਈਆਂ ਔਰਤਾਂ ਨੂੰ ਵਾਪਸ ਲੈ ਕੇ ਆਵੇ, ਅਤੇ ਸਰਕਾਰ ਇਹ ਗੱਲ ਮੰਨ ਗਈ ਸੀ। ਜਿਹੜੇ ਕੁਝ ਕੈਨੇਡੀਅਨ ਮਰਦ ਵੀ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਉੱਥੇ ਆਈਸਿਸ ਨੂੰ ਜੁਆਇਨ ਕੀਤਾ ਹੋਇਆ, ਉੱਥੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ, ਉਹਨਾਂ ਨੂੰ ਵਾਪਸ ਲਿਆਉਣ ਤੋਂ ਸਰਕਾਰ ਨੇ ਮਨਾ ਕਰ ਦਿੱਤਾ ਹੋਇਆ, ਪਰ ਇਹਨਾਂ ਔਰਤਾਂ ਨੂੰ ਵਾਪਸ ਲਿਆਉਣ ਦੇ ਲਈ, ਅਗੇਨ ਇਹ ਜ਼ਰੂਰੀ ਹੈ ਕਿ ਸਰਕਾਰ ਦੇ ਕਹੇ 'ਤੇ ਉੱਥੇ ਨਹੀਂ ਸਨ ਗਈਆਂ, ਆਪਣੀ ਮਰਜ਼ੀ ਨਾਲ ਇਹਨਾਂ ਨੇ ਆਈਸਿਸ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ ਸੀ। ਇਹਨਾਂ ਨੂੰ ਵਾਪਸ ਲਿਆਉਣ ਦੇ ਉੱਪਰ ਘੱਟੋ ਘੱਟ $170,000 ਦਾ ਖਰਚਾ, ਅਤੇ ਵਾਸੂ ਜੀ ਮਹਿੰਗੇ ਹੋਟਲਾਂ ਦੇ ਵਿੱਚ ਸਟੇ, ਬਿਜ਼ਨਸ ਕਲਾਸ ਦੀਆਂ ਟਿਕਟਾਂ, ਇਹ ਇਸ ਫਰੀਡਮ ਆਫ ਇਨਫੋਰਮੇਸ਼ਨ ਦੇ ਰਾਹੀਂ ਗੱਲ ਸਾਹਮਣੇ ਆਈ ਆ।
ਜਾਂ ਗਲੋਬਲ ਨਿਊਜ਼ ਵੱਲੋਂ ਪਿਛਲੇ 2 ਸਾਲਾਂ ਤੋਂ ਸਰਕਾਰ ਕੋਲੋਂ ਇਹ ਜਾਣਕਾਰੀ ਮੰਗੀ ਜਾ ਰਹੀ ਸੀ, ਪਿਛਲੇ 2 ਸਾਲਾਂ ਤੋਂ ਸਰਕਾਰ ਆਨਾਕਾਨੀ ਕਰ ਰਹੀ ਸੀ, ਇਹ ਜਾਣਕਾਰੀ ਦਿੱਤੀ ਨਹੀਂ ਸੀ ਜਾ ਰਹੀ। ਫਿਰ ਗਲੋਬਲ ਅਫੇਅਰਸ ਕੈਨੇਡਾ ਨੇ ਇਹਨਾਂ ਨੂੰ ਹਾਲ ਹੀ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਹੈ, ਅਤੇ ਉਹਦੇ ਵਿੱਚੋਂ ਵੀ ਤਕਰੀਬਨ 50 ਡਾਕੂਮੈਂਟਸ ਅਜਿਹੇ ਨੇ, 50 ਪੇਜਿਸ ਅਜਿਹੇ ਨੇ ਜਿਹੜੇ ਅਜੇ ਵੀ ਜਨਤਕ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਵੀ ਅਸੀਂ ਇਹ ਜਾਣਕਾਰੀ, ਇਹ ਖਰਚਿਆਂ ਨਾਲ ਸੰਬੰਧਿਤ ਹੀ, ਇਸ ਆਪਰੇਸ਼ਨ ਦੇ ਉੱਤੇ ਕਿੰਨੇ ਖਰਚੇ ਹੋਏ ਨੇ, ਵੀ ਕੁਝ ਜਾਣਕਾਰੀ ਹੈ ਜਿਹੜੇ ਓਵਰਸੀਜ਼ ਸ਼ਾਇਦ ਜਿਹੜੇ ਖਰਚੇ ਹੋਏ ਨੇ, ਉਹਨਾਂ ਬਾਰੇ ਕਹਿੰਦੇ ਅਸੀਂ ਫਿਲਹਾਲ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੇ। ਸੋ ਇਹ ਜਿਹੜੇ ਖਰਚੇ ਹੋਏ ਨੇ ਨਾ, ਜਿਹੜਾ $170,000 ਆ, ਇਹਦੇ ਵਿੱਚ ਪ੍ਰਾਇਮਰੀਲੀ ਫਲਾਈਟਸ, ਅਤੇ ਫਿਰ ਮੋਂਟਰੀਅਲ ਏਅਰਪੋਰਟ ਅਤੇ 5-star ਹੋਟਲ ਦੇ ਵਿੱਚ ਰੁਕਾਣਾ, ਅਤੇ ਉਸ ਤੋਂ ਬਾਅਦ ਉੱਥੇ ਕੇਟਰਿੰਗ, ਰੂਮ ਸਰਵਿਸ ਅਤੇ ਉਹ ਸਾਰੇ ਖਰਚੇ ਹੀ ਸ਼ਾਮਲ ਨੇ। ਸੋ $170,000 ਦਾ ਜਿਹੜਾ ਖਰਚਾ ਹੋਇਆ, ਇਹਦੇ ਵਿੱਚ ਸਰਕਾਰ ਵੱਲੋਂ 3 ਆਪਰੇਸ਼ਨ ਚਲਾਏ ਗਏ। ਪਹਿਲਾ ਆਪਰੇਸ਼ਨ ਸੀ ਕੌਨ-ਆਪ-1, ਇਹ ਜਿਹੜਾ ਆਪਰੇਸ਼ਨ ਹੈ ਵਿਜੇ ਜੀ, ਇਹ ਚਲਾਇਆ ਗਿਆ ਸੀ October 2022 ਦੇ ਵਿੱਚ। ਇਸ ਆਪਰੇਸ਼ਨ ਦੇ ਉੱਤੇ $10,863 ਖਰਚ ਹੋਏ, ਤੇ ਇਸ ਆਪਰੇਸ਼ਨ ਦੇ ਨਾਲ 2 ਔਰਤਾਂ ਨੂੰ ਰਿਪੈਟਰੀਏਟ ਕੀਤਾ ਗਿਆ। ਇਹ ਜਿਹੜੀਆਂ 2 ਔਰਤਾਂ ਵੀ ਨੇ, ਇਹਨਾਂ ਦੇ ਖਿਲਾਫ਼ ਟੈਰੋਰਿਸਟ ਸੰਬੰਧੀ ਕਈ ਸਾਰੇ ਚਾਰਜਸ ਲੱਗੇ ਹੋਏ ਨੇ, ਟੈਰੋਰਿਜ਼ਮ ਸੰਬੰਧੀ, ਤੇ ਇਹਨਾਂ ਵਿੱਚੋਂ ਇੱਕ ਔਰਤ ਨੂੰ ਸਿਰਫ ਸਰ ਇੱਥੇ ਆ ਕੇ, ਇੱਦਾਂ ਨਹੀਂ ਵੀ ਦੇ ਵਰ ਲੈਫਟ ਸਕੋਟ ਫ੍ਰੀ, ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਈ, ਪਰ ਇਹਨਾਂ ਵਿੱਚੋਂ ਇੱਕ ਔਰਤ ਨੂੰ ਸਿਰਫ 1 ਦਿਨ ਦੀ ਜੇਲ੍ਹ ਹੋਈ।
ਹਾਂ, ਜਿਹੜੀ ਮੋਂਟਰੀਅਲ ਦੀ ਰਹਿਣ ਵਾਲੀ ਔਰਤ ਹੈ,
ਗਿਲਟੀ, ਤੇ ਗਿਲਟੀ ਪਲੀਡ ਕਰਨ ਤੋਂ ਬਾਅਦ 1 ਦਿਨ ਦੀ ਜੇਲ੍ਹ ਹੋਈ ਸਰ।
ਅਮੋਇਮਾ ਚੋਏ ਨੂੰ ਸਿਰਫ 1 ਦਿਨ ਦੀ, ਉਹ ਵੀ ਇੱਕ ਸਿੰਬੋਲਿਕ ਸਜ਼ਾ ਦੇ ਤੌਰ 'ਤੇ 1 ਦਿਨ ਜੇਲ੍ਹ ਕੀਤੀ ਗਈ। ਇਹਨਾਂ ਦੇ ਵਿੱਚੋਂ ਇੱਕ ਜਿਹੜੀ ਪਹਿਲੇ ਆਪਰੇਸ਼ਨ 'ਚ 2 ਔਰਤਾਂ ਵਾਪਸ ਆਈਆਂ, 1 ਇਜ਼ ਕਿੰਬਰਲੀ ਪੋਲਮੈਨ ਜਿਹੜੀ ਕਿ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਆ,
ਤੇ ਉਹਨਾਂ ਦੇ ਉੱਤੇ ਵੀ ਟੈਰੋਰਿਜ਼ਮ ਓਫੈਂਸਿਸ ਸੰਬੰਧੀ ਕਈ ਸਾਰੇ ਚਾਰਜਸ ਲੱਗੇ ਹੋਏ ਨੇ, ਤੇ ਇਹ ਸ਼ੀ ਵਾਜ਼ ਪਾਰਟ ਆਫ ਐਨ ਆਈਸਿਸ ਬਟਾਲੀਅਨ ਜਿਹੜੀ ਔਰਤਾਂ ਨੂੰ ਲੜਨ ਦੀ ਟ੍ਰੇਨਿੰਗ ਦਿੰਦੇ ਸੀ। ਸ਼ੀ ਵਾਜ਼ ਪਾਰਟ ਆਫ ਦ ਗਰੁੱਪ ਜਿਹੜੇ ਟ੍ਰੇਨਿੰਗ ਦਿੰਦੇ ਸੀ ਔਰਤਾਂ ਨੂੰ,
ਕਰੈਕਟ,
ਆਈਸਿਸ ਵੱਲੋਂ ਲੜਨ ਦੀ। ਫਿਰ ਵਿਜੇ ਜੀ ਇਸ ਤਰ੍ਹਾਂ ਕਈ ਹੋਰ ਆਪਰੇਸ਼ਨ ਚਲਾਏ ਗਏ, ਫਿਰ ਕੌਨ-ਆਪ-2 ਚਲਾਉਣਾ ਪਿਆ, ਅਪ੍ਰੈਲ 2023 ਦੇ ਵਿੱਚ। ਇਹ ਸਭ ਤੋਂ ਵੱਡਾ ਆਪਰੇਸ਼ਨ ਸੀ। ਇਹਦੇ ਉੱਤੇ $132,445 ਖਰਚ ਹੋਏ। 4 ਔਰਤਾਂ ਅਤੇ 10 ਬੱਚਿਆਂ ਨੂੰ ਰੀਪੈਟਰੀਏਟ ਕੀਤਾ ਗਿਆ ਤੇ ਇਹ ਬਜਟ $25,000 ਓਵਰ ਬਜਟ ਚਲੇ ਗਿਆ ਕਹਿੰਦੇ ਇਹ ਵਾਲਾ ਆਪਰੇਸ਼ਨ,
ਬਿਕੋਜ਼ ਆਫ ਹੋਟਲ ਕਾਸਟ।
ਹੋਟਲ ਕਹਿੰਦੇ ਐਕਸਪੈਕਟੇਸ਼ਨ ਤੋਂ ਜ਼ਿਆਦਾ ਮਹਿੰਗੇ ਸੀ। ਫਿਰ ਆਪਰੇਸ਼ਨ ਫਿਰ ਵੀ ਪੂਰਾ ਨਹੀਂ ਹੋਇਆ, ਪਤਾ ਲੱਗਿਆ ਵੀ 2 ਔਰਤਾਂ ਹੋਰ ਨੇ ਤੇ ਇਸ ਕਰਕੇ ਫਿਰ 2023 ਦੇ ਵਿੱਚ ਹੀ ਕੌਨ ਆਫ 3 ਵੀ ਚਲਾਇਆ ਗਿਆ ਤੇ ਉਹਦੇ ਉੱਤੇ $27,800 ਖਰਚ ਹੋਏ ਤੇ ਇਹਦੇ ਤਹਿਤ 2 ਔਰਤਾਂ ਨੂੰ ਰੀਪੈਟਰੀਏਟ ਕੀਤਾ ਗਿਆ। ਹੁਣ ਗੱਲ ਇਹ ਹੈ ਜਿਹੜਾ 1,70,000 ਦਾ ਟੋਟਲ ਬਣ ਜਾਂਦਾ ਹੈ, ਇਹ ਕਾਹਦੇ ਤੇ ਖਰਚ ਹੋਇਆ? ਸੋ ਪਹਿਲਾਂ ਜਿਹੜੀ ਆਪਾਂ ਗੱਲ ਕੀਤੀ, ਜਿਹੜੀਆਂ ਫਲਾਈਟਾਂ ਨੇ, ਦੱਸਿਆ ਜਾਂਦਾ ਵੀ ਇਹ ਬਿਜ਼ਨਸ ਕਲਾਸ ਫਲਾਈਟ ਸੀਗੀਆਂ। ਉਸ ਤੋਂ ਬਾਅਦ ਇਹਨਾਂ ਨੂੰ ਮੌਂਟਰੀਅਲ ਏਅਰਪੋਰਟ ਦੇ ਉੱਤੇ ਮੈਰੀਅਟ ਦੇ ਵਿੱਚ ਠਹਿਰਾਇਆ ਜਾਂਦਾ ਤੇ ਮੈਰੀਅਟ ਹੋਟਲ ਦੇ ਵਿੱਚ ਜਿਹੜੇ ਕਮਰੇ ਨੇ ਉਹਨਾਂ ਦੇ ਉੱਤੇ ਜਿਹੜੇ ਖਰਚਾ ਹੋਇਆ। ਸੋ ਇੱਕ ਕਮਰਾ ਹੋਟਲ ਰੂਮ ਏਦਾਂ ਦਾ ਜਿਹਦੇ ਉੱਤੇ ਇੱਕ ਰਾਤ ਦਾ ਖਰਚਾ, ਕਿਰਾਇਆ ਤੇ ਹੋਰ ਖਰਚਾ ਮਿਲਾ ਕੇ $1,000 ਤੋਂ ਵੀ ਜ਼ਿਆਦਾ ਇੱਕ ਕਮਰੇ ਦਾ ਖਰਚਾ ਪਿਆ। ਕਿਉਂ? ਕਿਉਂਕਿ ਰੂਮ ਸਰਵਿਸ ਦੇ ਉੱਤੇ ਕਹਿੰਦੇ ਬੜੇ ਪੈਸੇ ਖਰਚ ਹੋਏ। $95 ਤੋਂ ਜ਼ਿਆਦਾ ਦੀ ਵਾਈਨ ਪੀ ਗਏ, ਵਾਈਨ ਦੀ ਟੈਬ ਸੀ $95। ਫਿਰ ਇੱਕ ਹੋਰ ਕਮਰਾ ਸੀ, $850 ਉਹਦੇ ਤੇ ਖਰਚ ਹੋਏ ਇੱਕ ਰਾਤ ਦੇ, ਪਰ ਨਾਈਟ। ਤੇ ਇਹਦੇ ਵਿੱਚ ਦੱਸਿਆ ਜਾਂਦਾ ਕਿ $25 ਦੀਆਂ ਸਰਵਿੰਗਸ ਆਫ ਰੈੱਡ, ਵਾਈਟ, ਸਪਾਰਕਲਿੰਗ ਵਾਈਨ ਇਹ ਆਰਡਰ ਕੀਤੀਆਂ ਗਈਆਂ। ਤੇ ਉਸ ਤੋਂ ਬਾਅਦ ਨੋਟ ਜਸਟ ਦਿਸ ਵਿਜੇ ਜੀ, ਕੇਟਰਿੰਗ ਦੇ ਉੱਤੇ $2,800, $24 ਦੇ ਸੈਂਡਵਿਚਿਸ,
$86 ਦੇ ਗਿਫਟ ਸ਼ਾਪ ਦੀਆਂ ਪਰਚੇਜ਼ਸ।
ਸੋ ਜਿਹੜਾ ਹੋਟਲ ਦੇ ਵਿੱਚ ਕੋਈ ਰੈਸਟੋਰੈਂਟ ਹੋਏਗਾ ਬੜਾ ਸ਼ਾਨਦਾਰ, $24 ਦੇ ਵਿਜੇ ਜੀ ਸੈਂਡਵਿਚਿਸ, ਇੱਕ ਇੱਕ ਸੈਂਡਵਿਚ ਉੱਥੋਂ ਆਰਡਰ ਕੀਤਾ ਗਿਆ। ਐਜ਼ ਵੀ ਮੈਂਸ਼ਨ ਵੀ ਸਨੈਕ ਫੂਡ ਦੇ ਉੱਤੇ $86 ਖਰਚ ਕੀਤੇ ਗਏ। ਜਿਹੜਾ ਕੌਨ ਆਫ 3 ਸੀ ਵਿਜੇ ਜੀ, ਉਹਦੇ ਵਿੱਚ ਦੱਸਿਆ ਜਾਂਦਾ ਕਿ 50 ਟਿੰਬਿਟਸ, 24 ਡੋਨਟਸ, ਇਸ ਤਰ੍ਹਾਂ ਦੇ ਆਰਡਰ ਪਲੇਸ ਕੀਤੇ ਗਏ। ਫਿਰ 12 ਕੌਫੀਆਂ, ਇੱਦਾਂ ਦੇ ਆਰਡਰ ਮਤਲਬ ਫੋਨ 'ਤੇ ਆਰਡਰ ਕੀਤੇ ਗਏ, ਟਿਮ ਹੋਟਲਸ 'ਤੇ ਜਾ ਕੇ ਆਰਡਰ ਪਲੇਸ ਕੀਤੇ ਗਏ। ਅਤੇ ਇੱਕ ਹੋਰ ਐਗਜ਼ਾਮਪਲ ਇਹਦੇ ਵਿੱਚ ਹੈਗੀ ਆ ਕਿ 2 ਕੱਪ ਚਾਹ ਦੇ ਆਰਡਰ ਕੀਤੇ, ਸੋ ਉਹ ਬਣੀ $8
ਦੀ ਚਾਹ।
ਸੋ $4 ਦਾ ਇੱਕ ਕੱਪ, $8 ਦੀ ਚਾਹ, $8 ਹੋ ਗਏ। ਕਹਿੰਦੇ ਰਾਊਂਡ ਆਫ ਕੀਤਾ ਵੀ $2 ਟਿਪ ਨਹੀਂ ਦਿੱਤੀ, ਕਹਿੰਦੇ $7 ਟਿਪ ਦੇਵਾਂਗੇ,
$15
$7 ਟਿਪ ਦੇ ਦਿੱਤੀ $8 ਦੀ ਚਾਹ ਤੇ, ਤੇ ਟੈਕਸ ਪੇਅਰਸ ਦੇ ਪੈਸੇ ਆ ਇਹ ਸਾਰੇ।
ਤੇ ਬਸ ਜੀ, ਇਹਦੇ ਵਿੱਚ ਜਿਹੜਾ ਸਟਾਫ ਸੀਗਾ, ਜਿਹੜਾ ਕੈਨੇਡੀਅਨ ਸਰਕਾਰ ਦਾ ਸਟਾਫ ਜਿਹੜੇ ਕਿ ਗਏ ਉਹਨਾਂ ਨੂੰ ਮੌਂਟਰੀਅਲ ਏਅਰਪੋਰਟ ਤੇ ਰਿਸੀਵ ਕਰਨ, ਵੀ ਉਤਰਦਿਆਂ ਨੂੰ ਉਹਨਾਂ ਨੂੰ ਰਿਸੀਵ ਕਰਨਾ, ਉਹਨਾਂ ਦਾ ਖਰਚਾ ਵੀ ਇਹਦੇ ਸ਼ਾਮਲ ਹੈ। ਪਰ ਜਿਹੜਾ ਹੈ ਨਾ, ਔਰਤਾਂ ਨੂੰ ਸੀਰੀਆ ਤੋਂ ਜਾਂ ਇਰਾਕ ਤੋਂ ਐਕਸਟ੍ਰੈਕਟ ਕਰਨ ਦਾ, ਉੱਥੋਂ ਕੱਢਣ ਦਾ ਖਰਚਾ, ਏਅਰਪੋਰਟ ਤੱਕ ਲਿਆਉਣ ਦਾ ਖਰਚਾ, ਉਹ ਚੀਜ਼ਾਂ ਇਹਦੇ ਵਿੱਚ ਸ਼ਾਮਲ ਨਹੀਂ ਹੈਗੀਆਂ।
ਸੋ ਉਹ ਅਜੇ ਵੀ ਜਾਣਕਾਰੀ ਸ਼ਾਇਦ ਗੁਪਤ ਰੱਖੀ ਗਈ।
ਸੋ ਬਸ ਜੀ, ਸਮੱਸਿਆ ਫਿਰ ਉਹੀ ਗੱਲ ਉੱਥੇ ਆਉਂਦੀ ਹੈ ਨਾ ਕਿ ਸਰਕਾਰ ਦੀਆਂ ਪ੍ਰਾਇਓਰਟੀਜ਼ ਕਿਹੜੀਆਂ ਨੇ, ਕਿਉਂਕਿ ਜਿਹੜੇ ਕਈ ਵਿਕਟਿਮਸ ਨੇ, ਹੁਣ ਕਈ ਜਿਹੜੇ 9/11 ਵਾਲੇ ਵਿਕਟਿਮਸ ਨੇ ਨਾ, ਜਿਨ੍ਹਾਂ ਦੇ ਪਰਿਵਾਰਕ ਮੈਂਬਰ September 11, 2001 ਵਾਲੇ ਅਟੈਕ ਦੇ ਵਿੱਚ ਜਿਹੜੇ ਮਾਰੇ ਗਏ ਸਨ, ਉਹਨਾਂ ਨੂੰ ਜਦੋਂ ਅਦਾਲਤੀ ਪੇਸ਼ੀਆਂ 'ਤੇ ਜਾਣਾ ਹੁੰਦਾ, ਉਹ ਕਹਿੰਦੇ ਅਸੀਂ ਆਪਣਾ ਖਰਚਾ ਕਰਕੇ ਆਪ ਜਾਂਦੇ ਹਾਂ। ਅਤੇ ਹੋਰ ਵੀ ਬਹੁਤ ਸਾਰੇ ਵਿਕਟਿਮਸ ਦੇ ਮਨ ਵਿੱਚ ਇਹ ਸਵਾਲ ਆਉਂਦਾ ਕਿ ਜੇ ਤਾਂ ਦੇਖੋ ਇਹ ਔਰਤਾਂ ਗਈਆਂ ਹੁੰਦੀਆਂ ਸਰਕਾਰ ਦੇ ਕਹੇ 'ਤੇ, ਫਿਰ ਤਾਂ ਗੱਲ ਸੀਗੀ ਵੱਖਰੀ। ਆਪਣੀ ਮਰਜ਼ੀ ਨਾਲ ਕੋਈ ਐਡਲਟ ਜਦੋਂ ਇਸ ਤਰ੍ਹਾਂ ਦਾ ਫੈਸਲਾ ਲੈ ਕੇ ਕਿਸੇ ਇੱਕ ਟੈਰੋਰਿਸਟ ਗਰੁੱਪ ਦੇ ਨਾਲ ਜੁੜ ਕੇ ਚਲਾ ਜਾਂਦਾ, ਫਿਰ ਉਹਨੂੰ ਵਾਪਸ ਲਿਆਉਣਾ ਕੀ ਸੱਚਮੁੱਚ ਸਰਕਾਰ ਦੀ ਜ਼ਿੰਮੇਵਾਰੀ ਹੈ? ਤੁਸੀਂ ਜੇ ਆਪਣੇ ਆਪ ਨੂੰ ਖੁਦ ਖਤਰੇ ਦੇ ਮੂੰਹ ਵਿੱਚ ਪਾ ਰਹੇ ਹੋ, ਉਸ ਥਾਂ 'ਤੇ ਜਾ ਰਹੇ ਹੋ ਜਿਹਦੇ ਬਾਰੇ ਸਰਕਾਰ ਨੇ ਬੜਾ ਕਲੀਅਰਲੀ ਆਪਣਾ ਸਟੈਂਸ ਰੱਖਿਆ ਵੀ ਉਹ ਟੈਰੋਰਿਸਟ ਗਰੁੱਪ ਨੇ, ਅਤੇ ਉਹਨਾਂ ਨੂੰ ਵਾਪਸ ਲਿਆਉਣ, ਅੱਛਾ ਇੱਦਾਂ ਸਰਕਾਰ ਨੇ ਇਹ ਕਹਿਣਾ ਵੀ ਅਸੀਂ ਕਿਹੜਾ ਇੱਥੇ ਲਿਆ ਕੇ ਉਹਨਾਂ ਨੂੰ ਖੁੱਲ੍ਹੇ ਛੱਡਤਾ ਜੀ? ਉਹਨਾਂ ਦੇ ਉੱਪਰ ਚਾਰਜਿਸ ਲੱਗੇ ਨੇ, ਕਈਆਂ ਦੀ ਟਰਾਇਲ ਹੋਣੀ ਬਾਕੀ ਆ, ਕਈਆਂ ਦੇ ਚਾਰਜਿਸ ਇੰਪੈਂਡਿੰਗ ਨੇ। ਪਰ ਓਵਰਆਲ ਇਸ ਤਰ੍ਹਾਂ ਦਾ VIP ਟ੍ਰੀਟਮੈਂਟ ਉਹਨਾਂ ਵਿਅਕਤੀਆਂ ਨੂੰ ਦੇਣਾ ਜਿਹੜੇ ਕਿ ਕਲੀਅਰਲੀ ਮੁਲਕ ਦੀ ਆਈਡੀਓਲੋਜੀ ਦੇ ਨਾਲ, ਇਸ ਕੰਟਰੀ ਦੀ ਸੇਫਟੀ ਐਂਡ ਸਿਕਿਉਰਿਟੀ ਨੂੰ ਢਾਹ ਲਾਉਣ ਵਾਲੇ ਵਿਅਕਤੀਆਂ ਦੇ ਨਾਲ ਖੜੇ ਨੇ, ਸਰਕਾਰ ਦੀਆਂ ਪ੍ਰਾਇਓਰਟੀਜ਼ ਕਿੱਥੇ ਨੇ ਫਿਰ?
ਜਾਂ ਇਹਦੇ ਵਿੱਚ ਜੇ ਸਰਕਾਰ ਦੇ ਪੱਖ ਤੋਂ ਦੇਖੋਗੇ ਤਾਂ 2 ਕਾਰਨ ਰਹੇ ਹੋ ਸਕਦੇ ਨੇ ਜਿਹਦੇ ਕਰਕੇ ਸਰਕਾਰ ਰਿਪੈਟਰੀਏਸ਼ਨ ਵਾਸਤੇ ਤਿਆਰ ਹੋਈ ਸੀ। ਇੱਕ ਤਾਂ ਹੈਗਾ ਵੀ ਇਹ ਦੀਜ਼ ਵਰ ਆਲ ਕੈਨੇਡੀਅਨ ਸਿਟੀਜ਼ਨਸ, ਕਿ ਆਪਣੇ ਸਿਟੀਜ਼ਨਸ ਨੂੰ ਰਿਪੈਟਰੀਏਟ ਕਰਨਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਤੇ ਇਹ ਮੰਨਿਆ ਜਾਂਦਾ ਵੀ ਜਿਹੜਾ ਮੁਲਕ ਆਪਣੇ ਸਿਟੀਜ਼ਨਸ ਦਾ ਧਿਆਨ ਨਹੀਂ ਰੱਖ ਸਕਦਾ ਫਿਰ ਉਹਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਸਾਖ ਹੈ ਵੀ ਉਹਨੂੰ ਥੋੜੀ ਢਾਹ ਲੱਗਦੀ ਹੈ। ਇੱਕ ਰੀਜ਼ਨ ਇਹ ਹੈ। ਦੂਜਾ ਇਹ ਕਿ ਔਰਤਾਂ ਤੇ ਬੱਚੇ ਸੀਗੇ ਕਿ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿੱਥੇ ਰਹਿ ਰਹੇ ਸੀ, ਦੇਵਰ ਓਵਰ ਕਰਾਊਡਡ, ਇਹਨਾਂ ਦੀਆਂ ਬਹੁਤ ਪਿਟੀਏਬਲ ਕੰਡੀਸ਼ਨ ਸੀਗੀ ਉੱਥੇ। ਹਿਊਮੈਨੀਟੇਰੀਅਨ ਰੀਜ਼ਨ ਦੂਜਾ ਆ ਜਾਂਦਾ, ਤੇ ਸਾਨੂੰ ਪਤਾ ਅਵਰ ਫੋਰਨ ਪਾਲਿਸੀ ਹੈਜ਼ ਬੀਨ ਡਿਕਟੇਟਡ ਬਾਏ ਯੂ ਨੋ ਦਿਸ ਆਈਡੀਓਲੋਜੀ ਫੋਰ ਦ ਲੌਂਗੈਸਟ ਟਾਈਮ। ਸੋ ਪਰ ਇਹਨੂੰ ਫਿਰ ਵੀ ਤੁਸੀਂ ਕਹਿ ਸਕਦੇ ਹੋ ਮੁਕੰਮਲ ਤੌਰ ਤੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ।
ਸਿਟੀਜ਼ਨਸ ਦੀ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਆ। ਹੁਣ ਕੈਨੇਡੀਅਨ ਗਵਰਨਮੈਂਟ ਕੁਝ ਜਿਹੜੇ ਕੈਨੇਡੀਅਨ ਸਿਟੀਜ਼ਨ ਮੈਨ ਨੇ ਉਹ ਵੀ ਉਹਨਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ ਉੱਥੇ ਹੈਗੇ ਨੇ, ਉਹਨਾਂ ਨੂੰ ਵਾਪਸ ਲਿਆਉਣ ਤੋਂ ਸਰਕਾਰ ਆਲਰੇਡੀ ਕੋਰਾ ਇਨਕਾਰ ਕਰ ਚੁੱਕੀ ਆ, ਤੇ ਈਵਨ ਅਦਾਲਤ ਵੀ ਇਹ ਕਹਿ ਚੁੱਕੀ ਆ ਕਿ ਉਹਨਾਂ ਕੈਨੇਡੀਅਨ ਸਿਟੀਜ਼ਨ ਮੈਨ ਨੂੰ, ਮਰਦਾਂ ਨੂੰ ਉਹਨਾਂ ਡਿਟੈਂਸ਼ਨ ਸੈਂਟਰਸ ਤੋਂ ਵਾਪਸ ਲਿਆਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਆ।
ਸੋ ਉਹ ਜਿਹੜੇ ਹੁਣ ਤਕਰੀਬਨ ਘੱਟੋ ਘੱਟ 4 ਮਰਦ ਨੇ ਜਿਹਨਾਂ ਬਾਰੇ ਜਾਣਕਾਰੀ ਹੈ ਗਲੋਬਲ ਅਫੇਅਰਸ ਕੈਨੇਡਾ ਨੂੰ ਕਿ ਅਜੇ ਵੀ ਉਹ ਡਿਟੈਂਸ਼ਨ ਸੈਂਟਰਸ ਦੇ ਵਿੱਚ ਹੈਗੇ ਨੇ, ਪਰ ਫੈਡਰਲ ਕੋਰਟ ਨੇ ਕਿਹਾ ਵੀ ਕੈਨੇਡੀਅਨ ਗਵਰਨਮੈਂਟ ਇਜ਼ ਨਾਟ ਓਬਲੀਗੇਟਿਡ ਟੂ ਰੀਪੈਟਰੀਏਟ ਦੈਮ, ਸੋ ਉਹਨਾਂ ਨੂੰ ਰੀਪੈਟਰੀਏਟ ਨਹੀਂ ਕੀਤਾ ਜਾ।
ਪਰ ਬਸ ਵੀ ਦਿਆਨਤਦਾਰੀ ਇੱਕ ਪਾਸੇ, ਪਰ ਆ ਘੱਟੋ ਘੱਟ ਆ $1,70,000 ਦਾ ਖਰਚਾ ਹੈ, ਜੋ ਕਈ ਅਜਿਹੇ ਖਰਚੇ ਨੇ ਜਿਹੜੇ ਅਜੇ ਪਤਾ ਹੀ ਕੋਈ ਨਹੀਂ ਉਹਨਾਂ ਨੂੰ।
ਇਹਦੇ ਵਿੱਚ ਦੇਖੋ ਇਹ ਵੀ ਹੋ ਸਕਦਾ, ਜਸਟ ਪਲੇਇੰਗ ਦ ਡੈਵਿਲਸ ਐਡਵੋਕੇਟ, ਮੈਂ ਕਿਸੇ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਕਿ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਜਿਹੜੇ ਆ ਵਾਈਨ ਵਗੈਰਾ ਤੇ ਖਰਚੇ ਹੋਏ ਨੇ ਵੀ ਇਹ ਕੈਨੇਡੀਅਨ ਜਿਹੜੇ ਅਧਿਕਾਰੀਆਂ ਨੇ ਕੀਤੇ ਹੋਣ, ਵੀ ਜਿਹੜੇ ਸਟਾਫ ਮੈਂਬਰ ਜਿਹੜੇ ਉਹਨਾਂ ਰਿਸੀਵ ਕਰਨ ਗਏ, ਕਿਉਂਕਿ ਉਹਨਾਂ ਦੇ ਖਰਚੇ ਵੀ ਇਹਦੇ ਵਿੱਚ ਸ਼ਾਮਲ ਨੇ। ਸੋ ਹੋ ਸਕਦਾ ਕਿ ਵਾਈਨ ਵਗੈਰਾ ਜਿਹੜੀ ਪੀਤੀ ਆ ਉਹਨਾਂ ਨੇ ਪੀਤੀ ਹੋਵੇ, ਕਿਉਂਕਿ ਦੇਖੋ ਜਿਹੜੇ, ਚਲੋ ਫਿਰ ਗੱਲ ਬੜੀ ਕੰਟਰੋਵਰਸ਼ਲ ਹੋ ਜਾਣੀ ਹੈ, ਕਿ ਜਿਹੜੇ ਲੋਕ ਆਈਸਿਸ ਜੁਆਇਨ ਕਰਨ ਗਏ ਸੀ ਦੇ ਵਰ ਆਫ ਅ ਫੰਡਾਮੈਂਟਲਿਸਟ ਨੇਚਰ, ਕਿ ਉਹ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਟ੍ਰੀਮ ਵਿਚਾਰ ਰੱਖਦੇ ਸੀ, ਤੇ ਉਸ ਪ੍ਰਵਿਰਤੀ ਵਾਲੇ ਲੋਕ ਆਮ ਤੌਰ ਤੇ ਸ਼ਰਾਬ ਨਹੀਂ ਪਿਆ ਕਰਦੇ।
ਜੀ ਜੀ ਜੀ,
ਆਮ ਤੌਰ
ਆਮ ਤੌਰ।
ਸੋ ਆਈ ਐਮ ਜਸਟ ਯੂ ਨੋ ਦਿਸ ਇਜ਼ ਆਲ ਕੰਜੈਕਚਰ। ਸੋ ਹੋ ਸਕਦਾ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਨੇ ਇਹ ਵਾਈਨ ਆਰਡਰ ਕੀਤੀ ਹੋਵੇ, ਬਟ ਜੋ ਵੀ ਹੈ ਇਟ ਕੈਨੋਟ ਬੀ ਜਸਟੀਫਾਈਡ,
ਕੈਨੋਟ ਬੀ ਜਸਟੀਫਾਈਡ
ਨਾਟ ਐਟ ਆਲ। ਤੇ ਵਿਜੇ ਜੀ, ਕੱਲ ਅਸੀਂ ਸ਼ਾਮ ਵਾਲੇ ਸ਼ੋਅ 'ਚ ਵੀ ਇਹਦੇ ਬਾਰੇ ਗੱਲ ਕਰ ਰਹੇ ਸੀ, ਇੱਕ ਸਾਨੂੰ ਲਿਸਨਰ ਨੇ ਦੱਸਿਆ, ਉਹ ਸ਼ਾਇਦ ਟੈਕਸੀ ਚਲਾਉਂਦੇ ਹੋਣਗੇ ਜਾਂ ਉਬਰ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਪਿਛਲੇ ਹਫ਼ਤੇ ਦੀ ਗੱਲ ਆ, ਮੈਕਸੀਕੋ ਤੋਂ ਕਹਿੰਦੇ ਇੱਕ ਕਪਲ ਆਇਆ ਇੱਥੇ ਵੈਂਕੂਵਰ ਘੁੰਮਣ ਫਿਰਨ ਵਾਸਤੇ, ਕਹਿੰਦੇ ਰਾਤ ਦੀ ਉਹਨਾਂ ਦੀ ਫਲਾਈਟ ਸੀ, ਮੈਂ ਕਹਿੰਦੇ ਉਹਨਾਂ ਨੂੰ YVR ਤੋਂ ਪਿੱਕ ਕੀਤਾ ਵੈਂਕੂਵਰ, ਕਹਿੰਦੇ ਲੈ ਜਾਓ ਕੋਈ ਹੋਟਲ ਆਪਾਂ ਲੱਭ ਲਈਏ, ਹੋਟਲ ਦੇ ਵਿੱਚ ਉਹਨਾਂ ਦੀ ਬੁਕਿੰਗ ਨਹੀਂ ਹੋਣੀ ਪਹਿਲਾਂ ਕੋਈ, ਹੋਟਲ ਦੇ ਵਿੱਚ ਉਹ ਕਮਰਾ ਲੱਭਦੇ ਰਹੇ, ਕਹਿੰਦੇ ਸਵੇਰ ਦੇ 4 ਵੱਜ ਗਏ ਉਹਨਾਂ ਨੂੰ, ਕਿਤੇ ਵੀ ਹੋਟਲ ਦੇ ਵਿੱਚ ਕਮਰਾ ਨਹੀਂ ਲੱਭਿਆ, ਟੈਕਸੀ ਦੇ ਵਿੱਚ ਹੀ ਘੁੰਮਦੇ ਰਹੇ।
ਵਾਓ! ਤੇ
ਕਹਿੰਦੇ ਵੀ ਬਾਅਦ ਵਿੱਚ ਕਹਿੰਦੇ ਉਹ ਟੈਕਸੀ ਵਾਲਿਆਂ ਨੇ ਦੱਸਿਆ, ਜਿਹੜੇ ਕਾਲਰ ਸੀਗੇ ਸਾਡੇ, ਕਹਿੰਦੇ ਵੀ ਮੇਰੇ ਕੋਈ ਜਾਣਕਾਰ ਨੇ ਉਹਨਾਂ ਦਾ ਬੜਾ ਵੱਡਾ ਹੋਟਲ ਆ ਵੈਂਕੂਵਰ ਦੇ ਵਿੱਚ, ਕਹਿੰਦੇ ਮੈਂ ਉਹਨਾਂ ਨੂੰ ਫੋਨ ਕੀਤਾ, ਯਾਰ ਵੀ ਇੱਕ ਕਮਰਾ ਚਾਹੀਦਾ, ਵੀ ਬਹੁਤ ਇੱਦਾਂ ਵੀ ਸਾਡੇ
ਖਜਲਖਾਰ ਹੋ ਰਹੇ ਨੇ,
ਬਾਹਰੋਂ ਇੱਕ ਕਪਲ ਆਇਆ ਵੀ ਸਾਡੇ ਮੁਲਕ ਦੀ ਜਿਹੜਾ ਕਹਿ ਲਓ ਵੀ ਸਾਖ ਜਿਹੜੀ ਆ ਵੀ ਉਹ ਹਨਾ ਵੀ ਠੀਕ ਚੰਗਾ ਨਹੀਂ ਲੱਗਦਾ, ਵੀ ਕੋਈ ਯਾਰ ਇਹਨਾਂ ਵਾਸਤੇ ਕੋਈ ਬੰਦੋਬਸਤ ਕੀਤਾ ਜਾਵੇ। ਕਹਿੰਦੇ ਉਸ ਹੋਟਲ ਓਨਰ ਨੇ ਦੱਸਿਆ, ਕਹਿੰਦੇ ਯਾਰ ਕਮਰੇ ਤਾਂ ਸਾਡੇ 50 ਖਾਲੀ ਪਏ ਨੇ, ਪਰ ਫੈਡਰਲ ਸਰਕਾਰ ਨੇ ਬੁੱਕ ਕੀਤੇ ਹੋਏ ਨੇ ਰੈਫਿਊਜੀਜ਼ ਵਾਸਤੇ।
ਵਾਸੂ ਜੀ, ਇਸ ਮਾਮਲੇ ਤੇ ਨਾ ਇੱਕ ਪਿਛਲੇ ਹਫ਼ਤੇ ਮੈਨੂੰ ਕਾਲ ਆਈ ਇੱਥੇ ਸਟੇਸ਼ਨ 'ਤੇ, ਐਂਡ ਮੈਂ ਉਹਦਾ ਨਾਮ ਨਹੀਂ ਦੱਸਾਂਗਾ ਕਿਉਂਕਿ ਉਹ ਕਿਸੇ ਇੱਕ ਅਜਿਹੀ ਸਰਵਿਸ ਨਾਲ ਕੰਮ ਕਰਦੇ ਨੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ, ਕਹਿੰਦੇ ਜਿਹੜੇ ਸਾਡੇ ਜਿੰਨੇ ਵੀ ਕੋ ਵਰਕਰਸ ਨੇ, ਕਹਿੰਦੇ ਅਸੀਂ ਇੰਨੇ ਪਰੇਸ਼ਾਨ ਹਾਂ ਕਿ ਦਿਆਨਤਦਾਰੀ ਦੇ ਨਾਮ 'ਤੇ ਕਿਸ ਤਰ੍ਹਾਂ ਬਹੁਤ ਵੱਡੇ ਪੱਧਰ 'ਤੇ ਬੈਨੀਫਿਟਸ ਵਗੈਰਾ ਦਿੱਤੇ ਜਾ ਰਹੇ ਅਤੇ ਕਿਵੇਂ ਉਹਨਾਂ ਦਾ ਮਿਸਯੂਜ਼ ਹੁੰਦਾ ਪਿਆ, ਇੱਥੇ ਸਿੱਧੇ ਤੌਰ 'ਤੇ ਕੋਈ ਗੱਲ ਕਰਕੇ ਰਾਜ਼ੀ ਨਹੀਂ। ਉਹਨਾਂ ਦੇ ਦੱਸਣ ਮੁਤਾਬਕ ਵਾਸੂ ਜੀ, ਜਿਹੜੇ ਕੋਈ ਇਸ ਤਰ੍ਹਾਂ ਦੇ ਅਸਾਇਲਮ ਸੀਕਰਸ, ਜੇ 8 ਜੀਆਂ ਦਾ ਪਰਿਵਾਰ ਆ, ਪੇਰੈਂਟਸ ਐਂਡ 6 ਕਿਡਸ, ਅਤੇ ਉਹਨਾਂ ਨੂੰ ਜਿਹੜੀ ਐਵਰੇਜ ਇਨਕਮ ਅਸਿਸਟੈਂਸ ਮਿਲਦੀ ਪਈ ਆ $4,200 ਮਹੀਨੇ ਦੀ, ਫਿਰ ਕੈਨੇਡਾ ਚਾਈਲਡ ਬੈਨੀਫਿਟ ਦੇ ਰਾਹੀਂ $2,800 to $3,000 ਉਹ ਮਿਲਦੇ ਆ, ਫਿਰ ਇੱਕ ਫੈਮਿਲੀ ਬੋਨਸ ਮਿਲਦਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ, ਮਹਿੰਗਾਈ ਭੱਤਾ, ਜੋ ਕਿ $400 to $700 ਪਰ ਮੰਥ ਆ, ਫਿਰ $1,000 ਦੇ ਇਹਨਾਂ ਨੂੰ ਕ੍ਰਾਈਸਿਸ ਕਲੋਥਿੰਗ ਵਾਸਤੇ ਸਰਕਾਰ ਪੈਸੇ ਦਿੰਦੀ ਆ, $50 ਪਰ ਹੈੱਡ ਮਿਲਦੇ ਨੇ ਫੋਰ ਕ੍ਰਾਈਸਿਸ ਫੂਡ, ਸੋ ਦੈਟ ਇਜ਼ ਜੇ 8 ਜੀ ਹੈਗੇ ਨੇ ਦੈਟਸ ਅਬਾਊਟ $400 ਪਰ ਮੰਥ ਐਕਸਟਰਾ ਉਹ ਆ। ਫਿਰ ਇਹਨਾਂ ਨੇ ਇੱਕ ਹੋਰ ਇੱਕ ਸਕੈਮ ਬਾਰੇ ਗੱਲ ਦੱਸੀ, ਕਹਿੰਦੇ ਬਹੁਤ ਸਾਰੇ ਲੈਂਡਲੋਰਡਸ ਨੇ ਕੀ ਕੀਤਾ ਹੋਇਆ, ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹਨਾਂ ਨੂੰ ਸਰਕਾਰੀ ਅਸਿਸਟੈਂਸ ਮਿਲ ਰਹੀ ਆ, ਉਹਨਾਂ ਨੂੰ ਕਿਰਾਏਦਾਰ ਰੱਖਿਆ ਹੋਇਆ, ਲੈਂਡਲੋਰਡ ਤੋਂ ਇਵਿਕਸ਼ਨ ਨੋਟਿਸ ਲੈ ਲੈਂਦੇ ਨੇ ਇਹ ਕਹਿ ਕੇ ਕਿ ਜੀ ਅਸੀਂ ਨਾ 2 ਮਹੀਨੇ ਕਿਰਾਇਆ ਨਹੀਂ ਦੇ ਸਕੇ, ਲੈਂਡਲੋਰਡ ਕਹਿੰਦਾ ਵੀ ਹੁਣ ਮਕਾਨ ਖਾਲੀ ਕਰੋ, ਕਹਿੰਦੇ ਉਹ ਸਾਰੀ ਮਿਲੀ ਭੁਗਤ ਹੁੰਦੀ ਆ। ਸਾਲ ਦੇ ਵਿੱਚ 2 ਵਾਰੀ ਇਹਨਾਂ ਨੂੰ ਦਿੱਤਾ ਜਾਂਦਾ ਵਾਸੂ ਜੀ ਕ੍ਰਾਈਸਿਸ ਸ਼ੈਲਟਰ ਦੇ ਵਾਸਤੇ ਪੈਸੇ ਦਿੱਤੇ ਜਾਂਦੇ ਨੇ, ਕਿਉਂਕਿ ਇਹਨਾਂ ਵੱਲੋਂ ਦਾਅਵਾ ਕਰ ਲੈਂਦਾ ਵੀ ਰੈਂਟ ਦੇ ਪੈਸੇ ਘੱਟ ਗਏ, ਬਾਵਜੂਦ ਇਸ ਦੇ ਕਿ ਉਹ ਸਾਰੇ ਬੈਨੀਫਿਟਸ ਮਿਲਦੇ ਪਏ ਨੇ। ਫਿਰ ਸਾਲ ਦੇ ਵਿੱਚ 2 ਵਾਰੀ ਸਰਕਾਰ ਰੈਂਟ ਦੇ ਵੀ ਇਹਨਾਂ ਦੇ ਪੈਸੇ ਭਰ ਸਕਦੀ ਆ, ਭਰ ਦਿੰਦੀ ਆ। ਵਾਸੂ ਜੀ ਜਿਹੜੇ ਬਜਟ ਦੇ ਵਿੱਚ ਇਸ ਵੇਲੇ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ, ਇਹ ਐਵੇਂ ਨਹੀਂ ਹੋਇਆ ਪਿਆ, ਆ ਜਿਹੜੀ ਇੰਨੀ ਦਿਆਨਤਦਾਰੀ ਸਰਕਾਰ ਨੇ ਦਿਖਾਈ ਆ, ਕਈ ਵਾਰੀ ਗੱਲ ਸਮਝ ਨਹੀਂ ਆਉਂਦੀ, ਜਿਹੜੇ ਲੋਕਾਂ ਦੇ ਮਨ ਵਿੱਚ ਇੱਕ ਉਹ ਰੋਹ ਪੈਦਾ ਹੁੰਦਾ ਨਾ ਕਿ ਆਪਣੇ ਲੋਕਾਂ ਦਾ ਧਿਆਨ ਰੱਖਣ ਲਈ ਸਰਕਾਰ ਕੀ ਕਰ ਰਹੀ ਹੈ। ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਦੂਜਿਆਂ ਦਾ ਖਿਆਲ ਨਾ ਰੱਖੋ, ਪਰ ਜੇ ਦੂਜਿਆਂ ਨੂੰ VIP ਅਤੇ VVIP ਟ੍ਰੀਟਮੈਂਟ ਮਿਲਦਾ ਪਿਆ, ਜਿਹੜੇ ਆ ਬੈਨੀਫਿਟਸ ਨੇ ਸਾਰੇ ਟੈਕਸ ਫਰੀ ਨੇ, ਇਹਦੇ ਉੱਪਰ ਕੋਈ ਟੈਕਸ ਵੀ ਨਹੀਂ ਹੈਗਾ, ਅਤੇ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਇੱਕ ਨੌਕਰੀ ਦੋ ਨੌਕਰੀਆਂ ਕਰਕੇ ਵੀ ਲੋਕਾਂ ਦਾ ਸਰਦਾ ਨਹੀਂ ਪਿਆ, ਜਿਹੜੇ ਤੁਹਾਡੇ ਫਲਾਈਟ ਅਟੈਂਡੈਂਟਸ ਨੇ ਉਹ ਕਹਿੰਦੇ ਨੇ ਵੀ ਸਸੀ ਕੰਮ ਕਰਦੇ ਹਾਂ, ਸਾਨੂੰ ਲੈਸ ਦੈਨ ਜਿਹੜੀ ਪਾਵਰਟੀ ਲੈਵਲ ਵੇਜਿਸ ਨੇ ਸਾਨੂੰ ਉਹ ਮਿਲਦੀਆਂ ਪਈਆਂ ਨੇ। ਫਿਰ ਵਾਸੂ ਜੀ ਕੈਨੇਡਾ ਦਾ ਜਿਹੜਾ ਡਰੀਮ ਹੈ, ਕੈਨੇਡਾ ਦਾ ਸੁਪਨਾ, ਉਹ ਮਿਹਨਤਕਸ਼ ਬੰਦੇ ਵਾਸਤੇ ਤਾਂ ਰਹਿ ਨਹੀਂ ਗਿਆ?
ਸਰਕਾਰ ਦੀਆਂ ਤਰਜੀਹਾਂ ਵਿਜੇ ਜੀ ਪਿਛਲੇ 10-15-20 ਸਾਲਾਂ ਦੌਰਾਨ ਕਿਸ ਤਰ੍ਹਾਂ ਦੀਆਂ ਰਹੀਆਂ ਨੇ ਉਹਦਾ ਸਿੱਧਾ ਸਿੱਧਾ ਕੰਟਰਾਸਟ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ। ਇੱਕ ਪਾਸੇ ਤੁਸੀਂ ਆਹ ਸਾਰੀ ਗੱਲ ਯਾਦ ਰੱਖੋ ਵੀ ਜੋ ਅਸਾਈਲਮ ਸੀਕਰਸ ਤੇ ਇਸ ਤਰ੍ਹਾਂ ਦੇ ਜਿਹੜੇ ਸਾਰੇ ਖਰਚੇ ਹੋਏ ਨੇ ਜੋ ਸਾਰੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਮੈਂਸ਼ਨ ਕੀਤੇ ਨੇ। ਦੂਜੇ ਪਾਸੇ ਮੈਂ ਸਾਰੇ ਆਪਣੇ ਲਿਸਨਰਸ ਨੂੰ ਕਹਾਂਗਾ ਵੀ ਜਦੋਂ ਸਮਾਂ ਮਿਲੇ, ਵੀਕਐਂਡ ਆ ਗਿਆ, ਕੈਨੇਡਾ ਦਾ ਨਕਸ਼ਾ ਖੋਲ ਕੇ ਬੈਠੋ ਤੇ ਉਹਦੇ ਵਿੱਚ ਦੇਖੋ ਵੀ ਐਲਬਰਟਾ ਕਿੱਥੇ ਹੈਗਾ ਤੇ ਉਹਦੇ ਨਾਲ ਫਿਰ ਸਸਕੈਚਵਨ, ਅੱਗੋਂ ਫਿਰ
ਮੈਨੀਟੋਬਾ
ਤੇ ਫਿਰ ਅੱਗੋਂ ਓਨਟੈਰੀਓ, ਉਹਨਾਂ ਦੀ ਲੋਕੇਸ਼ਨ ਚੈੱਕ ਕਰਿਓ ਤੇ ਫਿਰ ਦੇਖਿਓ ਹਡਸਨ ਬੇ ਕਿੱਥੇ ਆ। ਹੁਣ ਫੋਰ ਦਾ ਲੌਂਗੈਸਟ ਟਾਈਮ ਕੀ ਅੱਜ ਤੱਕ ਸਾਡੀ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਗੱਲ ਹੀ ਨਹੀਂ ਆਈ, ਕਿਸੇ ਵੀ ਸਰਕਾਰ ਨੇ ਇਹ ਪੋਲੀਟੀਕਲ ਵਿਲ ਹੀ ਨਹੀਂ ਦਿਖਾਈ ਕਿ ਅਸੀਂ ਐਲਬਰਟਾ ਦਾ ਕੱਚਾ ਤੇਲ, ਐਲਬਰਟਾ ਦੀ ਨੈਚੁਰਲ ਗੈਸ ਵੀ ਇਹਨੂੰ ਅਸੀਂ ਕਿਸੇ ਪਾਈਪਲਾਈਨ ਕੋਈ ਬਣਾ ਲਈਏ ਵੀ ਉਹਨੂੰ ਅਸੀਂ ਇੱਧਰੋਂ ਮੈਨੀਟੋਬਾ ਜਾਂ ਫਿਰ ਓਨਟੈਰੀਓ, ਦੋਨਾਂ ਨੂੰ ਹਡਸਨ ਬੇ ਲੱਗਦੀ ਹੈ।
ਜੀ ਜੀ ਜੀ,
ਹਡਸਨ ਬੇ ਓਪਨਸ ਇਨਟੂ ਦਾ ਐਟਲਾਂਟਿਕ ਤੇ ਉਹਦੇ ਤੱਕ ਅਸੀਂ ਕੋਈ ਉੱਥੇ ਜਿਹੜੇ ਸੋ ਜਿਹੜਾ ਓਨਟੈਰੀਓ ਦੇ ਵਿੱਚ ਆ, ਓਨਟੈਰੀਓ ਦੇ ਵਿੱਚ ਜੇਮਸ ਬੇ ਹੈ
ਜੀ,
ਸੋ ਜੇਮਸ ਬੇ ਦੇ ਨੇੜੇ ਕੋਈ ਅਸੀਂ ਡੀਪ ਸੀ ਪੋਰਟ ਬਣਾ ਲਈਏ, ਧਿਆਨ ਨਹੀਂ ਆਇਆ ਕਦੇ। ਫਿਰ ਚਰਚਲ ਦਾ ਪੋਰਟ ਹੈਗਾ ਮੈਨੀਟੋਬਾ ਦੇ ਵਿੱਚ, ਸੋ ਉੱਥੇ ਹੁਣ ਗੱਲ ਚੱਲੀ ਹੈ। ਹੁਣ ਜਾ ਕੇ ਜਦੋਂ ਆ ਪਿਛਲੇ ਦਿਨ ਹੀ ਫਸਟ ਮਿਨਿਸਟਰਸ ਦੀ ਮੀਟਿੰਗ ਹੋਈ, ਪ੍ਰੀਮੀਅਰਸ ਨੇ ਕਿਹਾ ਵੀ ਅਸੀਂ ਇੱਥੋਂ ਪ੍ਰਿੰਸ ਜਾਰਜ ਤੋਂ ਉੱਧਰ ਚਰਚਲ ਤੱਕ ਅਸੀਂ ਇੱਕ ਕੋਰੀਡੋਰ ਬਣਾਉਣਾ ਚਾਹੁੰਦੇ ਹਾਂ ਵੀ ਕੋਈ ਪਾਈਪਲਾਈਨ ਜਾਂ ਸੜਕਾਂ ਜਾਂ ਕੋਈ ਰੇਲ ਨੈਟਵਰਕ ਬਣੇ ਵੀ ਜਿਹਦੇ ਨਾਲ ਕ੍ਰਿਟੀਕਲ ਮਿਨਰਲਸ ਤੇ ਨੈਚੁਰਲ ਰਿਸੋਰਸਿਸ ਉੱਥੇ ਤੱਕ ਪਹੁੰਚਣ, ਹਡਸਨ ਬੇ ਤੱਕ, ਤੇ ਉਹਨਾਂ ਨੂੰ ਅਗਾਂਹ ਫਿਰ ਅਸੀਂ ਐਟਲਾਂਟਿਕ ਰਾਹੀਂ ਐਕਸਪੋਰਟ ਕਰ ਸਕੀਏ,
ਯੂਰੋਪੀਅਨ ਮਾਰਕੀਟ ਦਾ ਐਕਸੈਸ ਖੁੱਲੇ
ਸਾਡੇ ਹਮੇਸ਼ਾ। ਵਿਜੇ ਜੀ, ਇਹ ਜਿਹੜਾ ਸਾਰਾ ਹਡਸਨ ਬੇ ਦਾ ਜਿਹੜਾ ਸਾਰਾ ਇਲਾਕਾ, ਇੱਥੇ ਸਾਡੇ ਕੋਈ ਡੀਪ ਸੀ ਪੋਰਟ ਹੀ ਨਹੀਂ ਬਣਿਆ, ਕੋਈ ਅਸੀਂ ਐਕਸਪੋਰਟ ਟਰਮੀਨਲ ਇੱਥੇ ਕਿਉਂ ਨਹੀਂ ਬਣਾਇਆ ਅੱਜ ਤੱਕ? ਸਾਡੇ ਕੋਲ ਨਾ ਸੂਬੇ ਦੇਖੋ ਕਿਹੜੇ ਕਿਹੜੇ ਨੇ, ਐਲਬਰਟਾ, ਸਸਕੈਚੁਅਨ, ਤੁਹਾਡੇ ਰਿਸੋਰਸ ਰਿਚ ਸੂਬੇ
ਸਾਰੇ ਉੱਥੇ ਨੇ
ਸਾਰੇ। ਯੂਰਪ ਦੀ ਪੂਰੀ ਮਾਰਕੀਟ ਤੁਹਾਡੇ ਵਾਸਤੇ ਖੁੱਲਦੀ ਸੀ, ਯੂਰਪ ਵਾਲੇ ਤੁਹਾਡੇ ਕੋਲੋਂ ਬਾਰ ਬਾਰ ਕਹਿ ਰਹੇ ਨੇ ਕਿ ਭਾਈ ਅਸੀਂ ਆਪਣੇ ਜਿਹੜੀਆਂ ਸਾਡੇ ਲਾਈਕ ਮਾਈਂਡਡ ਪਾਰਟਨਰਸ ਨੇ ਜਿਹਨਾਂ ਦੀ ਸਾਡੀਆਂ ਵੈਲਿਊਜ਼ ਸਿਮਿਲਰ ਨੇ, ਉਹਨਾਂ ਤੋਂ ਅਸੀਂ ਐਲਐਨਜੀ ਖਰੀਦਣਾ ਚਾਹੁੰਦੇ ਹਾਂ, ਕ੍ਰਿਟੀਕਲ ਮਿਨਰਲਸ ਖਰੀਦਣਾ ਚਾਹੁੰਦੇ ਹਾਂ, ਤੁਹਾਡੇ ਕੋਲ ਸਾਰਾ ਸਮਾਨ ਭਰਿਆ ਪਿਆ। ਤੁਸੀਂ ਇੱਕੋ ਬਹਾਨਾ ਦਿੰਦੇ ਰਹੇ ਜੀ ਕੁਬੈਕ ਵਾਲੇ ਨਹੀਂ ਚਾਹੁੰਦੇ ਪਾਈਪਲਾਈਨ ਬਣੇ,
ਕਿਉਂਕਿ ਤੁਹਾਨੂੰ ਸਿਰਫ ਉਹ ਐਟਲਾਂਟਿਕ ਕੈਨੇਡਾ ਦੀ ਇੱਕ ਆਇਲ ਰਿਫਾਈਨਰੀ ਦਿਸਦੀ ਸੀ ਵੀ ਉੱਥੇ ਤੱਕ ਹੀ ਪਾਈਪਲਾਈਨ ਲਿਜਾਣੀ ਆ,
ਜਾਂ ਫਿਰ ਤੁਸੀਂ ਇਹ ਬਹਾਨਾ ਬਣਾਉਂਦੇ ਰਹੇ ਕਿ ਜੀ ਜਿਹੜੇ ਸਾਡੇ ਐਕਸਪੋਰਟ ਟਰਮੀਨਲਸ ਨੇ ਉਹ ਤਾਂ ਐਟਲਾਂਟਿਕ ਕੋਸਟ ਤੇ ਹੀ ਬਣ ਸਕਦੇ ਨੇ, ਵਾਈ ਨਾਟ ਔਨ ਹਡਸਨ ਬੇ ਕੋਸਟ? ਸੋ ਉੱਥੇ ਅਸੀਂ ਆਪਣੇ ਜਿਹੜੇ ਪੋਰਟਸ ਨੇ ਉਹਨਾਂ ਦੇ ਉੱਤੇ ਇਹ ਪੋਟੈਂਸ਼ੀਅਲ ਅਸੀਂ ਬਿਲਡ ਕਿਉਂ ਨਹੀਂ ਕੀਤੀ ਕਿ ਉੱਥੇ ਡੀਪ ਸੀ ਪੋਰਟਸ ਹੋਣ, ਉੱਥੇ ਐਕਸਪੋਰਟ ਟਰਮੀਨਲਸ ਹੋਣ ਕਿ ਜਿਹੜੇ ਆਇਲ ਟੈਂਕਰਸ ਨੇ ਉੱਥੋਂ ਆ ਕੇ ਉਹ ਉਹਨਾਂ ਨੂੰ ਭਰਿਆ ਜਾਵੇ ਅਤੇ ਇੱਥੋਂ ਆਇਲ ਆਪਣਾ ਸ਼ਿਪ ਕੀਤਾ ਜਾਵੇ। ਸਰਕਾਰ ਨੇ ਵਿਜੇ ਜੀ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਸ ਇਹਨਾਂ ਚੀਜ਼ਾਂ ਨੂੰ ਗੌਲਿਆ ਹੀ ਨਹੀਂ, ਇਹਨਾਂ ਬਾਰੇ ਕਦੇ ਵੀ ਸਰਕਾਰ ਦੀ ਪੋਲੀਟੀਕਲ ਵਿਲ ਤਾਂ ਬੜੀ ਦੂਰ ਦੀ ਗੱਲ, ਦੈਟ ਵੁੱਡ ਬੀ ਨੈਕਸਟ ਸਟੈਪ, ਧਿਆਨ ਹੀ ਨਹੀਂ ਗਿਆ। ਜੇਬਾਂ ਭਰੀਆਂ ਹੋਈਆਂ ਨੇ, ਬਸ ਪੈਸੇ ਵੰਡੀ ਜਾਓ ਵੀ ਜਿਵੇਂ
ਆਪਣੇ ਖਾਲੀ ਹੋ ਗਿਆ।
ਹਾਂ, ਜਿਵੇਂ ਆਪਣੇ ਮੁੰਡੇ ਦੇ ਵਿਆਹ ਤੇ ਕੋਈ ਹੁੰਦਾ ਨਹੀਂ ਕਿ ਪੈਸੇ ਉਡਾਏ ਜਾਂਦੇ ਨੇ,
ਬਸ
ਵੀ ਉਸ ਤਰ੍ਹਾਂ ਪੈਸੇ ਉਡਾਏ ਗਏ ਨੇ।
ਪਰ ਵਾਸੂ ਜੀ ਪ੍ਰੋਬਲਮ ਦੇਖੋ, ਅੱਛਾ ਇਹ ਵੀ ਨਹੀਂ ਹੈਗਾ ਕਿ ਜਿਹੜਾ ਵਾਸੂ ਜੀ ਹਡਸਨ ਬੇ ਆ ਵੀ ਪਤਾ ਹੀ ਨਹੀਂ ਲੱਗਿਆ ਪਹਿਲਾਂ ਐਕਸਪਲੋਰ ਕਰਦਿਆਂ ਜਾਂ ਉਹ ਨੈਵੀਗੇਬਲ ਸੀ,
ਇੱਥੋਂ ਹੀ ਆਏ ਸੀ
ਯਾਰ। 1670 ਦੇ ਵਿੱਚ ਹਡਸਨ ਬੇ ਕੰਪਨੀ ਇੱਥੇ ਜਿਹੜੀ ਸਾਰੀ ਰਜਿਸਟਰ ਹੁੰਦੀ ਹੈ, ਹਡਸਨ ਬੇ ਉਸੇ ਬੇ ਦੇ ਨਾਂ ਤੋਂ ਆ। ਜੇ 300 ਸਾਲ ਪਹਿਲਾਂ, 350 ਸਾਲ ਪਹਿਲਾਂ ਯੂਰੋਪੀਅਨਸ ਉਸ ਰਸਤੇ ਆ ਕੇ ਇੱਥੇ ਕੈਨੇਡਾ ਦੇ ਵਿੱਚ ਆਪਣੀ ਸਥਾਪਨਾ ਕਰ ਸਕਦੇ ਨੇ, ਤਾਂ 350 ਸਾਲ ਪਹਿਲਾਂ ਨਾਲੋਂ ਤਾਂ ਹੁਣ ਪਿਛਲੇ 100 ਸਾਲਾਂ ਦੇ ਵਿੱਚ ਉੱਥੇ ਨੈਵੀਗੇਸ਼ਨ ਕਰਨੀ ਸੁਖਾਲੀ ਹੈ ਨਾ। 1670 ਨਾਲੋਂ 1970 ਦੇ ਵਿੱਚ, ਸੰਨ 2000 ਦੇ ਵਿੱਚ, ਸੰਨ 2015-2025 ਦੇ ਵਿੱਚ ਉੱਥੋਂ ਨੈਵੀਗੇਸ਼ਨ ਕਿਤੇ ਈਜ਼ੀ ਆ।
ਤੇ ਹੁਣ ਵੀ ਵਿਜੇ ਜੀ ਜਿਹੜੀ ਕੋਈ ਗੱਲਬਾਤ ਹੋਣ ਲੱਗੀ ਆ ਉਹ ਨਾਰਥ ਵੈਸਟ ਪੈਸੇਜ ਬਾਰੇ ਹੋ ਜਾਂਦੀ ਆ, ਆਰਕਟਿਕ ਦੇ ਵਿੱਚੋਂ ਜਿਹੜਾ ਫਰਦਰ ਅਪ ਨਾਰਥ ਹੈਗਾ ਉਹਦੇ ਵਿੱਚ ਕੀ ਚੈਲੰਜਸ ਨੇ ਉਹ ਕਿਉਂ, ਕਿਉਂਕਿ ਅਮਰੀਕਾ ਉਹਦੇ ਬਾਰੇ ਗੱਲ ਕਰਦਾ। ਜਿਹੜੇ ਸਾਡੇ ਆਪਣੇ ਡੋਮੈਸਟਿਕ ਵਾਟਰਸ ਨੇ ਹਡਸਨ ਬੇ ਦੇ ਵਿੱਚੋਂ, ਭਾਈ ਤੁਸੀਂ ਯੂਰਪ ਨੂੰ ਐਕਸੈਸ ਆਪਣੀ ਕਿਉਂ ਨਹੀਂ ਬਣਾ ਰਹੇ, ਹੋਰ ਕਿਉਂ ਨਹੀਂ ਡਿਵੈਲਪ ਕਰ ਰਹੇ, ਇਹ ਸਮਝ ਤੋਂ ਹੀ ਬਾਹਰ ਆ
ਵਾਸੂ ਜੀ। ਕਿਉਂਕਿ ਜਿਹੜੀ ਇਨਕੰਪੀਟੈਂਸ ਆ ਨਾ, ਇਨਕਮ ਦੇਖੋ, ਜਿਹੜੇ ਵੀ ਹਾਲ ਉਹ ਹੋ ਗਿਆ ਕਿ ਬੰਦਾ ਰੁੱਖ ਥੱਲੇ ਬੈਠਾ ਨਾ, ਉਹ ਕਹਿੰਦਾ ਵੀ ਸੇਬ ਖਾਣਾ, ਕਹਿੰਦਾ ਆਪੇ ਡਿੱਗੂਗਾ, ਫਿਰ ਠੀਕ ਹੈ, ਕਿਹੜਾ ਤੋੜੇ,
ਪਹਿਲਾਂ ਡਿੱਗਦੇ ਰਹੇ ਨੇ।
ਹੁਣ ਉਹ ਸੇਬ ਡਿੱਗਣੇ ਬੰਦ ਹੋ ਗਏ, ਹੁਣ ਤੁਹਾਨੂੰ ਪੌੜੀ ਲਾ ਕੇ ਹੋ ਸਕਦਾ ਖੁਦ ਥੋੜ੍ਹਾ ਜਿਹਾ ਐਫਰਟ ਕਰਕੇ ਕੰਮ ਕਰਨਾ ਪਏਗਾ, ਆਦਤ ਉਸ ਗੱਲ ਦੀ ਰਹੀ ਨਹੀਂ। ਅਲਟੀਮੇਟਲੀ ਪ੍ਰੋਬਲਮ ਕੀ ਹੈ, ਵੋਟਾਂ ਲੈਣੀਆਂ ਨੇ ਲੋਕਾਂ ਤੋਂ, ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਲਝਾ ਦਿੱਤਾ ਕਿ ਉਹ ਮੰਗਾਂ ਨਹੀਂ ਉੱਠੀਆਂ। ਮੰਗਾਂ ਵੀ ਕਿਹੋ ਜਿਹੀਆਂ ਉੱਠੀਆਂ, ਮੰਗਾਂ ਉਹ ਉੱਠ ਰਹੀਆਂ ਨੇ, ਕਿੰਨੀ ਵਾਰ ਗੱਲ ਕਰੀਏ ਇਹ, ਕਿ ਤਖਤੀ ਲੱਗ ਗਈ, ਟਵੀਟ ਹੋ ਗਈ, ਇੱਕ ਕਿਸੇ ਸਮਾਗਮ 'ਤੇ ਆ ਕੇ ਉਸ ਬੈਕਗਰਾਊਂਡ ਵਾਲੇ ਲੋਕਾਂ ਦਾ ਰਵਾਇਤੀ ਪਹਿਰਾਵਾ ਪਾ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ 2 ਸ਼ਬਦ ਬੋਲਤੇ, ਵੋਟਰ ਖੁਸ਼ ਹੋ ਗਿਆ। ਜਿਹੜੀਆਂ ਅੱਜ ਦੀਆਂ ਸਮੱਸਿਆਵਾਂ ਨੇ, ਫਿਰ ਉਹਨਾਂ ਵਾਸਤੇ ਆਪਾਂ ਕੀ ਕਰਨਾ, 50 ਸਾਲ ਬਾਅਦ ਮਾਫ਼ੀ ਮੰਗਵਾਵਾਂਗੇ? ਇਜ਼ ਦੈਟ ਦਾ ਫੋਕਸ? ਜਿਹੜੀਆਂ ਅੱਜ ਦੀਆਂ ਸੋਸ਼ਲ ਔਰਗਨਾਈਜੇਸ਼ਨਸ ਨੇ, ਜਿਹੜੀ ਅਸੀਂ ਇਤਿਹਾਸਕ ਕੁਝ ਚੀਜ਼ਾਂ ਵੱਲ ਬਹੁਤ ਧਿਆਨ ਦਿੰਦੇ ਹਾਂ, ਜ਼ਰੂਰੀ ਆ, ਮੈਂ ਨਹੀਂ ਕਹਿੰਦਾ ਜ਼ਰੂਰੀ ਨਹੀਂ ਆ, ਪਰ ਜਿਹੜੀਆਂ ਅੱਜ ਦੀਆਂ ਸਮੱਸਿਆਵਾਂ ਨੇ, ਜਿਹੜੇ ਆਪਣੀਆਂ ਜੜ੍ਹਾਂ ਹੋਰ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਕਰੀ ਜਾ ਰਹੀਆਂ ਨੇ, ਜਿਹੜਾ ਉਹ ਸੋਸ਼ਲ ਜਿਹੜਾ ਕਲਾਊਟ ਹੈਗਾ ਉਹਨਾਂ ਔਰਗਨਾਈਜੇਸ਼ਨ ਦਾ, ਬਜਾਏ ਕਿ ਅਸੀਂ ਇਹ ਗੱਲ ਕਰੀਏ ਜੀ 100 ਸਾਲ ਪਹਿਲਾਂ 200 ਸਾਲ ਪਹਿਲਾਂ ਇਹ ਕੁਝ ਹੋਇਆ, ਉਹ ਗੱਲ ਵੀ ਕਰੋ, ਪਰ ਉਹਦੇ ਨਾਲ ਨਾਲ ਇਹ ਗੱਲ ਕਿਉਂ ਨਹੀਂ ਹੋ ਰਹੀ ਕਿ ਹੁਣ ਜੋ ਹੁੰਦਾ ਪਿਆ, ਜਿਹੜਾ ਹੁਣ ਦੀ ਸਾਡੀ ਸਮੱਸਿਆ ਸਾਡੀ ਹੁਣ ਦੀ ਜਨਰੇਸ਼ਨ ਨੂੰ ਸਾਡੇ ਭਵਿੱਖ ਨੂੰ ਖਰਾਬ ਕਰਦਾ ਪਿਆ, ਉਹਨੂੰ ਅੱਜ ਐਡਰੈਸ ਕਰੋ। ਉਹਦੇ ਵਾਸਤੇ ਜੇ ਸਨ 2100 ਦੇ ਵਿੱਚ ਸਰਕਾਰ ਕਹੇਗੀ ਕਿ ਹਾਂ ਉਦੋਂ ਗਲਤੀ ਹੋ ਗਈ ਸੀ, ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਹੋਏਗੀ।
ਅਤੇ ਅੱਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਵਾਸਤੇ ਪਲੈਨਿੰਗ ਤਾਂ 10 ਸਾਲ ਪਹਿਲਾਂ ਹੋਈ ਹੋਣੀ ਚਾਹੀਦੀ ਸੀ। ਹੁਣ ਜਿਹੜੀਆਂ 10 ਸਾਲ ਅੱਗੇ ਜਿਹੜੀਆਂ ਸਮੱਸਿਆਵਾਂ ਨਜ਼ਰ ਆ ਰਹੀਆਂ ਨੇ, ਉਹਨਾਂ ਵਾਸਤੇ ਪਲੈਨਿੰਗ ਦਾ ਸਮਾਂ ਅੱਜ ਹੈ
ਜੀ।
ਅੱਜ ਦੀਆਂ ਸਮੱਸਿਆਵਾਂ ਵਾਸ ਪਲੈਨਿੰਗ ਵਾਸ ਯੈਸਟਰਡੇ
ਜੀ।
ਲਾਈਕ ਵੀ ਆਰ ਵੇ ਫਾਸਟ ਦੈਟ।
ਉਪਜੀਤ ਬਰਾੜ ਜੀ ਦਾ ਮੈਸੇਜ ਆਇਆ, ਉਹਨੇ ਕਿਹਾ ਵੀ ਥੰਡਰ ਬੇ ਇਜ਼ ਅਪ ਨੌਰਥ ਓਨਟੇਰੀਓ ਦੇ ਵਿੱਚ, ਓਨਟੇਰੀਓ ਆਲਰੇਡੀ ਹੈਜ਼ ਥੰਡਰ ਬੇ ਪੋਰਟ ਟੂ ਦਾ ਥੰਡਰ ਬੇ ਪੋਰਟ ਟੂ ਦਾ ਸਾਊਥ, ਸਾਊਥ ਵਾਲੇ ਪਾਸੇ ਥੱਲੇ ਆ ਥੰਡਰ ਬੇ। ਓਨਟੇਰੀਓ ਆਲਰੇਡੀ ਹੈਜ਼ ਥੰਡਰ ਬੇ ਪੋਰਟ ਟੂ ਦਾ ਸਾਊਥ ਦੈਟ ਕਰੰਟਲੀ ਸ਼ਿਪਸ ਪੋਟੈਸ਼ ਐਂਡ ਗ੍ਰੇਨ ਕੁਡ ਬੀ ਐਕਸਪੈਂਡਡ ਫਾਰ ਕਰੂਡ।
ਯੈਸ ਐਗਜੈਕਟਲੀ।
ਹੁਣ ਉਹ ਗੱਲ ਥੰਡਰ ਬੇ ਦੀ ਵੀ ਕੀਤੀ ਸੀ,
ਥੰਡਰ ਬੇ ਦੀ ਵੀ ਕੀਤੀ ਹੈ, ਜੇਮਸ ਬੇ ਦੀ ਵੀ ਕੀਤੀ ਹੈ। ਉਹਦੇ ਬਾਰੇ ਹੁਣ ਗੱਲ ਚੱਲ ਰਹੀ ਹੈ ਕਿ ਇਹਨੂੰ ਅਸੀਂ ਹੋਰ ਡੀਪ ਪੋਰਟ ਬਣਾਵਾਂਗੇ, ਇਹਦੀ ਜਿਹੜੀ ਇੱਥੇ ਇਹਦੀ ਕੈਪੇਬਿਲਿਟੀ ਵਧਾਵਾਂਗੇ
ਜੀ।
ਤੇ ਜਿਹੜਾ ਸਾਡਾ ਚਰਚਲ ਦਾ ਪੋਰਟ ਹੈ, ਪੋਰਟ ਤਾਂ ਉੱਥੇ ਵੀ ਹੈਗਾ ਕਿ ਉੱਥੋਂ ਅਸੀਂ ਹੁਣ LNG ਤੇ ਹੋਰ ਚੀਜ਼ਾਂ ਅਸੀਂ ਐਕਸਪੋਰਟ ਕਰ ਸਕੀਏ, ਉੱਥੇ ਹੋਰ ਕਪੈਸਿਟੀ ਬਿਲਡਿੰਗ ਕੀਤੀ ਜਾਵੇ, ਉਹਨੂੰ ਹੋਰ ਡੀਪ ਸੀ ਪੋਰਟ ਬਣਾਇਆ ਜਾਵੇ। ਹੁਣ ਗੱਲ ਹੋ ਰਹੀ ਹੈ, ਪਹਿਲਾਂ ਕਿਉਂ ਨਹੀਂ ਹੋਇਆ?
ਵਾਸੂ ਜੀ, LNG ਵਾਲੀ ਇੰਡਸਟਰੀ ਆਸਟ੍ਰੇਲੀਆ ਨੇ ਖੜੀ ਕਰਕੇ ਸਾਲ ਦੀ ਤਕਰੀਬਨ 90 ਬਿਲੀਅਨ ਡਾਲਰ ਦੀ ਆਮਦਨ ਦਾ ਸਰੋਤ ਪੈਦਾ ਕਰ ਲਿਆ। ਸਾਡਾ ਹਜੇ ਪਹਿਲਾ LNG ਐਕਸਪੋਰਟ ਟਰਮੀਨਲ ਮਸਾਂ ਮਸਾਂ ਹੁਣ ਬਣ ਕੇ ਹਟਿਆ ਇਸ ਸਹੀ ਸਾਲ, ਜਿਹਨੇ ਅੱਜ ਜੂਨ ਜੁਲਾਈ ਦੇ ਵਿੱਚ ਹੀ ਆਪਣੀ ਪਹਿਲੀ ਸ਼ਿਪਮੈਂਟ ਏਸ਼ੀਆ ਨੂੰ ਭੇਜੀ ਆ। ਸੋ ਅੱਛਾ, ਫਿਰ ਇਹਦੇ ਵਿੱਚ ਇੱਕ ਗੱਲ ਹੋਰ ਨਾਲ ਜੋੜ ਲਈਏ, ਕੁਝ ਖਬਰਾਂ ਅੱਜ ਰਹਿ ਜਾਣਗੀਆਂ, ਦੈਟਸ ਓਕੇ, ਕਿਉਂਕਿ ਆਹ ਡਿਸਕਸ਼ਨ ਇੰਪੋਰਟੈਂਟ ਆ। ਇੱਕ ਗੱਲ ਵਾਸੂ ਜੀ ਇਹਦੇ ਨਾਲ ਹੋਰ ਇਹ ਜੁੜਦੀ ਹੈ ਜਿਹੜੀ ਬੜੀ ਪਰਟੀਨੈਂਟ ਆ, ਕਿ ਸਾਡਾ ਇਸ ਵੇਲੇ ਸਿਆਸੀ ਢਾਂਚਾ ਕਿਹੋ ਜਿਹਾ ਬਣ ਚੁੱਕਾ, ਸਿਆਸਤ ਨੂੰ ਲੈ ਕੇ ਇੱਕ ਐਟੀਚਿਊਡ ਕਿਹੋ ਜਿਹਾ ਬਣ ਚੁੱਕਾ, ਉਹਨੇ ਇਹ ਡਿਟਰਮਿਨ ਕਰਨਾ ਕਿ ਪੋਲੀਟੀਸ਼ੀਅਨਸ ਕਿਹੋ ਜਿਹੇ ਆਉਣਗੇ। ਜਿਹੜੀ ਇਹ ਇਨਕੰਪੀਟੈਂਸ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਜਿਹਦੀ ਪਿਛਲੇ 20-25 ਸਾਲਾਂ ਦੇ ਵਿੱਚ ਐਂਟਰੈਂਚ ਹੋ ਗਈ, ਇਹ ਇਨਕੰਪੀਟੈਂਸ ਕਿਤੇ ਹੋਰ ਜ਼ਿਆਦਾ ਨਾ ਵੱਧ ਜਾਵੇ, ਕਿਉਂਕਿ ਜਿਸ ਤਰ੍ਹਾਂ ਦਾ ਸਿਆਸਤਦਾਨਾਂ ਨੂੰ ਲੈ ਕੇ ਸਾਡਾ ਰਵੱਈਆ ਬਣ ਚੁੱਕਾ, ਐਂਡ ਸਾਡਾ ਮੈਂ ਐਟ ਲਾਰਜ ਕਹਿ ਰਿਹਾ, ਜਾਂ ਉਹ ਇਨਡਿਫਰੈਂਸ ਵਾਲਾ ਰਵੱਈਆ ਹੋ ਗਿਆ, ਉਹ ਵੀ ਸਿਆਸਤਦਾਨਾਂ ਨੂੰ ਬੜਾ ਰਾਸ ਆਉਂਦਾ ਵੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ, ਇਹ ਤਾਂ ਹੁਣ ਸਿਆਸਤ ਤੋਂ ਪੋਲੀਟਿਕਸ ਤੋਂ ਇੰਨੇ ਹਤਾਸ਼ ਹੋ ਕੇ ਕਿਨਾਰਾ ਹੀ ਕਰ ਗਏ ਨੇ, ਜਾਂ ਉਹ ਰਵੱਈਆ ਬਣ ਗਿਆ ਚਾਪਲੂਸੀ ਵਾਲਾ, ਉਹ ਤਾਂ ਬੜਾ ਹੀ ਰਾਸ ਆਉਂਦਾ। ਸੋ ਉਹਦੇ ਕਰਕੇ ਜਿਹੜੀ ਇਨਕੰਪੀਟੈਂਟ ਪੋਲਿਸੀ ਮੇਕਿੰਗ ਆ, ਉਹ ਅਗਲੇ ਆਉਂਦੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧੇਗੀ। ਇਸ ਕਰਕੇ ਸਹੀ ਜਾਣਕਾਰੀ, ਉਹਦੀ ਪੁਣ ਛਾਣ ਕਰਕੇ ਸਹੀ ਸਵਾਲ ਪੁੱਛਣੇ, ਜਦੋਂ ਵੋਟ ਦੀ ਗੱਲ ਆਉਂਦੀ ਆ ਤਾਂ ਜਿਹੜੇ ਆਪਣੇ ਰੀਅਲ ਇਸ਼ੂਜ਼ ਨੇ ਉਹਨਾਂ ਦੇ ਆਧਾਰ 'ਤੇ ਵੋਟ ਪਾਉਣੀ, ਉਹ ਬੜੀ ਜ਼ਰੂਰੀ ਆ।
ਜਿਹੜੇ ਸਾਡੇ ਸਿਆਸਤਦਾਨ ਨੇ, ਸਾਡੇ ਲੀਡਰਸ ਨੇ, ਉਹ ਕਿਤੇ ਰਸ਼ੀਆ ਤੋਂ ਚਾਈਨਾ ਤੋਂ ਨਹੀਂ ਆ ਰਹੇ, ਸਾਡੇ ਵਿੱਚੋਂ ਹੀ ਆ ਰਹੇ ਨੇ। ਸੋ ਸਾਡੇ ਸਮਾਜ ਦੇ ਵਿੱਚੋਂ ਹੀ ਆ ਰਹੇ ਨੇ। ਜਿਸ ਤਰ੍ਹਾਂ ਦਾ ਸਮਾਜ ਅਸੀਂ ਸਿਰਜਾਂਗੇ, ਉਦਾਂ ਦੇ ਸਾਡੇ ਸਿਆਸਤਦਾਨ ਹੋਣਗੇ, ਉਦਾਂ ਦੇ ਸਾਡੇ ਆਗੂ ਹੋਣਗੇ।
ਇੱਕ ਮੈਸੇਜ ਸੁਰੇਸ਼ ਜੀ ਦਾ ਆਇਆ, ਰੈਲੇਵੈਂਟ ਗੱਲ ਹੈ, ਕਹਿੰਦੇ ਜੇ ਟਰੰਪ ਵੀ ਇਸ ਤਰ੍ਹਾਂ ਦੀ ਸ਼ਰੀਕੇਬਾਜ਼ੀ ਨਾ ਕਰਦੇ, ਆ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਨੇ, ਹੁਣ ਵੀ ਨਹੀਂ ਸੀ ਹੋਣੀਆਂ,
ਨਹੀਂ ਹੋਣੀਆਂ ਸੀ।
ਇਹ ਇੱਕ ਬਲੈਸਿੰਗ ਇਨ ਡਿਸਗਾਈਜ਼ ਆ ਵੀ ਐਟਲੀਸਟ ਅੱਖਾਂ 'ਤੇ ਖੁੱਲੀਆਂ, ਨਹੀਂ ਤਾਂ ਇਸ ਕਦਰ ਆਪਣੇ ਹੀ ਉਹ ਸੀਗਾ ਨਾ, ਬੱਬੂ ਮਾਨ ਦੇ ਗੀਤ 'ਚ ਲਾਈਨ ਆਉਂਦੀ ਆ ਵੀ ਅਸੀਂ ਬੜੇ ਮਹਾਨ ਹਾਂ, ਕਿਸੇ ਨੇ ਝੂਠੀ ਫੂਕ ਛਕਾਤੀ, ਉਹ ਹਾਲ ਕੈਨੇਡਾ ਦਾ ਬਣਿਆ ਰਿਹਾ। ਬਸ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਯਾਰ, ਗੱਲਾਂ ਹੋਰ ਵੀ ਬਥੇਰੀਆਂ ਸੀਗੀਆਂ ਕਰਨ ਵਾਲੀਆਂ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕੈਂਡ।
ਹੈਵ ਅ ਨਾਈਸ ਵੀਕੈਂਡ ਐਸ ਵੈਲ। ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕਿਉਂਕਿ ਅੱਜ ਸਾਰਾ ਦਿਨ ਹੋਰ ਬਹੁਤ ਗਤੀਵਿਧੀਆਂ ਹੋਣੀਆਂ।
ਹਾਂਜੀ,
ਸੋ ਸਾਡਾ ਤੁਹਾਨੂੰ ਸੁਣ ਕੇ ਸਰ ਜਾਣਾ, ਪਰ ਤੁਹਾਡਾ ਤਾਂ ਭਈਆ ਦਿਨ ਬਹੁਤ ਬਿਜ਼ੀ ਰਹੇਗਾ।
ਬਿਜ਼ੀ ਹੋਵੇ ਨਾ, ਇਟਸ ਬੈਟਰ ਦੈਨ ਅ ਵੀਕਐਂਡ ਡੇ।
ਹਾਂ, ਸਹੀ ਗੱਲ,
ਕਿਉਂਕਿ ਜਿਸ ਦਿਨ ਖਬਰਾਂ ਨਾ ਹੋਣ ਵੀ ਫੇਰ ਹੁੰਦਾ ਯਾਰ, ਸ਼ੋਅ ਦੇ ਵਿੱਚ ਗੱਲ ਕੀ ਕਰਨੀ ਆ, ਅੱਜ ਕੁਝ ਹੋਇਆ ਹੀ ਨਹੀਂ।
ਹਾਂ,
ਫਿਰ ਜਿਸ ਦਿਨ ਹੋਣ ਐਕਟੀਵਿਟੀ, ਫਿਰ ਤਾਂ ਪਤਾ ਨਾ ਕਿ ਯੂ ਨੋ ਦ ਟਾਸਕ ਇਜ਼ ਸੈਟ ਨਾਓ।
ਹਾਂ, ਸਹੀ ਗੱਲ ਆ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ,
ਹੈਵ ਅ ਨਾਈਸ ਰੈਸਟ ਆਫ ਦ ਡੇ ਤੇ ਹੈਵ ਅ ਗੁੱਡ ਵੀਕਐਂਡ। ਗ੍ਰੇਟ ਵੀਕ
ਯੂ ਟੂ ਵਿਜੇ ਜੀ। ਥੈਂਕ ਯੂ।